And now, news takeaway.
ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਕਿਵੇਂ ਚੱਲਦਾ?
ਫਰਾਈਡੇ ਆ ਗਿਆ ਜੀ।
ਫਰਾਈਡੇ ਆ ਗਿਆ, ਇਹ ਹਫ਼ਤਾ ਲੱਗਦਾ ਨਹੀਂ ਬੜੀ ਤੇਜ਼ੀ ਨਾਲ ਗੁਜ਼ਰ ਰਿਹਾ?
ਠੀਕ ਸੀ, ਪਿਛਲਾ ਹਫ਼ਤਾ ਬਹੁਤ ਲੰਬਾ ਲੰਘਿਆ।
ਮੈਨੂੰ ਇੰਝ ਲੱਗਦਾ ਵੀ ਹੁਣ ਤਾਂ ਟਰੰਪ ਨੇ ਕਿਹਾ ਸੀ ਵੀ 50% ਟੈਰਿਫ ਲਗਾਉਣ ਲੱਗਾ ਮੈਂ ਕੈਨੇਡਾ 'ਤੇ, ਉਹ ਸੋਮਵਾਰ ਦੀ ਗੱਲ ਆ।
ਅਤੇ ਹੁਣੇ ਕਹਿ ਦਿੱਤਾ ਕਿ ਮੈਂ ਨਵੀਆਂ ਟੈਰਿਫ ਲਗਾਉਣ ਲੱਗਾ,
ਹੈਨਾ? ਵੈਸੇ ਤਾਂ ਜਿਹੜੀ ਉਹ ਫੋਰਸ, ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ, ਉਹਦੇ ਨਾਲ ਕੁਝ ਬਦਲਦਾ ਨਹੀਂ ਕਿਉਂਕਿ ਇੱਕ ਟੈਰਿਫ ਜਿਹੜੀ ਕੱਲ ਐਕਸਪਾਇਰ ਹੋ ਗਈ ਉਹਦੀ ਥਾਂ ਇਹ ਟੈਰਿਫ ਲੈ ਰਹੀਆਂ ਨੇ।
ਤੇ ਇਹਦੀ ਪਹਿਲਾਂ ਤੋਂ ਤਿਆਰੀ ਸੀ, ਪਤਾ ਹੀ ਸੀ ਕਿ ਇਹ 23 ਜੁਲਾਈ ਤੋਂ ਬਾਅਦ ਲੱਗਣਗੀਆਂ।
ਪਰ ਟਰੰਪ ਦੇ ਟੈਰਿਫ ਟੈਂਟਰਮ ਜਾਰੀ ਨੇ ਤੇ ਉਹਦੇ ਵਿੱਚ ਵੈਸੇ ਚਲੋ ਜੇ ਹੁਣ ਗੱਲ ਕਰ ਹੀ ਰਹੇ ਹਾਂ ਤਾਂ ਉੱਥੋਂ ਹੀ ਗੱਲ ਸ਼ੁਰੂ ਕਰ ਲਈਏ ਬਸੂ ਜੀ।
ਠੀਕ ਹੈ ਜੀ,
ਜਿਹੜੇ ਆਹ ਨਵੇਂ ਟੈਰਿਫ ਦੀ ਡੋਨਲਡ ਟਰੰਪ ਵੱਲੋਂ ਅਨਾਊਂਸਮੈਂਟ ਕੀਤੀ ਗਈ ਆ, ਇਹ 10-12% ਦਾ ਟੈਰਿਫ ਲੱਗੇਗਾ। ਅਤੇ ਇਹ ਉਹੀ ਨੇ ਜਿਹੜੇ ਕਿ ਪਿਛਲੇ ਦਿਨ ਵੀ ਗੱਲ ਚੱਲੀ ਸੀ ਨਾ ਵੀ ਜਿਹੜੇ ਮੁਲਕ ਫੋਰਸਡ ਲੇਬਰ ਨਾਲ ਬਣੇ ਪ੍ਰੋਡਕਟਸ ਨੂੰ ਕੰਟਰੋਲ ਕਰਨ ਦੇ ਉੱਪਰ ਕੋਈ ਪ੍ਰੋਪਰ ਕੰਮ ਨਹੀਂ ਕਰ ਰਹੇ ਉਹਨਾਂ 'ਤੇ ਇਹ ਟੈਰਿਫ ਲੱਗਣਾ। 59 ਕੰਟਰੀਜ਼ ਦੇ ਉੱਪਰ ਇਹ ਟੈਰਿਫ ਲਗਾਏ ਗਏ ਨੇ। ਅਤੇ ਜਿਹੜੀ ਇਹ ਟੈਰਿਫ ਹੈ ਇਹ ਸੈਕਸ਼ਨ 301 ਆਫ ਦ ਟ੍ਰੇਡ ਐਕਟ ਆਫ 1974 ਉਹਦੇ ਤਹਿਤ ਇਹ ਟੈਰਿਫ ਲਗਾਏ ਜਾ ਰਹੇ ਆ,
ਅਨਫੇਅਰ ਟ੍ਰੇਡ ਪ੍ਰੈਕਟਿਸਿਸ। ਸੋ ਵਿਜੇ ਜੀ, ਡੋਨਲਡ ਟਰੰਪ ਨੇ ਸਭ ਤੋਂ ਪਹਿਲਾਂ ਜਿਹੜੇ ਟੈਰਿਫ ਲਗਾਏ ਸੀ, ਜਿਹਨੂੰ ਡੋਨਲਡ ਟਰੰਪ ਆਪ ਵੀ ਹੁਣ ਭੁੱਲ ਗਏ ਹੋਣੇ, ਉਹ ਸੀਗੇ ਲਿਬਰੇਸ਼ਨ ਡੇ ਟੈਰਿਫਸ।
ਆਹੋ, ਜਦੋਂ ਟੈਕਸੀ ਜੀ ਲੈ ਕੇ ਖੜੇ ਲਾਸਟ ਈਅਰ ਅਪ੍ਰੈਲ ਦੀ ਗੱਲ ਆ।
ਹਾਂਜੀ, ਉਸ ਤੋਂ ਵੀ ਪਹਿਲਾਂ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਕੈਨੇਡਾ ਅਤੇ ਮੈਕਸੀਕੋ 'ਤੇ ਅਸੀਂ ਫੈਂਟਨਲ ਟੈਰਿਫਸ ਲਗਾਵਾਂਗੇ 25%।
ਜੀ,
ਉਹਨੂੰ ਵਧਾ ਕੇ ਉਹਨਾਂ ਨੇ 35% ਵੀ ਕੀਤਾ। ਸੋ ਲਿਬਰੇਸ਼ਨ ਡੇ ਟੈਰਿਫਸ ਇਹ ਆਈਪਾ ਨੂੰ ਇਸਤੇਮਾਲ ਕਰਕੇ ਲਗਾਏ ਗਏ ਸਨ। ਸੋ ਆਈਪਾ ਜਿਹੜਾ ਆਪਾਂ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ, ਇਹ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਸੀ ਅਤੇ ਉੱਥੇ ਇਹ ਗੱਲ ਨਿਰਧਾਰਿਤ ਕੀਤੀ ਗਈ ਕਿ ਇਹ ਜਿਹੜਾ ਆਈਪਾ ਹੈ ਇਹਦੇ ਤਹਿਤ ਡੋਨਲਡ ਟਰੰਪ ਦੇ ਕੋਲ ਪਾਵਰ ਹੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਟੈਰਿਫ ਲਗਾ ਸਕਣ,
ਪ੍ਰੈਜ਼ੀਡੈਂਟ ਨਹੀਂ ਲਾ ਸਕਦਾ।
ਸੋ ਇਹ ਟੈਰਿਫ ਜਿਵੇਂ ਖਾਰਜ ਹੋ ਗਈਆਂ। ਉਸ ਤੋਂ ਬਾਅਦ ਇਹ ਆਪਣੇ ਪਲਾਨ ਬੀ ਲੈ ਕੇ ਆਏ US ਟ੍ਰੇਡ ਐਕਟ ਦਾ ਹੀ, ਸੈਕਸ਼ਨ 122।
ਹਾਂਜੀ,
ਜਿਹਦੇ ਤਹਿਤ ਇਹ ਸੀ ਕਿ ਵੀ 150 ਦਿਨਾਂ ਵਾਸਤੇ ਟੈਰਿਫ ਲਗਾਈ ਜਾ ਸਕਦੀ ਹੈ 10% ਦੀ। ਸੋ ਉਹ ਜਿਹੜੀ ਗਲੋਬਲ ਟੈਰਿਫ 10% ਦੀ ਲੱਗੀ ਹੋਈ ਸੀ ਅਤੇ 150 ਦਿਨ
ਕੱਲ੍ਹ ਸੀ
ਲੰਘੇ ਕੱਲ ਸੀ, ਸੋ ਉਹ ਐਕਸਪਾਇਰ ਹੋ ਗਈਆਂ, ਸਮਝੋ ਵੀ ਅੱਜ ਐਕਸਪਾਇਰ ਹੋ ਗਈਆਂ। ਸੋ ਇਸ ਕਰਕੇ ਉਹਨਾਂ ਟੈਰਿਫ ਨੂੰ ਰਿਪਲੇਸ ਕਰਨ ਵਾਸਤੇ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾ ਰਹੀ ਸੀ, ਕਿਉਂਕਿ ਪਤਾ ਸੀ ਵੀ ਇਹ ਆਰਜ਼ੀ ਤੌਰ 'ਤੇ 150 ਦਿਨਾਂ ਦੀਆਂ, 5 ਮਹੀਨਿਆਂ ਦੀਆਂ ਹੀ ਟੈਰਿਫਸ ਨੇ। ਸੋ ਉਹਦੇ ਵਾਸਤੇ ਜਿਹੜੀ ਤਿਆਰੀ ਕੀਤੀ ਗਈ ਸਪਰਿੰਗ ਦੇ ਵਿੱਚ, ਇਹਨਾਂ ਨੇ ਆ ਜਿਹੜਾ ਸੈਕਸ਼ਨ 301 ਆ ਇਹਦੇ ਤਹਿਤ ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ ਕਿ ਜਿਹੜੇ ਸਾਡੇ ਮੇਜਰ ਟ੍ਰੇਡਿੰਗ ਪਾਰਟਨਰਸ ਨੇ ਇਹਨਾਂ ਦੀ ਤੁਸੀਂ ਤਫਤੀਸ਼ ਕਰੋ ਵੀ ਕਿਤੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਅਨਫੇਅਰ ਲੇਬਰ ਪ੍ਰੈਕਟਿਸਿਸ ਨੇ, ਟ੍ਰੇਡ ਪ੍ਰੈਕਟਿਸਿਸ, ਇਹਨਾਂ ਨੂੰ ਕਿਤੇ ਵਧਾਵਾ ਤਾਂ ਨਹੀਂ ਦਿੰਦੇ ਫੋਰਸ ਲੇਬਰ ਨੂੰ ਰੋਕਣ ਵਾਸਤੇ ਜੋ ਇਹਨਾਂ ਨੂੰ ਕਰਨਾ ਚਾਹੀਦਾ ਕਰਦੇ ਕਿ ਨਹੀਂ। ਅਤੇ ਉਹਦੇ ਵਿੱਚ ਸਾਰੇ ਮੁਲਕ ਜਿਹਨਾਂ ਨੂੰ ਇਨਵੈਸਟੀਗੇਟ ਕੀਤਾ ਸਾਰੇ ਹੀ ਦੋਸ਼ੀ ਪਾਏ ਗਏ, ਵੈਰੀ ਕਨਵੀਨੀਅੰਟ। ਅਤੇ ਸੋ ਸਾਰਿਆਂ ਦੇ ਉੱਤੇ ਇਹਨਾਂ ਨੇ ਅਨਾਊਂਸ ਕੀਤਾ ਟੈਰਿਫ ਲਾਉਣੀ ਆ।
ਇਹ ਤਾਂ ਬਸ ਵੀ ਸੋਰੀ, ਇੱਥੇ ਰੁਕਿਓ, ਇੱਥੇ ਗੱਲ ਇੱਕ ਇਹ ਵੀ ਚੱਲਦੀ ਆ ਕਿ ਜਿਵੇਂ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਤਾਂ ਵੀ ਕੋਈ ਨਾ ਕੋਈ ਕੰਮ ਕਰਾਇਆ ਜਾਂਦਾ। ਕਈ ਵਾਰੀ ਜਿਹੜਾ ਉਹ ਕੰਮ ਹੁੰਦਾ ਉਹ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਵਰਤੀਆਂ ਵੀ ਜਾਂਦੀਆਂ ਮਾਰਕੀਟ ਦੇ ਵਿੱਚ, ਵੀ ਛੋਟਾ ਮੋਟਾ ਉੱਥੇ ਵੀ ਕੰਮ ਹੋ ਰਿਹਾ, ਅਤੇ ਉਹ ਵੀ ਤਾਂ ਫਿਰ ਫੋਰਸ ਲੇਬਰ ਹੀ ਆ ਕਿ ਜਿਹੜਾ ਬੰਦਾ ਉੱਥੇ ਜੇਲ੍ਹ 'ਚ ਆ ਜੇ ਉਹਨੂੰ ਆਪਣੀ ਮਰਜ਼ੀ ਦੇ ਉਹ ਖਿਲਾਫ ਉੱਥੇ ਕੰਮ ਕਰਨਾ ਪੈ ਰਿਹਾ, ਵੀ ਉਹੀ ਗੱਲ ਆ ਵੀ ਇਟਸ ਵੈਰੀ ਕਨਵੀਨੀਅੰਟ ਕਿ ਦੂਜੇ ਮੁਲਕਾਂ ਦੇ ਉੱਪਰੋਂ ਤੁਸੀਂ ਇੱਦਾਂ ਦੇ ਜਿਹੜੇ ਦੋਸ਼ ਨੇ ਉਹ ਲਾ ਰਹੇ ਹੋ। ਕਿਉਂਕਿ ਇਹਦੇ ਦਾਇਰੇ 'ਚ ਇਹ ਵੀ ਆਉਂਦਾ ਸੀ ਨਾ, ਸਿਰਫ ਇਹ ਨਹੀਂ ਕਿ ਕੀ ਤੁਹਾਡੇ ਮੁਲਕ ਦੇ ਵਿੱਚ ਫੋਰਸ ਲੇਬਰ ਹੈ ਕਿ ਨਹੀਂ, ਜਿਹੜੇ ਪ੍ਰੋਡਕਟਸ ਤੁਹਾਡੇ ਮੁਲਕ ਦੇ ਵਿੱਚ ਵਿਕਦੇ ਨੇ ਜੇ ਉਹ ਕਿਸੇ ਦੂਜੇ ਮੁਲਕ ਤੋਂ ਬਣ ਕੇ ਆਉਂਦੇ ਨੇ ਉੱਥੇ ਕਿਤੇ ਬੰਧੂਆਂ ਮਜ਼ਦੂਰਾਂ ਤੋਂ ਉਹ ਕੰਮ ਤਾਂ ਨਹੀਂ ਕਰਾਇਆ ਜਾ ਰਿਹਾ। ਮੈਨੂੰ ਤਾਂ ਜੇ ਲੱਗਦਾ ਡੋਨਲਡ ਟਰੰਪ ਨੂੰ ਇੱਥੇ ਆਹ LMI ਵਾਲੀ ਗੱਲ ਨਹੀਂ ਪਤਾ ਹੋਣੀ, ਕਿਉਂਕਿ ਉਹਨੂੰ ਵਾਸੂ ਜੀ ਕੀ ਕਿਹਾ ਸੀ ਇੱਕ ਇੰਟਰਨੈਸ਼ਨਲ ਸੰਸਥਾ ਨੇ ਕਿ ਮਾਡਰਨ ਡੇ ਸਲੇਵਰੀ ਆ, ਕੈਨੇਡਾ ਦਾ LMI ਸਿਸਟਮ ਮਾਡਰਨ ਡੇ ਸਲੇਵਰੀ ਹੈ। ਜੇ ਕਿਤੇ ਉਹ ਵਾਲੀ, ਆਈ ਥਿੰਕ ਯੂਨਾਈਟਿਡ ਨੇਸ਼ਨ ਦੀ ਕਿਸੇ ਬੋਡੀ ਨੇ ਕਿਹਾ ਸੀ ਇਹ, ਜੇ ਕਿਤੇ ਉਹ ਸਟੇਟਮੈਂਟ ਚੱਕ ਕੇ ਟਰੰਪ ਲਹਿਰਾ ਦਿੰਦੇ ਉਹਨਾਂ ਨੇ ਤਾਂ ਟੈਰਿਫ ਹੋਰ 10% ਤੋਂ ਵਧਾ ਕੇ ਖਰਿਦ ਵੀ ਕਰ ਦਿੰਦੇ।
ਯਾ ਸੋ ਸਾਡੇ ਉੱਤੇ ਇਹਨਾਂ ਨੇ 10% ਟੈਰਿਫ ਰੱਖਿਆ। ਸੋ 2 ਸਲੈਬਸ ਬਣਾਈਆਂ ਗਈਆਂ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਕਿ ਕੈਨੇਡਾ ਅਤੇ 15 ਹੋਰ ਮੁਲਕਾਂ ਦੇ ਉੱਤੇ 10% ਟੈਰਿਫ, ਉਹਨਾਂ 15 ਹੋਰ ਮੁਲਕਾਂ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਵੀ ਹੈਗੇ ਨੇ
ਜੀ,
ਅਤੇ ਐਲ ਸੈਲਵਾਡੋਰ, ਅਰਜਨਟੀਨਾ, UK ਅਤੇ ਪੂਰਾ ਯੂਰੋਪੀਅਨ ਯੂਨੀਅਨ ਐਜ਼ ਅ ਬਲੋਕ। ਤੇ ਬਾਕੀ ਜਿਹੜਾ ਦੂਜਾ ਸਲੈਬ ਉਹ 12.5% ਵਾਲਾ ਉਹਦੇ ਵਿੱਚ ਇਹਨਾਂ ਨੇ ਇੰਡੀਆ ਨੂੰ ਰੱਖਿਆ। ਸੋ ਇੰਡੀਆ ਦੇ ਵਿੱਚ ਕਹਿੰਦੇ ਜ਼ਿਆਦਾ ਫੋਰਸ ਲੇਬਰ ਆ, ਪਾਕਿਸਤਾਨ ਵਿੱਚ ਘੱਟ ਆ। ਇਹ ਪਤਾ ਨਹੀਂ ਕਿਵੇਂ ਇਹਨਾਂ ਨੇ ਨਾਪਿਆ ਹੋਏਗਾ, ਬੜਾ ਇੰਟਰਸਟਿੰਗ ਹੈ। ਉਹਨਾਂ ਨੂੰ ਆਪ ਨਹੀਂ ਪਤਾ ਹੋਣਾ ਵੀ ਵੱਧ ਕਿੱਥੇ ਆ ਕੇ ਘੱਟ ਕਿੱਥੇ,
ਨੰਬਰਸ ਨਾ ਦੇਖ ਲਏ ਹੁਣ ਕਿਤੇ, ਜਿੱਥੇ ਆਬਾਦੀ ਜ਼ਿਆਦਾ ਉੱਥੇ ਨੰਬਰ ਜ਼ਿਆਦਾ ਹੋਣਗੇ।
ਸੋ ਜਿਹੜੀ ਦੂਜੀ ਸਲੈਬ ਹੈ ਉਹਦੇ ਵਿੱਚ 44 ਮੁਲਕ ਨੇ ਜਿਹਨਾਂ ਉੱਤੇ 12.5% ਟੈਰਿਫ ਹੈ। ਉਹ 'ਚ ਜਪਾਨ ਵੀ ਹੈ, ਸਿੰਗਾਪੁਰ ਵੀ ਹੈ, ਇੰਡੀਆ ਵੀ ਹੈ, ਸਾਊਥ ਕੋਰੀਆ, ਵੀਅਤਨਾਮ, ਹੋਰ ਬਹੁਤ ਸਾਰੇ ਮੁਲਕ ਨੇ
ਜੀ।
ਸੋ ਜਪਾਨ ਅਤੇ ਇੰਡੀਆ ਇੱਕੋ ਸਲੈਬ ਦੇ ਵਿੱਚ ਨੇ, ਮਤਲਬ ਪਤਾ ਨਹੀਂ ਕਿੱਦਾਂ ਇਹਨਾਂ ਨੇ ਦੇਖਿਆ ਜੋ ਵੀ ਹੈ। ਸੋ ਵਿਜੇ ਜੀ ਇਹ ਤਾਂ ਜਿਹੜੀਆਂ ਨੇ ਗਲੋਬਲ ਟੈਰਿਫਸ
ਜੀ,
ਇਹਨਾਂ ਇਹ ਸਾਨੂੰ ਬਹੁਤੀਆਂ ਚੁੱਭਦੀਆਂ ਨਹੀਂ, ਕਿਉਂਕਿ ਇਹ ਜਿਹੜੀਆਂ ਟੈਰਿਫਸ ਨੇ ਇਹਨਾਂ ਦੇ ਵਿੱਚ USMCA ਕੰਪਲਾਇੰਟ ਜਿਹੜੇ ਪ੍ਰੋਡਕਟਸ ਨੇ ਉਹ ਐਗਜ਼ੈਂਪਟ ਨੇ
ਜੀ ਜੀ,
ਸ਼ੁਰੂ ਤੋਂ ਹੀ ਰਹੇ ਨੇ। ਸੋ ਇਸ ਕਰਕੇ ਅਸੀਂ ਮਾਰਕਾਰਨੀ ਵੀ ਕਹਿੰਦੇ ਆ ਕਿ ਵੀਵ ਗੋਟ ਦਾ ਬੈਸਟ ਟੈਰਿਫ ਡੀਲ ਵਿਦ US, ਵੀ ਸਾਡੀ ਜਿਹੜੀ ਐਵਰੇਜ ਆ 5.5% ਬਣਦੀ ਆ, ਵੀ ਸਾਨੂੰ ਕੋਈ ਬਹੁਤਾ ਪਰੇਸ਼ਾਨ ਨਹੀਂ ਕਰਦੀਆਂ ਇਹਨੀਆਂ ਟੈਰਿਫਸ
ਜੀ।
ਪਰ ਇਹਨਾਂ ਤੋਂ ਜੁਦਾ, ਇਹਨਾਂ ਤੋਂ ਅੱਡ ਜਿਹੜੀ ਇੱਕ ਵੱਖਰੀ ਜਿਹੜੀ ਟੈਰਿਫ ਰਜੀਮ ਹੈ, ਸੈਕਟੋਰਲ ਟੈਰਿਫਸ
ਜੀ,
ਸਾਨੂੰ ਉਹ ਤੰਗ ਕਰਦੀਆਂ।
ਸਭ ਤੋਂ ਵੱਡਾ ਅਸਰ ਹੋਇਆ ਹੀ ਉਸਦਾ ਹੈ ਜਿਹੜੇ ਟਾਰਗੇਟਡ ਟੈਰਿਫਸ ਸਟੀਲ, ਅਲੂਮੀਨੀਅਮ ਅਤੇ ਆਟੋ ਸੈਕਟਰ ਅਤੇ ਲੰਬਰ ਸੈਕਟਰ 'ਤੇ ਟਰੰਪ ਨੇ ਜਿਹੜੀਆਂ ਲਗਾਈਆਂ ਨੇ, ਉਸ ਦਾ ਜਿਹੜਾ ਇੰਪੈਕਟ ਆ ਉਹ ਹੁਣ ਦੇਖੋ ਓਨਟੈਰੀਓ ਦੇ, ਤਾਂ ਓਨਟੈਰੀਓ ਦੇ ਪ੍ਰੀਮੀਅਰ ਅਤੇ ਇੱਧਰੋਂ BC ਦੇ ਪ੍ਰੀਮੀਅਰ, ਭਾਵੇਂ ਚਲੋ ਆਪਣੀ ਡੋਮੈਸਟਿਕ ਪੋਲੀਟਿਕਸ ਸੇਕਣ ਵਾਸਤੇ ਵੀ ਉਹ ਗੱਲ ਕਰਦੇ ਆ, ਪਰ ਇੱਥੇ ਸਭ ਤੋਂ ਜ਼ਿਆਦਾ ਇੰਪੈਕਟ ਮਹਿਸੂਸ ਹੋ ਰਿਹਾ ਟਰੰਪ ਦੇ ਸੈਕਟੋਰਲ ਟੈਰਿਫਸ ਦਾ, ਲੰਬਰ ਟੈਰਿਫਸ ਕਰਕੇ BC ਦੇ ਵਿੱਚ ਪ੍ਰਾਇਮਰੀਲੀ, ਅਤੇ ਸਟੀਲ ਅਲੂਮੀਨੀਅਮ ਅਤੇ ਆਟੋ ਸੈਕਟਰ ਦਾ ਟੈਰਿਫਸ ਕਰਕੇ ਓਨਟੈਰੀਓ ਦੇ ਵਿੱਚ,
ਕਿਊਬੈਕ
ਐਸ ਵੈਲ, ਕਿਊਬੈਕ ਅਲੂਮੀਨੀਅਮ ਕਿਊਬੈਕ ਆ।
ਸੋ ਵਿਜੇ ਜੀ ਇਹ ਹੁਣ ਸੈਕਟੋਰਲ ਟੈਰਿਫ ਜਿਹੜੀਆਂ ਨੇ ਦੇ ਡੂ ਨੋਟ ਗੈਟ ਇੰਪੈਕਟਡ, ਉਹ ਤਾਂ ਲੱਗੀਆਂ ਹੋਈਆਂ ਨੇ ਅਤੇ ਲੱਗੀਆਂ ਹੀ ਰਹਿਣਗੀਆਂ, ਅਤੇ ਉਹਨਾਂ ਨੂੰ ਹੀ ਘਟਾਉਣ ਵਾਸਤੇ ਜਾਂ ਹਟਾਉਣ ਵਾਸਤੇ ਅਸੀਂ ਇਹਨਾਂ ਉੱਪਰ ਥੱਲੇ ਹੋ ਰਹੇ ਹਾਂ ਅਮਰੀਕਾ ਦੇ ਨਾਲ। ਇੰਨੀ ਨੈਗੋਸੀਏਸ਼ਨ ਜਿਹੜੀ ਹੈ ਉਹ ਮੇਨ ਸਾਡਾ ਉਹਦੇ ਵਿੱਚ ਫੋਕਸ ਇਹੀ ਹੈ ਕਿ ਸੈਕਟੋਰਲ ਟੈਰਿਫ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਿਲ ਜਾਏ,
ਇੰਨੇ ਕਨਸੈਸ਼ਨ ਦਿੱਤੇ ਜਾ ਰਹੇ ਅਮਰੀਕਾ ਨੂੰ
ਜੀ। ਅਤੇ ਇਸ ਤੋਂ ਇਲਾਵਾ ਜਿਹੜਾ ਹੁਣ ਇੱਕ ਹੋਰ ਸਿਰਦਰਦ ਬਣਿਆ ਹੋਇਆ ਹੈ ਉਹ ਹੈ 19 ਅਗਸਤ ਵਾਲਾ
ਜੀ,
ਕਿ ਜਿਹੜਾ ਹੁਣ 19 ਅਗਸਤ ਉਹਨਾਂ ਨੇ ਕਹਿਤਾ ਵੀ ਅਸੀਂ ਤੁਹਾਡੇ ਉੱਤੇ 50% ਟੈਰਿਫ ਲਾਵਾਂਗੇ। 1930 ਦਾ ਐਕਟ ਕੱਢ ਲਿਆ, ਉਹਦਾ ਸੈਕਸ਼ਨ
338
ਇਸਤੇਮਾਲ ਕੀਤਾ ਟੈਰਿਫ ਐਕਟ ਆਫ 1930, ਉਹਦੇ ਤਹਿਤ ਹੁਣ ਕਹਿੰਦੇ 50% ਟੈਰਿਫ ਲਾਣੇ, ਕਿਉਂਕਿ ਤੁਸੀਂ ਸਾਡੇ ਨਾਲ ਵਿਤਕਰਾ ਕਰ ਰਹੇ ਹੋ, ਸਾਡੇ ਨਾਲ ਤੁਸੀਂ ਭੇਦਭਾਵ ਕਰ ਰਹੇ ਹੋ, ਡਿਸਕ੍ਰਿਮੀਨੇਟ ਕਰ ਰਹੇ ਹੋ ਵਿਦ ਅਮੈਰੀਕਨ ਕਾਮਰਸ।
ਅੱਛਾ ਹੁਣ ਇਹਦੇ ਬਾਰੇ ਨਾ ਕੁਝ ਨਵਾਂ ਲੀਗਲ ਓਪੀਨੀਅਨ ਵੀ ਪਬਲਿਸ਼ ਹੋ ਰਿਹਾ, ਜਦੋਂ ਤਾਂ ਸੋਮਵਾਰ ਨੂੰ ਟਰੰਪ ਨੇ ਇਹ ਐਲਾਨ ਕੀਤਾ, ਕਿਉਂਕਿ ਉਹਦੇ ਵਿੱਚ ਇੱਕ ਡਿਸਟਿੰਕਸ਼ਨ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਜਿਹੜੇ 19 ਅਗਸਤ ਤੋਂ ਇਹ 50% ਟੈਰਿਫ ਲੱਗ ਸਕਦੇ ਆ ਕੈਨੇਡਾ 'ਤੇ, ਉਹਨਾਂ ਦੇ ਵਿੱਚ USMCA ਕੰਪਲਾਇੰਟ ਜਿਹੜਾ ਕੋਈ ਪ੍ਰੋਡਕਟ ਆ ਉਹ ਵੀ ਸ਼ਾਮਿਲ ਨਹੀਂ ਹੋਏਗਾ, ਮਤਲਬ ਉਹਨਾਂ ਦੇ ਉੱਪਰ ਵੀ ਟੈਰਿਫ ਲੱਗੇਗਾ, USMCA ਦੀ ਜਿਹੜੀ ਢਾਲ ਹੈ ਉਹ ਇਹਨਾਂ ਟੈਰਿਫਸ ਤੋਂ ਨਹੀਂ ਬਚਾ ਸਕੇਗੀ। ਪਰ ਇਹ ਟੈਰਿਫਸ ਲੱਗਦੇ ਨੇ ਇਸ ਬਿਨਾਹ 'ਤੇ, ਇਹ ਜਿਹੜੀ ਪਾਵਰ ਹੈ ਅਜੇ ਤੱਕ ਇਹਦਾ ਇਸ ਪ੍ਰੋਵਿਜ਼ਨ ਦਾ ਇਸਤੇਮਾਲ ਅਮਰੀਕਾ 'ਚ ਨਹੀਂ ਸੀ ਕੀਤਾ ਗਿਆ, ਕਿ ਜੇ ਅਮਰੀਕਾ ਦੇ ਟ੍ਰੇਡ ਨਾਲ, ਜਿਵੇਂ ਤੁਸੀਂ ਕਿਹਾ ਵੀ ਜੇ ਕੋਈ ਵਿਤਕਰਾ ਕਰਦਾ ਕੋਈ ਮੁਲਕ, ਉਹਦੇ ਖਿਲਾਫ਼ ਇਹ ਟੈਰਿਫ ਲਾਏ ਜਾ ਸਕਦੇ ਆ। ਪਹਿਲਾਂ ਵਾਸੂ ਜੀ ਇਹਨੂੰ ਲੈ ਕੇ ਲੀਗਲ ਓਪੀਨੀਅਨ ਇਹ ਸੀ ਕਿ ਇਹ ਅਦਾਲਤ ਦੇ ਵਿੱਚ ਜਦੋਂ ਮੁਕੱਦਮਾ ਹੁੰਦਾ ਤਾਂ ਫਿਰ ਆਸਾਰ ਹੈਗੇ ਨੇ ਕਿ ਅਦਾਲਤ ਇਹਦੇ ਹੱਕ ਵਿੱਚ ਨਿਤਰੇ, ਪਰ ਹੁਣ ਕੁਝ ਐਕਸਪਰਟਸ ਦਾ ਇਹ ਕਹਿਣਾ ਕਿ ਜਦੋਂ ਅਦਾਲਤ ਦੇ ਵਿੱਚ ਇਹ ਮਾਮਲਾ ਜਾਏਗਾ, ਸਿੱਧ ਤਾਂ ਅਜੇ ਵੀ ਕਰਨਾ ਪੈਣਾ ਨਾ ਕਿ ਡਿਸਕ੍ਰਿਮੀਨੇਸ਼ਨ ਕੈਨੇਡਾ ਨੇ ਕੀਤੀ ਆ। ਅਤੇ ਅਸੀਂ ਇਹ ਨਾ ਭੁੱਲੀਏ ਕਿ ਜਿਹੜੇ ਮੁਕੱਦਮੇ ਹੁੰਦੇ ਨੇ ਅਮਰੀਕਾ ਦੀ ਅਦਾਲਤ ਜਦੋਂ ਜਾਂਦਾ, ਇਹ ਇੱਦਾਂ ਨਹੀਂ ਹੈ ਵੀ ਕੈਨੇਡਾ ਨੇ ਮੁਕੱਦਮਾ ਕਰਨਾ, ਇਹ ਅਮਰੀਕਾ ਦੀਆਂ ਹੀ ਜਿਹੜੀਆਂ ਕੁਝ ਬਿਜ਼ਨਸਿਸ ਨੇ ਜਾਂ ਜਿਹੜੀਆਂ ਉੱਥੋਂ ਦੀਆਂ ਕੁਝ ਸਟੇਟਸ ਨੇ ਉਹ ਰਲ ਕੇ ਜਾਂ ਇੰਡੀਵਿਜੁਅਲੀ ਇੱਦਾਂ ਦੇ ਮੁਕੱਦਮੇ ਕਰਦੀਆਂ ਨੇ। ਸੋ ਜਿਹੜੀ ਉੱਥੇ ਦਲੀਲਾਂ ਦੇਣੀਆਂ ਨੇ ਉਹ ਵੀ ਅਮੈਰੀਕਨ ਹੀ ਕੋਈ ਨਾ ਕੋਈ ਜਿਹੜਾ ਸਿਸਟਮ ਦਾ ਹਿੱਸਾ ਹੈ, ਭਾਵੇਂ ਉਹ ਕੰਪਨੀ ਹੋਵੇ, ਭਾਵੇਂ ਕੋਈ ਅਮੈਰੀਕਨ ਕਿਸੇ ਸਟੇਟ ਦਾ ਅਟੋਰਨੀ ਜਨਰਲ ਦਾ ਮਹਿਕਮਾ ਹੋਵੇ, ਉਹਨਾਂ ਨੇ ਉੱਥੇ ਦਲੀਲ ਦੇਣੀ ਆ। ਅਤੇ ਜੇ ਉੱਥੇ ਦਲੀਲ ਇਹ ਪੇਸ਼ ਕੀਤੀ ਜਾਂਦੀ ਆ ਕਿ ਜੀ ਵਿਤਕਰਾ ਨਹੀਂ ਆ, ਇਹ ਤਾਂ ਸਿਰਫ ਟਿਟ ਫੋਰ ਟੈਟ ਆ, ਰਿਟੈਲੀਏਸ਼ਨ ਆ, ਕਿ ਇਹਦਾ ਮੁੱਢ ਤਾਂ ਬਣਿਆ ਕਿਉਂਕਿ ਸਾਡੇ ਵੱਲੋਂ ਅਮਰੀਕਾ ਦੇ ਪ੍ਰੈਜੀਡੈਂਟ ਵੱਲੋਂ ਪਹਿਲਾਂ ਕਾਰਵਾਈ ਕੀਤੀ ਗਈ ਸੀ।
ਸ਼ੁਰੂ ਕਿਸ ਨੇ ਕੀਤਾ।
ਹਾਂ, ਤੇ ਵੀ ਜੇ ਅਦਾਲਤ ਦੇ ਵਿੱਚ ਉਹ ਚੀਜ਼ ਪ੍ਰੂਵ ਕਰਨੀ ਟਰੰਪ ਐਡਮਿਨਿਸਟ੍ਰੇਸ਼ਨ ਵਾਸਤੇ, ਅਜੇ ਵੀ ਟੇਢਾ ਕੰਮ ਹੋ ਸਕਦਾ, ਇੰਨਾ ਸੌਖਾ ਨਹੀਂ ਆ। ਪਰ ਇੱਥੇ ਇਹ ਵੀ ਆ, ਅਦਾਲਤ ਦੇ ਵਿੱਚ ਮੁਕੱਦਮਾ ਜਾਏਗਾ, ਉਹਦੀ ਸੁਣਵਾਈ ਹੋਏਗੀ, ਉਹਦੇ ਉੱਪਰ ਫੈਸਲਾ ਆਏਗਾ। ਜੇ 19 ਅਗਸਤ ਨੂੰ ਸੱਚੀ ਟੈਰਿਫ ਲੱਗ ਜਾਂਦੇ ਆ, ਖਲਾਰਾ ਤਾਂ ਪੈ ਜਾਣਾ, ਅਦਾਲਤੀ ਕਾਰਵਾਈ ਕਿਹੜਾ ਨਾਲ ਦੀ ਨਾਲ ਹੋ ਜਾਣੀ ਆ
ਜੀ। ਬਿਲਕੁਲ। ਸੋ ਟੈਰਿਫਸ ਦੀ ਸਾਰੀ ਗੱਲਬਾਤ ਤਾਂ ਇਹ ਹੈ, ਅਤੇ ਹੁਣ 19 ਅਗਸਤ ਵਾਲੀਆਂ ਜਿਹੜੀਆਂ ਟੈਰਿਫਸ ਨੇ ਵੀ ਉਹ ਸਭ ਤੋਂ ਕਹਿ ਲਓ ਵੀ ਨੇੜਲਾ ਸਿਰਦਰਦ ਬਣੀਆਂ ਹੋਈਆਂ ਨੇ ਕਿ ਵੀ ਕਿਤੇ ਉਹ ਟੈਰਿਫ ਲੱਗ ਨਾ ਜਾਵੇ, ਜੇ ਲੱਗ ਗਈ ਤਾਂ ਪਰੇਸ਼ਾਨੀ ਬਹੁਤ ਹੋਏਗੀ। ਸੋ ਇਹਨੂੰ ਲੈ ਕੇ ਕੱਲ੍ਹ ਪ੍ਰਾਈਮ ਮਿਨਿਸਟਰ, ਕਿਉਂਕਿ ਫਸਟ ਮਿਨਿਸਟਰਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਸੀ, ਪ੍ਰੀਮੀਅਰਸ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਸਾਡੀ ਕੀ ਸਟ੍ਰੈਟਜੀ ਹੈ ਇਹਦੇ ਸੰਬੰਧ ਵਿੱਚ? ਪ੍ਰਾਈਮ ਮਿਨਿਸਟਰ ਨੇ ਵੀ ਕੱਲ੍ਹ ਟਿੱਪਣੀਆਂ ਕੀਤੀਆਂ ਜਿਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ।
ਹਾਂ ਕਰ ਲੈਂਦੇ ਹਾਂ,
ਹੁਣੇ ਕਰ ਲੈਂਦੇ,
ਹੁਣੇ ਕਰ ਲੈਂਦੇ,
ਠੀਕ ਹੈ।
ਕਦੀ
ਬ੍ਰੇਕ ਲਵਾਂਗੇ,
ਚਲੋ ਐਂ ਕਰਦੇ ਹਾਂ, ਇੱਥੇ ਜ਼ਰੂਰ ਦੱਸ ਦਈਏ ਪ੍ਰੋਗਰਾਮ ਦੇ ਸਾਡੇ। ਵਾਸੂ ਜੀ, ਮਾਰਕ ਕਾਰਨੀ ਦੀ ਕੈਬਨਿਟ ਦੇ ਕੁਝ ਮੰਤਰੀ ਪਹਿਲਾਂ ਇਹ ਗੱਲ ਕਹਿੰਦੇ ਰਹੇ, ਪਰਸੋਂ ਇਹ ਆਖਿਆ ਗਿਆ ਕਿ ਜੀ ਅਸੀਂ ਰਿਟੈਲੀਏਸ਼ਨ ਨਹੀਂ ਕਰਨੀ ਆ, 19 ਅਗਸਤ ਵਾਲੇ ਟੈਰਿਫ ਜੇ ਲੱਗਦੇ ਆ, ਪਹਿਲਾਂ ਇਹ ਸੰਕੇਤ ਆਏ ਸੀ।
ਸੋ ਇਹ ਗੱਲ ਜੇਮਿਸਨ ਗ੍ਰੀਅਰ ਨੇ ਕਹੀ ਸੀ ਸੈਨੇਟ ਕਮੇਟੀ ਹੀਅਰਿੰਗ ਦੌਰਾਨ, ਕਿ ਉਹਨਾਂ ਨੂੰ ਡੋਮਿਨਿਕ ਲੈਬਲਾਂਕ ਨੇ ਫੋਨ ਕਾਲ ਦੌਰਾਨ ਕਿਹਾ ਵੀ ਉਹਨਾਂ ਉਹ ਰਿਟੈਲੀਏਟ ਨਹੀਂ ਕਰਨਗੇ।
ਸੋ ਪਹਿਲਾਂ ਇਹ ਸੰਕੇਤ ਆਉਂਦੇ ਆ। ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਦੋਂ ਸ਼ੈਲਰ ਟਾਊਨ ਦੇ ਵਿੱਚ ਜਦੋਂ ਪ੍ਰੀਮੀਅਰਸ ਨਾਲ ਉਹਨਾਂ ਦੀ ਮੀਟਿੰਗ ਖਤਮ ਹੁੰਦੀ ਆ, ਉਹ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਨੈਚੁਰਲੀ ਸਵਾਲ ਪੁੱਛਿਆ ਜਾਣਾ ਸੀ, ਅਤੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਕਿ ਹਰ ਕੋਈ ਵੀ ਜਿਹੜੀ ਆਪਸ਼ਨ ਆ, ਸਾਰੀਆਂ ਆਪਸ਼ਨਸ ਕੰਸਿਡਰ ਕੀਤੀਆਂ ਜਾ ਰਹੀਆਂ ਨੇ, ਜਿਹਦੇ ਵਿੱਚ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬੀ ਕਾਰਵਾਈ ਕੈਨੇਡਾ ਨੇ ਕਰਨੀ ਆ, ਜੇ ਅਗਲੇ ਮਹੀਨੇ ਤੋਂ ਆ 50% ਵਾਲੇ ਟੈਰਿਫ ਲੱਗ ਜਾਂਦੇ ਆ, ਅਤੇ ਉਹ ਕਾਰਵਾਈ ਵੀ ਕੀਤੀ ਜਾਏਗੀ। ਰਿਟੈਲੀਏਸ਼ਨ ਇਜ਼ ਔਨ ਦਾ ਟੇਬਲ,
ਐਵਰੀਥਿੰਗ ਇਜ਼ ਔਨ ਦਾ ਟੇਬਲ, ਫੁੱਲ ਰੇਂਜ ਆਫ ਥਿੰਗਸ ਵੀ ਕੈਨ ਡੂ, ਇਸ ਤਰ੍ਹਾਂ ਦੇ ਜਿਹੜੇ ਕਹਿ ਲਓ ਜਿਹੜਾ ਵਰਡ ਦਾ ਜੁਮਲਾ ਹੈ,
ਜੀ ਜੀ,
ਫਰੇਜ਼ ਜਿਹੜੇ ਨੇ ਇਸਤੇਮਾਲ ਕੀਤੇ ਗਏ ਕਿ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਟਰਾਈ ਕਰ ਸਕਦੇ ਹਾਂ, ਐਵਰੀਥਿੰਗ ਇਜ਼ ਔਨ ਦਾ ਟੇਬਲ, ਐਵਰੀਥਿੰਗ ਇਜ਼ ਬੀਂਗ ਐਕਸਪਲੋਰਡ। ਪਰ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਗਿਆ ਵੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਵਾਟ ਇਜ਼ ਔਨ ਦਾ ਟੇਬਲ, ਕਾਊਂਟਰ ਟੈਰਿਫ ਵੀ ਲੱਗ ਸਕਦੀ ਹੈ ਕਿ ਰਿਟੈਲੀਏਟ ਵੀ ਕਰੋਗੇ ਕਿ ਨਹੀਂ, ਅਤੇ ਪ੍ਰਾਈਮ ਮਿਨਿਸਟਰ ਨੇ ਕਿਹਾ, ਕਹਿੰਦੇ ਵੀ ਇੱਦਾਂ ਨਾ ਕਰੋ ਵੀ ਹੁਣ ਇਸ ਵੇਲੇ ਨੈਗੋਸੀਏਸ਼ਨ ਚੱਲ ਰਹੀ ਹੈ, ਵੀ ਸਾਡੀ ਕੋਸ਼ਿਸ਼ ਤਾਂ ਇਹ ਵੀ 19 ਅਗਸਤ ਨੂੰ ਟੈਰਿਫ ਲੱਗੇ ਹੀ ਨਾ, ਅਸੀਂ ਤਾਂ ਡੋਨਲਡ ਟਰੰਪ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਇਸ ਮਾਹੌਲ ਦੇ ਵਿੱਚ ਜੇ ਅਸੀਂ ਇੱਥੇ ਬੈਠ ਕੇ ਕਾਊਂਟਰ ਟੈਰਿਫ ਦੀ ਰਿਟੈਲੀਏਸ਼ਨ ਦੀ ਗੱਲ ਕਰਨ ਲੱਗ ਜਾਵਾਂਗੇ ਤੁਹਾਡੇ ਨਾਲ, ਕਹਿੰਦੇ ਉਹ ਤਾਂ ਕਾਊਂਟਰ ਪ੍ਰੋਡਕਟਿਵ ਹੋ ਜਾਏਗਾ।
ਪਲੱਸ ਦੂਜੀ ਗੱਲ ਵੀ ਅਸੀਂ ਆਪਣੇ ਪੱਤੇ ਕਿਉਂ ਖੋਲੀਏ, ਵੀ ਜੋ ਵੀ ਕਰਨਾ ਹੈ ਜੇ ਟੈਰਿਫ ਸੱਚੀ ਲੱਗਦੇ ਆ ਤੇ ਸਾਡੀ ਸਟ੍ਰੈਟਜੀ ਕੀ ਰਹੇਗੀ, ਤਾਂ ਅਸੀਂ ਉਹ ਗੱਲ ਕਿਉਂ ਕਰਨੀ,
ਵੀ ਡੂ ਨਾਟ ਨੈਗੋਸ਼ੀਏਟ ਇਨ ਪਬਲਿਕ।
ਹਾਂ,
ਸੋ ਪ੍ਰਾਈਮ ਮਿਨਿਸਟਰ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਹੜੀ ਗੱਲਾਂ ਕਿਹੜੀਆਂ ਆਪਸ਼ਨਸ ਪੇਸ਼ ਕਰਾਂਗੇ, ਆਫਰ ਕਰਾਂਗੇ ਅਮਰੀਕਾ ਨੂੰ, ਅਸੀਂ ਇਹ ਪਹਿਲਾਂ ਤੁਹਾਨੂੰ ਨਹੀਂ ਦੱਸਣਾ, ਵੀ ਇਹ ਜਿਹੜੀਆਂ ਨੈਗੋਸੀਏਸ਼ਨਸ ਨੇ ਦੇ ਹੈਵ ਟੂ ਬੀ ਕੈਪਟ ਸੀਕ੍ਰੈਟ।
ਸੋ ਇਹ ਗੱਲ ਸਾਰੀ ਹੋਈ ਹੈ। ਵਾਸੂ ਜੀ, ਸਾਨੂੰ ਪਤਾ ਕਿ $28 billion ਕੈਨੇਡੀਅਨ ਡਾਲਰਸ ਦੇ ਵਿੱਚ ਜਿਹੜੀ 50% ਟੈਰਿਫ, ਕਿਉਂਕਿ ਬੜੀ ਲੰਬੀ ਲਿਸਟ ਇੱਕ ਪਬਲਿਸ਼ ਕੀਤੀ ਆ ਜਿਹੜੀਆਂ ਉਹਦੇ ਵਿੱਚ ਆਈਟਮਸ ਦੀ ਕੈਟਾਗਰੀ ਸ਼ਾਮਿਲ ਕੀਤੀਆਂ ਗਈਆਂ ਨੇ, ਉਹਦੇ ਕਰਕੇ ਬਹੁਤ ਸਾਰੇ ਵੱਖੋ ਵੱਖਰੇ ਜਿਹੜੇ ਪ੍ਰੋਡਕਟਸ ਇੰਪੈਕਟ ਹੋਣੇ ਆ, ਉਹਨਾਂ ਦੀ ਟੋਟਲ ਵੈਲਿਊ ਜਿਹੜੇ ਕੈਨੇਡਾ ਤੋਂ ਅਮਰੀਕਾ ਨੂੰ ਭੇਜੇ ਜਾਂਦੇ ਆ $28 billion ਕੈਨੇਡੀਅਨ ਡਾਲਰਸ ਆ, ਜਿਹਦਾ ਇੰਪੈਕਟ ਵੇਰੀਡ ਕਾਇੰਡਸ ਆਫ ਬਿਜ਼ਨਸਿਸ ਦੇ ਉੱਪਰ ਪਏਗਾ ਜੇ ਇਹ ਟੈਰਿਫ ਲੱਗ ਜਾਂਦਾ। ਸੋ ਇਹਨੂੰ ਹੁਣ ਇਹਦੇ ਨਾਲ ਨਜਿੱਠਣ ਦੇ ਲਈ ਕੀ ਸਟ੍ਰੈਟਜੀ ਅਪਣਾਈ ਜਾਂਦੀ ਹੈ, ਕੀ ਸਰਕਾਰ ਕਰਦੀ ਆ, ਇਹ ਦੇਖਣਾ ਹੋਏਗਾ, ਕਿਉਂਕਿ ਅਜੇ ਇਹ ਬੜੀ ਬਹੁਤ ਟੇਢੀ ਖੀਰ ਬਣ ਚੁੱਕੀ ਆ, ਸਿਰਦਰਦੀ ਬਹੁਤ ਵੱਡੀ ਬਣ ਚੁੱਕੀ ਹੈ।
ਅਤੇ ਇੱਕ ਸਰਦਰਦੀ ਪ੍ਰਾਈਮ ਮਿਨਿਸਟਰ ਵਾਸਤੇ, ਦੇਖੋ ਇਹ ਤਾਂ ਹੈ ਹੀ ਆ ਕਿ ਡੋਨਲਡ ਟਰੰਪ ਨਾਲ ਡੀਲ ਕਰਨਾ, ਉੱਪਰੋਂ ਪ੍ਰੀਮੀਅਰਸ ਵੀ ਜਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ, ਜਿਸ ਤਰ੍ਹਾਂ ਦੀ ਪੋਲੀਟਿਕਸ ਕਰ ਰਹੇ ਨੇ, ਉਹ ਵੀ ਇੱਕ ਸਿਰਦਰਦ ਬਣਦਾ ਜਾ ਰਿਹਾ ਪ੍ਰਾਈਮ ਮਿਨਿਸਟਰ ਵਾਸਤੇ।
ਜੀ, ਗੱਲਾਂ ਕਰੀ ਜਾਂਦੇ ਟੀਮ ਕੈਨੇਡਾ ਜੀ, ਇਸ ਤਾਂ ਇਕੱਠੇ ਆ, ਪਰ ਹਰ ਕੋਈ ਆਪੋ ਆਪਣੇ ਤਰੀਕੇ ਨਾਲ, ਆਪੋ ਆਪਣੇ ਸਿਆਸੀ ਹਿੱਤ ਮਜ਼ਬੂਤ ਕਰਨ ਲਈ, ਆਪੋ ਆਪਣੀ ਸਿਆਸੀ ਸੜਕ ਪੱਧਰੀ ਕਰਨ ਲਈ ਉੱਥੇ ਲੱਗਿਆ ਹੋਇਆ।
ਯਾ, ਖਾਸ ਤੌਰ 'ਤੇ ਡਗ ਫੋਰਡ ਅਤੇ ਡੇਵਿਡ
ਈਬੀ
ਦੋਨਾਂ ਵੱਲੋਂ ਬਹੁਤ ਚੱਕਵੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਡਗ ਫੋਰਡ ਕੱਲ੍ਹ ਵੀ ਇਹ ਗੱਲ ਕਹਿੰਦੇ ਰਹੇ ਕਿ ਜੀ ਐਨਰਜੀ ਦੇ ਉੱਤੇ, ਆਇਲ ਗੈਸ ਦੇ ਉੱਤੇ, ਪੋਟੈਸ਼ ਦੇ ਉੱਤੇ ਸਾਨੂੰ ਐਕਸਪੋਰਟ ਕੰਟਰੋਲਸ ਲਗਾ ਦੇਣੇ ਚਾਹੀਦੇ ਆ, ਕੰਸਿਡਰ ਕਰਨਾ ਚਾਹੀਦਾ। ਡੇਵਿਡ ਈਬੀ ਕੱਲ੍ਹ ਫਿਰ ਕਹਿੰਦੇ ਰਹੇ, ਕਹਿੰਦੇ ਕਿ ਸਾਨੂੰ ਵੀ ਐਕਸਪੋਰਟ ਕੰਟਰੋਲਸ ਬਾਰੇ ਸੋਚਣਾ ਚਾਹੀਦਾ, ਅਸੀਂ ਕ੍ਰਿਟੀਕਲ ਮਿਨਰਲਸ ਦੇ ਉੱਤੇ ਕਿਸੇ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਲਗਾਉਣ ਲਈ ਤਿਆਰ ਹਾਂ।
ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਸਾਡੀ ਸਟ੍ਰੈਟਜੀ ਕੀ ਹੋਏਗੀ, ਜਦੋਂ ਮੀਡੀਆ ਨੇ ਸਵਾਲ ਪੁੱਛਿਆ ਕਹਿੰਦੇ ਮੈਂ ਦੱਸਣਾ ਨਹੀਂ ਅਜੇ, ਵੀ ਸਾਨੂੰ ਇਹ ਸਵਾਲ ਨਾ ਪੁੱਛੋ, ਫੁੱਲ ਸਟਾਪ, ਇੱਥੇ ਰੁਕ ਜਾਓ,
ਰਿਟੈਲੀਏਸ਼ਨ ਦੀ ਗੱਲ ਨਹੀਂ,
ਰਿਟੈਲੀਏਸ਼ਨ ਦੀ ਗੱਲ ਨਾ ਕਰੋ ਵੀ ਅਸੀਂ ਕੀ ਕਰਾਂਗੇ ਜੇ ਟੈਰਿਫ ਲੱਗਦੇ,
ਪ੍ਰੋਡਕਟਿਵ ਹੋ ਜਾਏਗਾ।
ਹਾਂ, ਅਤੇ ਜਿਹੜੇ ਆਹ ਪ੍ਰੀਮੀਅਰਸ ਨੇ ਇਹ ਗੱਲਾਂ ਕਰੀ ਜਾ ਰਹੇ ਆ, ਸੋ ਕੀ ਇੱਕ ਤਰੀਕੇ ਤੁਸੀਂ ਜੋ ਆਪਣੀ ਲੈਵਰੇਜ ਹੈ ਜਾਂ ਜੋ ਤੁਹਾਡੀ ਸਟ੍ਰੈਟਜੀ ਆ ਉਹ ਪਹਿਲਾਂ ਹੀ ਉਹਨਾਂ ਨੂੰ ਸੰਕੇਤ ਦੇਈ ਜਾ ਰਹੇ ਹੋ, ਕਿਉਂਕਿ ਕਾਰਨ ਇਹ ਆ ਕਿ ਜਿਹੜਾ ਇੱਕ ਹੁਣ ਦੇਖੋ ਜਦੋਂ ਆਹ ਵੀ ਗੱਲ ਹੋਈ ਨਾ, ਪ੍ਰੀਮੀਅਰ ਡੇਵਿਡ ਈਬੀ ਨੇ ਗੱਲ ਕੀਤੀ ਸੀ ਵੀ ਨੋਟ ਅ ਚਾਂਸ ਇਨ ਹੈਲ ਕਿ ਅਮਰੀਕਨ ਸ਼ਰਾਬ ਨਹੀਂ ਅਸੀਂ ਆਪਣੇ ਸ਼ੈਲਫ 'ਤੇ ਆਉਣ ਦੇਣੀ। ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਹਾਨੂੰ ਕਿਹਾ ਪ੍ਰਧਾਨ ਮੰਤਰੀ ਨੇ ਵੀ ਯਾਰ ਐਂ ਕਰੋ, ਟਰੰਪ ਮੰਨ ਜਾਣਗੇ ਤੁਸੀਂ ਅਮੈਰੀਕਨ ਸ਼ਰਾਬ ਵਾਪਸ BC ਲਿਕਰ ਸਟੋਰ 'ਤੇ ਰੱਖ ਲਓ। ਉਹ ਕਹਿੰਦੇ ਨਹੀਂ, ਉਹਨਾਂ ਨੇ ਕਿਹਾ ਨਹੀਂ। ਅਤੇ ਉਹਨਾਂ ਦਾ ਪੈਂਤਰਾ ਸਿਰਫ ਇਹ ਹੈ ਸਾਰਾ ਦਾ ਸਾਰਾ ਡੇਵਿਡ ਈਬੀ ਦਾ ਕਿ ਜੇ BC ਕੰਜ਼ਰਵੇਟਿਵਸ ਆ ਗਏ, ਉਹਨਾਂ ਨੇ ਦੇਖਿਓ ਉਹਨਾਂ ਨੇ ਟਰੰਪ ਦੇ ਪੱਖ ਦੇ ਪੱਖਪੂਰਨ ਵਾਲੀਆਂ ਗੱਲਾਂ ਕਰਨੀਆਂ ਵੀ ਇਸ ਕਰਕੇ ਤੁਸੀਂ ਮੈਨੂੰ ਹੀ ਰੱਖੋ, ਮੈਂ ਹੀ ਟਰੰਪ ਦੇ ਖਿਲਾਫ ਜਿਹੜਾ ਮੋਰਚਾ ਖੋਲ੍ਹਣ ਵਾਲਾ ਬੰਦਾ, ਅਸੀਂ ਕੱਲ੍ਹ ਹੀ ਗੱਲ ਕਰਕੇ ਹਟੇ ਹਾਂ, ਡੇਵਿਡ ਈਬੀ ਦੀ ਆਪਣੀ ਅਪਰੂਵਲ ਰੇਟਿੰਗ ਬੜੀ ਘੱਟ ਰਹੀ ਆ।
ਅਤੇ ਇੱਥੇ ਜਦੋਂ ਦੇ BC ਕੰਜ਼ਰਵੇਟਿਵ ਦੇ ਲੀਡਰ ਕੈਰਲਿਨ ਫਿਨਲੇ ਬਣੇ ਨੇ, ਉਦੋਂ ਤੋਂ ਹੀ BC NDP ਵੱਲੋਂ ਇੱਕੋ ਹੀ ਰਾਗ ਲਾਪਿਆ ਜਾ ਰਿਹਾ ਬਾਰ ਬਾਰ ਕਿ ਟਰੰਪ ਲਾਈਕ ਪੋਲੀਟਿਕਸ ਇਜ਼ ਕਮਿੰਗ ਟੂ BC।
ਉਹ ਕੀ ਇਹਨਾਂ ਨੇ ਕਿਹਾ ਸੀ ਕਿ ਕੈਰਲਿਨ ਫਿਨਲੇ ਤਾਂ ਡੋਨਲਡ ਟਰੰਪ ਦੇ ਰੀਜਨਲ ਮੈਨੇਜਰ ਬਣਨਾ ਚਾਹੁੰਦੇ ਨੇ,
ਜਦੋਂ ਲੀਡਰਸ਼ਿਪ
ਕੈਂਪੇਨ
ABDB ਕਰਦੇ ਨੇ ਉਹ ਤਾਂ BC NDP ਸਰਕਾਰ ਕਰਦੀ ਹੈ ਜੇ BC ਕੰਜ਼ਰਵੇਟਿਵਸ ਹੋਣ ਉਹ ਤਾਂ ਦੇ ਵਿਲ ਪੈਂਡਰ ਟੂ ਡੋਨਲਡ ਟਰੰਪ ਸੋ ਇਸ ਕਰਕੇ ਉੱਥੇ ਜਾ ਕੇ ਇੰਨੀਆਂ ਚੱਕਵੀਆਂ ਗੱਲਾਂ ਕਰ ਰਹੇ ਨੇ ਜਦਕਿ ਪ੍ਰਾਈਮ ਮਿਨਿਸਟਰ ਨਾ ਤਾਂ ਰਿਕੁਐਸਟ ਕਰ ਰਹੇ ਨੇ ਵੀ ਤੁਸੀਂ ਚੱਕਵੀਆਂ ਗੱਲਾਂ ਕਰੋ ਤੇ ਸਗੋਂ ਉਹ ਕਹਿ ਰਹੇ ਨੇ ਵੀ ਨਾ ਕਰੋ ਕਿ ਇਹਦੇ ਨਾਲ ਨੁਕਸਾਨ ਹੋ ਜਾਏਗਾ ਕਾਊਂਟਰ ਪ੍ਰੋਡਕਟਿਵ ਹੋ ਜਾਏਗੀ ਗੱਲਬਾਤ ਤੇ ਅੱਛਾ ਫਿਰ ਜਿਨ੍ਹਾਂ ਦੇ ਕਹਿ ਲਓ ਵੀ ਮੇਨ ਜਿਹੜੇ ਪ੍ਰੋਡਕਟਸ ਨੂੰ ਐਕਸਪੋਰਟ ਕੰਟਰੋਲ ਲਗਾ ਕੇ ਸਾਨੂੰ ਲੈਵਰੇਜ ਮਿਲਣੀ ਹੈ ਉਹ ਤਾਂ ਪ੍ਰੋਡਕਟਸ ਨਾ ਓਨਟੈਰੀਓ ਦੇ ਨੇ ਤੇ ਨਾ ਹੀ ਉਹ BC ਦੇ ਨੇ
ਕਿਉਂਕਿ ਓਨਟੈਰੀਓ ਤੇ BC ਵਾਲੇ ਪ੍ਰੋਡਕਟਸ ਉੱਪਰ ਤਾਂ ਆਲਰੇਡੀ ਟਰੰਪ ਨੇ ਟੈਰਿਫ ਲਾ ਕੇ ਇੱਥੇ ਨਕਸ਼ਦਮ ਕੀਤਾ ਹੋਇਆ
ਸੋ ਜਿਹੜੇ ਕੋਈ ਪ੍ਰੋਡਕਟਸ ਉਹ ਕਹਿ ਰਹੇ ਨੇ ਵੀ ਆਪਾਂ ਲੈਵਰੇਜ ਵਜੋਂ ਇਸਤੇਮਾਲ ਕਰੀਏ ਉਹ ਪ੍ਰਾਇਮਰੀਲੀ ਕਿਹੜੇ ਨੇ
ਅਲਬਰਟਾ
ਆਇਲ ਗੈਸ ਤੇ ਪੋਟੈਸ਼ ਉਹ ਅਲਬਰਟਾ ਤੇ ਸਸਕੈਚੁਅਨ ਦੇ ਪ੍ਰੋਡਕਟਸ ਨੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਹੋਇਆ 19 ਅਗਸਤ ਵਾਲੀ ਟੈਰਿਫ ਦੇ ਵਿੱਚੋਂ ਡੋਨਲਡ ਟਰੰਪ ਨੇ
ਜੀ
ਉਹ ਦੋਨੋਂ ਪ੍ਰੀਮੀਅਰ ਚੁੱਪ ਕਰਕੇ ਬੈਠੇ ਨੇ ਡੈਨੀਅਲ ਸਮਿਥ ਤੇ ਸਕਾਟ ਮੋ ਬਾਰ ਬਾਰ ਕਹਿ ਰਹੇ ਨੇ ਵੀ ਵੀ ਆਰ ਨੋਟ ਗੋਇੰਗ ਦੇਅਰ ਆਪਾਂ ਉੱਥੇ ਕੋਈ ਟੈਰਿਫ ਨਹੀਂ ਲਗਾਉਣਾ
ਡੈਨੀਅਲ ਸਮਿਥ ਨੇ ਤਾਂ ਇਵਨ ਇਹ ਗੱਲ ਕਹੀ ਹੈ ਵੀ ਜੇ ਤੁਸੀਂ ਆਇਲ ਨੂੰ ਲੈਵਰੇਜ ਦੀ ਤਰ੍ਹਾਂ ਵਰਤੋਗੇ ਬੜਾ ਮੂਰਖਾਨਾ ਫੈਸਲਾ ਹੋਏਗਾ ਕਹਿੰਦੇ ਇਹੋ ਜਿਹੀ ਮੂਰਖਤਾ ਫੈਡਰਲ ਸਰਕਾਰ ਨੂੰ ਮੈਂ ਕਰਨ ਨਹੀਂ ਦੇਣੀ ਉਹਨਾਂ ਨੇ ਐਗਜ਼ਾਮਪਲ ਦਿੱਤਾ Line 5 ਦਾ Line 5 ਤੇਲ ਦੀ ਇੱਕ ਅਜਿਹੀ ਪਾਈਪਲਾਈਨ ਹੈ ਇੱਕ ਇਹੋ ਜਿਹਾ ਇੱਕ ਨੈਟਵਰਕ ਹੈ ਜਿਹਦੇ ਰਾਹੀਂ ਜਿਹੜਾ ਤੇਲ ਈਵਨ ਕੈਨੇਡਾ ਦੇ ਵਿੱਚ ਵੀ ਸਪਲਾਈ ਹੁੰਦਾ ਓਨਟੈਰੀਓ ਦੇ ਵਿੱਚ ਸਪਲਾਈ ਹੋਣ ਵਾਲਾ ਮੈਨੀਟੋਬਾ ਦੇ ਵਿੱਚ ਸਪਲਾਈ ਹੋਣ ਵਾਲੀ ਗੈਸੋਲੀਨ ਜੈਟ ਫਿਊਲ ਅਤੇ ਜਿਹੜਾ ਬਾਕੀ ਦੇ ਇੱਦਾਂ ਦੇ ਰਿਫਾਈਨਡ ਕਰੂਡ ਆਇਲ ਦੇ ਪ੍ਰੋਡਕਟਸ ਨੇ ਉਹ Line 5 ਦੇ ਰਾਹੀਂ ਘੁੰਮ ਕੇ ਅਮਰੀਕਾ ਦੇ ਰਾਹੀਂ ਹੋ ਕੇ ਇੱਥੇ ਵਾਪਸ ਆਉਂਦੇ ਆ ਕੈਨੇਡਾ 'ਚ
ਮਿਸ਼ੀਗਨ ਦੇ ਵਿੱਚੋਂ
ਹੋ ਕੇ ਆਉਂਦੇ ਆ ਅਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਆਇਲ ਨੂੰ ਐਜ਼ ਅ ਲੈਵਰੇਜ ਇਸਤੇਮਾਲ ਕਰਦੇ ਹੋ ਅਮਰੀਕਾ ਕਹਿੰਦਾ ਲੋਕ ਕੀਤੀ Line 5 ਬੰਦ ਓਨਟੈਰੀਓ ਦੇ ਵਿੱਚ ਨਾ ਤੁਹਾਡੇ ਕੋਲ ਗੈਸੋਲੀਨ ਆਉਣੀ ਨਾ ਤੁਹਾਡੇ ਕੋਲ ਜੈੱਟ ਫਿਊਲ ਆਉਣਾ ਤੇ ਜਿਹੜਾ ਬਾਕੀ ਦਾ ਵੀ ਅਸੀਂ ਕਰੂਡ ਆਇਲ ਦੇ ਰਿਫਾਈਨਡ ਪ੍ਰੋਡਕਟਸ ਨੇ ਉਹਨਾਂ ਦੇ ਵੀ ਮੁਹਤਾਜ ਹੋ ਜਾਵਾਂਗੇ
ਫਿਰ ਕੁਬੈਕ ਨੂੰ ਜਾਣਾ
ਨਾਲੇ ਕੁਬੈਕ ਨੂੰ ਜਾਣਾ ਵੀ ਜਿਹੜੀ ਇਹ ਮੂਰਖਤਾ ਅਜਿਹੀ ਮੂਰਖਤਾ ਨਾ ਕਰਿਓ ਤੇਲ ਤੁਹਾਡੀ ਲੈਵਰੇਜ ਨਹੀਂ ਆ
ਨਹੀਂ ਹੈ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਉਹ Line 5 ਬੰਦ ਕਰ ਦੇਣਗੇ
ਸੋ ਤੁਸੀਂ ਦੇਖੋ ਐਕਚੁਅਲੀ ਤੇਲ ਲੈਵਰੇਜ ਹੈ ਪਰ ਉਹੀ ਜਿਹੜੀ ਕੱਲ੍ਹ ਵੀ ਗੱਲ ਕਰਦੇ ਸੀ ਇਨਫਰਾਸਟਰਕਚਰ ਦੀ ਘਾਟ
ਐਗਜੈਕਟਲੀ
ਵਿਦਇਨ ਦਾ ਕੰਟਰੀ ਪਾਈਪਲਾਈਨ ਇਨਫਰਾਸਟਰਕਚਰ ਸਾਡੀ ਆਪਣੀ ਰਿਫਾਈਨਿੰਗ ਕਪੈਸਿਟੀ ਨਾ ਹੋਣਾ ਉਹਦੀ ਜਿਹੜੀ ਘਾਟ ਹੈ ਉਹ ਸਾਡੀ ਇਸ ਲੈਵਰੇਜ ਨੂੰ ਬਹੁਤ ਬੁਰੀ ਤਰ੍ਹਾਂ ਠੇਸ ਪਹੁੰਚਾ ਰਿਹਾ
ਹੁਣ ਇਹਦੇ ਵਿੱਚ ਜਿਹੜੇ ਸਮਰਥਕ ਨੇ ਡਗ ਫੋਰਡ ਤੇ ABDB ਦੇ ਅੱਡ ਅੱਡ ਹੋਣਗੇ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ABDP ਪਰ ਉਹ ਇਹ ਕਹਿਣਗੇ ਕਿ ਕਿਉਂਕਿ ਇਹ ਜਿਹੜੀਆਂ ਟੈਰਿਫਸ ਲੱਗੀਆਂ ਨੇ ਇਹ ਸਭ ਤੋਂ ਜ਼ਿਆਦਾ ਚੁੱਭ ਸਾਨੂੰ ਰਹੀਆਂ ਨੇ ਕਿ ਇੱਥੇ ਉੱਧਰ ਓਨਟੈਰੀਓ ਦੇ ਵਿੱਚ ਆਟੋ ਸੈਕਟਰ ਸਟੀਲ ਸੈਕਟਰ ਇੱਧਰ ਲੰਬਰ ਸੈਕਟਰ ਸਾਡੇ ਸੈਕਟਰ ਕਿਉਂਕਿ ਪ੍ਰਭਾਵਿਤ ਹੋ ਰਹੇ ਨੇ ਅਤੇ ਹੋਰ ਟੈਰਿਫਸ ਲਗਾਉਣ ਦੀ ਗੱਲ ਹੋ ਰਹੀ ਹੈ ਪਲੱਸ ਔਨ ਟੋਪ ਆਫ ਦੈਟ ਜਿਹੜੇ ਹੁਣ ਆਹ ਗੱਲ ਆ ਨਾ ਕਿ 50% ਟੈਰਿਫ ਲੱਗੇਗੀ 19 ਅਗਸਤ ਤੋਂ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿੰਨੀਆਂ ਕੈਨੇਡੀਅਨ ਐਕਸਪੋਰਟਸ ਨੇ ਅਮਰੀਕਾ ਨੂੰ 5% ਪ੍ਰਭਾਵਿਤ ਹੋਣਗੀਆਂ ਨੈਸ਼ਨਲੀ BC ਦੀ ਜਿਹੜੀ ਐਕਸਪੋਰਟ ਹੈ ਅਮਰੀਕਾ ਨੂੰ ਉਹ 13.7% ਪ੍ਰਭਾਵਿਤ ਹੋਏਗੀ ਮਤਲਬ 13.7% ਆਫ BC ਐਕਸਪੋਰਟਸ ਟੂ US ਵਿਲ ਗੈਟ
ਟੈਰਿਫ
ਐਟ 50% ਸੋ ਸਾਡੇ ਉੱਤੇ ਡਿਸਪ੍ਰੋਪੋਰਸ਼ਨੇਟ ਉਹਦਾ ਅਸਰ ਪੈਣਾ ਸੋ ਕਈ ਕਹਿ ਰਹੇ ਨੇ ਵੀ ABDB ਇਸ ਕਰਕੇ ਵੀ ਜ਼ਿਆਦਾ ਵੋਕਲ ਹੋ ਰਹੇ ਨੇ ਇਹਦੇ ਬਾਰੇ
ਆਇਲ ਐਂਡ ਗੈਸ ਤੇ ਪੋਟੈਸ਼ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ 50% ਵਾਲੇ ਟੈਰਿਫ ਤੋਂ ਤੇ ਈਵਨ ਜਿਹੜਾ ਅੱਜ ਤੋਂ ਆ 10% ਵਾਲਾ ਫੋਰਸ ਲੇਬਰ ਵਾਲਾ ਟੈਰਿਫ ਆ ਉਹ ਤੋਂ ਬਾਹਰ ਰੱਖਿਆ ਟਰੰਪ ਨੇ
ਐਗਜ਼ੈਂਪਸ਼ਨ ਆ
ਉਹ ਤੋਂ ਐਗਜ਼ੈਂਪਸ਼ਨ
ਉਹਨਾਂ ਦੇ ਉੱਤੇ ਤਾਂ ਟੈਰਿਫ ਲੱਗ ਨਹੀਂ ਰਹੀ ਇਸ ਕਰਕੇ ਉਹ ਚੁੱਪ ਕਰਕੇ ਬੈਠੇ ਨੇ ਸਾਡੇ ਉੱਤੇ ਕਿਉਂਕਿ ਡਿਸਪ੍ਰੋਪੋਰਸ਼ਨੇਟ ਉਹਦਾ ਪ੍ਰਭਾਵ ਪੈਣਾ ਇਸ ਕਰਕੇ ਪ੍ਰੀਮੀਅਰ ਜ਼ਿਆਦਾ ਵੋਕਲ ਹੋ ਰਹੇ ਨੇ ਇੱਥੇ ਗੱਲ ਕਰਨੀ ਵੀ ਬਣਦੀ ਹੈ
ਬਿਲਕੁਲ ਬਿਲਕੁਲ
ਸੋ ਇਹ ਸਾਰੀਆਂ ਗੱਲਾਂ ਹੁਣ ਹੋ ਰਹੀਆਂ ਨੇ ਪਰ ABDB ਉੱਤੇ ਇਹ ਜ਼ਰੂਰ ਦੋਸ਼ ਲੱਗਦਾ ਕਾਫੀ ਸਮੇਂ ਤੋਂ ਵੀ ਜਦੋਂ ਵੀ ਉਹ ਆਟਵਾ ਜਾਂਦੇ ਨੇ ਫੈਡਰਲ ਸਰਕਾਰ ਦੀ ਕਹਿ ਲਓ ਕਿ ਫੈਡਰਲ ਸਰਕਾਰ ਸਾਹਮਣੇ ਮੰਗਾਂ ਰੱਖ ਕੇ ਤੁਸੀਂ ਇੱਦਾਂ ਕਰਦੇ ਹੋ ਤੁਸੀਂ ਉੱਦਾਂ ਕਰਦੇ ਹੋ ਡੋਨਲਡ ਟਰੰਪ ਨਾਲ ਇੱਦਾਂ ਡੀਲ ਕਰ ਲਓ ਡੋਨਲਡ ਡਗ ਫੋਰਡ ਕਹਿੰਦੇ ਵੀ ਮੈਂ ਹੀ ਇਕੱਲਾ ਪ੍ਰੋਟੈਕਟ ਕਰ ਰਿਹਾ
ਮੈਂ ਹੀ ਇਕੱਲਾ ਗਵਾਲਾ ਬਣਿਆ ਹੋਰ ਕੋਈ ਬੋਲਦਾ ਹੀ ਨਹੀਂ ਕੁਛ ਕਹਦਾ ਨਹੀਂ ਕੋਈ
ਸੋ ਇਹ ਜਿਹੜਾ ਇੱਕ ਗੋਡ ਕੰਪਲੈਕਸ ਹੈ ਜਾਂ ਫਿਰ ਇਹਨੂੰ ਦੂਜੇ ਤਰੀਕੇ ਕਹੋ
ਫਾਈਟਰ ਕੰਪਲੈਕਸ
ਹਾਂ ਉਹ ਥੋੜਾ ਜਿਹਾ ਜ਼ਿਆਦਾ ਕਹਿ ਲਓ ਕਿ ਅਟਪਟਾ ਜਿਹਾ ਲੱਗਦਾ
ਪਰ ਤੁਸੀਂ ਇਹ ਦੇਖ ਲਓ ਇਸ ਮੀਟਿੰਗ ਦੇ ਵਿੱਚੋਂ ਵੀ ਗੱਲਾਂ ਭਾਵੇਂ ਜੋ ਮਰਜ਼ੀ ਕਰੀ ਜਾਣ ਨਾ ਕਿ ਜੀ ਟੀਮ ਕੈਨੇਡਾ ਅਪਰੋਚ ਹੈ ਸਾਰੇ ਪ੍ਰੀਮੀਅਰ ਇਕੱਠੇ ਨੇ ਆਹ ਸਾਰੀਆਂ ਗੱਲਾਂ ਦੇ ਵਿੱਚੋਂ ਪਤਾ ਤਾਂ ਲੱਗ ਰਿਹਾ ਵੀ ਇਕੱਠ ਕਿੰਨਾ ਕਾ ਇਹ ਉਹ ਗੱਲ ਹੋਈ ਨਾ ਵੀ ਇੱਕ ਬੰਦੇ ਦਾ ਨੁਕਸਾਨ ਹੋ ਰਿਹਾ ਦੂਜਾ ਕਹਿੰਦਾ ਥੋੜ੍ਹਾ ਨੁਕਸਾਨ ਤੂੰ ਝੱਲ ਲਾ ਮੇਰਾ ਫਾਇਦਾ ਹੋ ਜੂ ਤੁਸੀਂ ਬੈਟਿੰਗ ਕਰ ਰਹੇ ਹੋ ਉਹ ਕਹਿੰਦਾ ਯਾਰ ਵੀ ਤੇਰੀ ਜੇ ਵੀ ਜੇ ਤੂੰ ਅੱਜ ਵਾਲੇ ਮੈਚ ਵੀ ਨਾ ਚੱਲਿਆ ਤੈਨੂੰ ਟੀਮ ਤੋਂ ਬਾਹਰ ਕਰ ਦੇਣਗੇ ਚੱਲ ਕਿਉਂ ਇਹੋ ਜਿਹੀ ਸਥਿਤੀ ਬਣੀ ਤੇਰੇ ਖਾਤਰ ਮੈਂ ਰਨ ਆਊਟ ਹੋ ਜਾਣਾ ਤੇਰੀ ਵਿਕਟ ਵਿਚਾਰਤੀ ਹੁਣ ਬੇਸਿਕਲੀ ਓਨਟੈਰੀਓ ਅਤੇ BC ਦੇ ਪ੍ਰੀਮੀਅਰ ਇਹ ਕਹਿ ਰਹੇ ਨੇ ਕਿ ਸਸਕੈਚੁਅਨ ਅਤੇ ਐਲਬਰਟਾ ਵਾਲੇ ਵੀ ਤੁਸੀਂ ਆਪਣਾ ਵਿਕਟ ਜੇ ਸਾਡੇ ਕਰਕੇ ਗਵਾ ਵੀ ਦਿੰਦੇ ਹੋ ਵੀ ਸਾਨੂੰ ਥੋੜ੍ਹਾ ਹੋਰ ਮਜ਼ਬੂਤੀ ਨਾਲ ਖੇਡਣ ਦਾ ਮੌਕਾ ਮਿਲ ਜਾਏਗਾ ਪਰ ਕਲੀਅਰਲੀ ਜਿਹੜੀਆਂ ਉਹ ਕਰੈਕਸ ਨੇ ਵਿਦ ਇਨ ਦੈਟ ਜਿਹੜੀ ਉਸ ਮੀਟਿੰਗ ਦੇ ਵਿੱਚੋਂ ਉਹ ਸਿੱਧੀਆਂ ਨਜ਼ਰ ਆ ਰਹੀਆਂ ਨੇ ਅਤੇ ਇਹ ਅਮਰੀਕਾ ਵਾਲੇ ਕਿਹੜਾ ਨਹੀਂ ਦੇਖ ਰਹੇ ਹੁਣੇ
ਕਿਉਂਕਿ ਇਹ ਜਿਹੜੇ ਸਾਰੇ 13 ਦੇ 13 ਜਿਹੜੇ ਪ੍ਰੀਮੀਅਰਸ ਨੇ ਇੰਕਲੂਡਿੰਗ ਟੈਰੀਟਰੀਜ਼ ਐਂਡ ਜੋ ਪ੍ਰਾਈਮ ਮਿਨਿਸਟਰ ਨੂੰ ਵੀ ਇੰਕਲੂਡ ਕਰ ਲਓ ਜਿਹੜੇ 14 ਜਣੇ ਨੇ ਇਹ ਇੱਕ ਇਹ ਸਪੋਰਟਸ ਪਰਸਨਸ ਨਹੀਂ ਹੈਗੇ ਪੋਲੀਟੀਸ਼ੀਅਨਸ ਨੇ
ਜੀ ਜੀ
ਤੇ ਐਟ ਦੀ ਐਂਡ ਆਫ ਦੇ ਡੇ ਆ ਪੋਲੀਟੀਸ਼ੀਅਨਸ ਤੇ ਨਾਲ ਵਿਜੇ ਜੀ ਸਾਰੇ ਅੱਡ ਅੱਡ ਪਾਰਟੀਆਂ ਦੇ ਨੇ ਤੇ ਜੇ ਜਿਹੜੀਆਂ ਵੀ ਸੂਬਾਈ ਪਾਰਟੀਆਂ ਵੀ ਨੇ ਜੇ ਕੋ ਵੀ ਤੁਸੀਂ ਵੀ ਡੇਵੀ ਡੀ ਬੀ ਤੇ ਉੱਧਰੋਂ ਬੋਬ ਕਨੂ ਦੀ ਪੋਲੀਟਿਕਸ ਇੱਕੋ ਜਿਹੀ ਹੋਏਗੀ ਵੀ ਉਹ ਐਨ ਡੀ ਪੀ ਦੇ ਨੇ ਉਹ ਵੀ ਗੱਲ ਸੱਚ ਨਹੀਂ ਹੁੰਦੀ ਸੋ ਹਰ ਸੂਬੇ ਦੇ ਵਿੱਚ ਅੱਡ ਅੱਡ ਤਰ੍ਹਾਂ ਦੀ ਪੋਲੀਟਿਕਸ ਆ ਪ੍ਰੋਗਰੈਸਿਵ ਕੰਸਰਵੇਟਿਵਸ ਤਾਂ ਬਿਲਕੁਲ ਸੋ ਓਨਟੈਰੀਓ ਵਾਲੇ ਬਿਲਕੁਲ ਵੱਖਰੇ ਨੇ ਇੱਧਰ ਯੂ ਸੀ ਪੀ ਵਾਲੇ ਜਿਹੜੇ ਐਲਬਰਟਾ ਬਿਲਕੁਲ ਵੱਖਰੇ ਨੇ ਤੇ ਸਸਕੈਚਮਨ ਦੇ ਵਿੱਚ ਬਿਲਕੁਲ ਵੱਖਰੇ ਨੇ ਤੇ ਪ੍ਰੋਗਰੈਸਿਵ ਕੰਸਰਵੇਟਿਵ ਫੈਡਰਲ ਕੰਸਰਵੇਟਿਵਸ ਤੋਂ ਬਿਲਕੁਲ ਵੱਖਰੇ ਨੇ ਉਹ ਦੇ ਆਰ ਮੋਰ ਲਾਈਕ ਲਿਬਰਲਸ ਦੈਨ ਦੇ ਆਰ ਅਕਿਨ ਟੂ ਦ ਕੰਸਰਵੇਟਿਵ ਪਾਰਟੀ ਆਫ ਕੈਨੇਡਾ
ਵਾਸੂ ਜੀ ਉਹੀ ਗੱਲ ਆ ਪੋਲੀਟਿਕਸ ਦੇ ਵਿੱਚ ਫੰਡ ਰੇਜ਼ਿੰਗ ਤੇ ਹੁੰਦੀ ਆ ਪਰ ਚੈਰਿਟੀ ਨਹੀਂ ਹੁੰਦੀ ਵਾਸੂ ਜੀ ਗੋਡੀ ਹਾਓ ਬ੍ਰਿਜ ਖੁੱਲ੍ਹਣਾ ਸੋਮਵਾਰ ਨੂੰ ਆ ਪਰ ਉਹਦੀ ਅੱਜ ਕੈਨੇਡਾ ਸਾਈਡ ਤੇ ਜਿਹੜੀ ਇਨੋਗ੍ਰੇਸ਼ਨ ਸੈਰੇਮਨੀ ਆ
ਪਾਰਟੀ ਚੱਲ ਰਹੀ ਹੈ
ਉਹਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਜਾ ਰਹੇ ਵੈਸੇ ਜਿਹੜੇ ਹਾਊਸਿੰਗ ਤੇ ਇਨਫਰਾਸਟ੍ਰਕਚਰ ਮਿਨਿਸਟਰ ਨੇ ਗ੍ਰੈਗਰ ਰੋਬਰਟਸਨ ਉਹਨਾਂ ਨੇ ਹੋਣਾ ਵਿੰਡਸਰ ਦੇ ਮੇਅਰ ਉਹਨਾਂ ਨੇ ਉੱਥੇ ਹੋਣਾ ਤੇ ਬਾਕੀ ਕੁਝ ਹੋਰ ਅਧਿਕਾਰੀ ਹੋਣਗੇ
ਲੋਕਲ ਐਮ ਐਲ ਏ
ਐਮ ਪੀ ਆ ਜਾਣਗੇ ਉਹਨਾਂ ਨੇ ਉੱਥੇ ਰਿਬਨ ਕਟਾਈ ਵਗੈਰਾ ਕਰਕੇ ਉੱਥੇ ਨਾਲੇ ਕਿਉਂਕਿ ਗੋਡੀ ਹਾਓ ਬ੍ਰਿਜ ਅੱਛਾ ਗੋਡੀ ਹਾਓ ਕਿਉਂਕਿ ਬੜੇ ਆਈਕੋਨਿਕ ਹਾਕੀ ਦੇ ਖਿਡਾਰੀ ਸਨ ਕੈਨੇਡਾ ਦੇ ਵਿੱਚ ਜੰਮੇ ਖੇਡੇ ਆਪਣੇ ਕਰੀਅਰ ਦਾ ਬਹੁਤਾ ਸਮਾਂ ਉਹ ਡੈਟਰੋਇਟ ਰੈੱਡ ਵਿੰਗਸ ਵਾਸਤੇ ਇਸ ਕਰਕੇ ਜਿਹੜਾ ਇਹ ਬ੍ਰਿਜ ਹੈ ਕਿਉਂਕਿ ਕੈਨੇਡਾ ਤੋਂ ਮਿਸ਼ੀਗਨ ਨੂੰ ਵਿੰਡਸਰ ਨੂੰ ਉੱਧਰ ਮਿਸ਼ੀਗਨ ਨਾਲ ਕਨੈਕਟ ਕਰਦਾ ਸੋ ਇਹਦਾ ਨਾਮ ਗੋਡੀ ਹਾਓ ਬ੍ਰਿਜ ਰੱਖਿਆ ਗਿਆ ਉਸ ਪੁਲ ਦੇ ਉੱਪਰ ਅੱਜ ਬ੍ਰਿਜ ਡੈੱਕ ਦੇ ਉੱਪਰ ਸਟਰੀਟ ਹਾਕੀ ਵੀ ਖੇਡੀ ਜਾਣੀ ਆ ਪੇਮੈਂਟ ਹਾਕੀ ਵਗੈਰਾ ਇੱਦਾਂ ਦੇ ਇਵੈਂਟਸ ਵਗੈਰਾ ਹੋਣਗੇ ਪਰ ਵਾਸੂ ਜੀ ਇਹ ਪੁਲ ਦਾ ਜੇ ਓਪਨਿੰਗ ਸੈਰੇਮਨੀ ਹੋ ਤਾਂ ਜੂਨ 'ਚ ਜਾਣੀ ਸੀ ਪਰ ਕਿੰਨੀ ਵਾਰ ਆਪਾਂ ਗੱਲ ਕਰ ਚੁੱਕੇ ਹਾਂ ਟਰੰਪ ਨੇ ਫਰਵਰੀ 'ਚ ਕਹਿਤਾ ਕਿ ਜੇ ਇਹ ਪੁਲ ਅਸੀਂ ਖੁੱਲ੍ਹਣ ਨਹੀਂ ਦੇਣਾ ਅਮਰੀਕਾ ਨੂੰ ਵੀ ਇਹਦਾ ਕੋਈ ਹਿੱਸਾ ਮਿਲੇ ਉਹ ਗੱਲ ਹੁਣ ਲਹਿਦੀ ਹੈ ਕਿ ਜਦੋਂ ਇਹ ਪੁਲ ਦੀ ਉਸਾਰੀ ਹੋਈ ਪੈਸੇ ਸਾਰੇ ਕੈਨੇਡਾ ਨੇ ਲਾਏ ਨੇ $6.4 billion ਅਮਰੀਕਾ ਨੇ ਇਹ 'ਚ $0 ਲਾਇਆ ਪਰ ਡੋਨਲਡ ਟਰੰਪ ਨੇ ਬਾਂਹ ਮਰੋੜ ਕੇ ਕੈਨੇਡਾ ਤੋਂ ਹੁਣ ਇਸ ਗੱਲ ਦੀ ਰਜ਼ਾਮੰਦੀ ਲੈ ਲਈ ਕਿ ਅਗਲੇ 15 ਸਾਲਾਂ ਵਾਸਤੇ ਇਹਦਾ ਜਿਹੜਾ ਟੋਲ ਦਾ ਰੈਵਨਿਊ ਹੋਏਗਾ ਨੈੱਟ ਰੈਵਨਿਊ ਜਿਹਦੇ ਵਿੱਚ ਕਿ ਡਿਪਰੀਸੀਏਸ਼ਨ ਅਤੇ ਇੰਟਰਸਟ ਕੋਸਟ ਸ਼ਾਮਿਲ ਨਹੀਂ ਹੈ ਉਹ ਕੈਨੇਡਾ ਨੂੰ ਅਮਰੀਕਾ ਨਾਲ ਸ਼ੇਅਰ ਕਰਨਾ ਪਏਗਾ ਕੱਲ੍ਹ ਪ੍ਰਧਾਨ ਮੰਤਰੀ ਨੂੰ ਇਹਦੇ ਬਾਰੇ ਵੀ ਪੁੱਛਿਆ ਗਿਆ ਸਿੱਧਾ ਸਵਾਲ ਇਹ ਆਇਆ ਕਿ ਕਿਉਂਕਿ ਕੰਜ਼ਰਵੇਟਿਵਸ ਇਹ ਕਹਿੰਦੇ ਆ ਕਿ ਮਾਰਕ ਕਾਰਨੀ ਨੇ ਜਦੋਂ ਇਹ ਗੱਲ ਕੀਤੀ ਸੀ ਲਗਭਗ 2 ਹਫ਼ਤੇ ਪਹਿਲਾਂ ਕਿ ਇਹਦੇ ਵਿੱਚ ਬਹੁਤ ਥੋੜ੍ਹੇ ਪੈਸੇ ਬਚ ਜਾਣਗੇ ਅਮਰੀਕਾ ਨਾਲ ਅਸੀਂ ਕੋਈ ਬਹੁਤੇ ਪੈਸੇ ਸ਼ੇਅਰ ਹੀ ਨਹੀਂ ਕਰਨੇ ਕਿਉਂਕਿ ਅਸੀਂ ਓਪਰੇਟਿੰਗ ਕੋਸਟ ਇੰਟਰਸਟ ਕੋਸਟ ਡਿਪਰੀਸੀਏਸ਼ਨ ਕੱਟ ਕੇ ਪੈਸੇ ਜਿਹੜੇ ਹੋਣਗੇ ਉਹ ਦੇਣੇ ਆ ਵੀ ਇੱਦਾਂ ਤਾਂ ਹੈ ਨਹੀਂ ਅਸਲੀਅਤ ਤਾਂ ਕੁਝ ਹੋਰ ਆ ਵੀ ਕੀ ਮਾਰਕ ਕਾਰਨੀ ਨੇ ਕੈਨੇਡੀਅਨਸ ਨਾਲ ਝੂਠ ਬੋਲਿਆ ਕੱਲ੍ਹ ਮਾਰਕ ਕਾਰਨੀ ਨੂੰ ਸਵਾਲ ਇਹ ਪੁੱਛਿਆ ਗਿਆ ਕਿ ਦੈਟ ਡਿਡ ਯੂ ਲਾਈ ਅਬਾਊਟ ਦਿਸ ਅਤੇ ਉਹ ਤੋਂ ਫਿਰ ਕਾਰਨੀ ਦਾ ਜਵਾਬ ਕੀ ਸੀ
ਕਹਿੰਦੇ ਐਤਵਾਰ ਸੀ ਕੈਲਗਰੀ ਸਟੈਂਪੀਡ ਤੇ ਮੈਂ ਗਿਆ ਹੋਇਆ ਸੀ ਕਾਊਬੋਏ ਹੈਟ ਮੈਂ ਪਾਈ ਹੋਈ ਸੀ ਕਹਿੰਦੇ ਵੀ ਕੁਡ ਆਈ ਹੈਵ ਐਕਸਪੈਂਡਡ ਬੈਟਰ ਕਹਿੰਦੇ ਯੈਸ ਆਈ ਕੁਡ ਹੈਵ ਮੈਂ ਉੱਥੇ ਕਹਿੰਦੇ ਵੀ ਥੋੜਾ ਜਿਹਾ ਲਾਈਟ ਜੇ ਮੂਡ 'ਚ ਬੈਠਾ ਸੀ ਤੇ ਮੈਂ ਵੀ ਗੱਲ ਹਲਕੇ ਦੇ ਵਿੱਚ ਜਿਵੇਂ ਐਕਸਪਲੇਨ ਕਰ ਬੈਠਾ ਵੀ ਮੈਨੂੰ ਥੋੜਾ ਬੈਟਰ ਐਕਸਪਲੇਨ ਕਰਨਾ ਚਾਹੀਦਾ ਸੀ ਚਲੋ ਗੱਲ ਲੱਗਿਆ ਚਲੋ ਠੀਕ ਆ ਹੋ ਜਾਂਦਾ ਵੀ ਹਰ ਵੇਲੇ ਬੰਦਾ ਆਪਣੀ 100% ਐਫੀਸ਼ੀਐਂਸੀ ਤੇ ਨਹੀਂ ਜੂਦਾ ਐਤਵਾਰ ਸੀਗਾ ਛੁੱਟੀ ਦੇ ਮੂਡ ਵਿੱਚ ਹੋਣਗੇ ਪਰ ਬਾਅਦ ਵਿੱਚ ਵਿਜੇ ਜੀ ਉਹਨਾਂ ਨੇ ਦੇਖੋ ਇੱਕ ਤਾਂ ਜਿਹੜੀ ਸਾਰੀਆਂ ਗੱਲਾਂ ਤੁਸੀਂ ਮੈਂਸ਼ਨ ਕੀਤੀਆਂ ਨੇ ਸੀ ਟੀ ਵੀ ਆਂਡੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲਾਂ ਕੀਤੀਆਂ ਸਨ ਵੀ ਬਹੁਤ ਕੁਝ ਬਚਣਾ ਹੀ ਨਹੀਂ ਨੈੱਟ ਜਿਹੜਾ ਨੈੱਟ ਸ਼ਬਦ ਹੈ ਇਹਦੇ ਉੱਤੇ ਫੋਕਸ ਆ ਕਿ ਬਹੁਤ ਥੋੜੇ ਪੈਸੇ ਬਚਣਗੇ ਫਿਰ ਉਹਨਾਂ ਨੇ ਬਾਅਦ ਵਿੱਚ ਇੱਕ ਦੋ ਵਾਰ ਹੋਰ ਵੀ ਇਹਦੇ ਬਾਰੇ ਬਿਆਨ ਦਿੱਤੇ ਸੀ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੋਈ ਕਹਿੰਦੇ ਰੈਵਨਿਊ ਸ਼ੇਅਰਿੰਗ ਉਦੋਂ ਤੱਕ ਨਹੀਂ ਹੋਣੀ ਜਿੰਨੀ ਦੇਰ ਤੱਕ ਪੂਰੇ ਕਰਜ਼ੇ ਦੀ ਭਰਪਾਈ ਨਹੀਂ ਹੋ ਜਾਏਗੀ ਉਸੇ ਹੀ ਫਿਰ ਪ੍ਰੈਸ ਕਾਨਫਰੰਸ ਵਿੱਚ ਦੂਜੇ ਸੈਂਟੈਂਸ 'ਚ ਉਹਨਾਂ ਕੋਈ ਹੋਰ ਗੱਲ ਕਹਿਤੀ ਸੀ ਸੋ ਜਿਹੜੀ ਉਹ ਗੱਲ ਕਹੀ ਸੀ ਕਿ ਜੀ ਕੋਈ ਰੈਵਨਿਊ ਸ਼ੇਅਰਿੰਗ ਨਹੀਂ ਹੋਏਗੀ ਜਿੰਨੀ ਦੇਰ ਤੱਕ ਕਰਜ਼ੇ ਦੀ ਭਰਪਾਈ ਨਹੀਂ ਹੁੰਦੀ ਉਹ ਕਹਿੰਦੇ ਉਹ ਤਾਂ ਮੈਂ ਪੁਰਾਣੀ ਡੀਲ ਦੀ ਗੱਲ ਕਰ ਰਿਹਾ ਸੀ 212 ਵਾਲੀ ਜਿਹੜਾ ਮਿਸ਼ਨ ਦਾ ਮਿਸ਼ੀਗਨ ਵਾਲਾ ਜਿਹੜਾ ਐਗਰੀਮੈਂਟ ਆ
ਸੋ ਕੈਨੇਡਾ ਦੇ ਨਾਲ ਕੈਨੇਡਾ ਦਾ ਸਟੇਟ ਆਫ ਮਿਸ਼ੀਗਨ ਦੇ ਨਾਲ ਜੋ ਐਗਰੀਮੈਂਟ ਸੀ ਉਹ ਤਾਂ ਇਹ ਸੀ ਵੀ ਜਦ ਤੱਕ ਕੈਨੇਡਾ ਦੇ ਪੈਸੇ ਪੂਰੇ ਨਹੀਂ ਹੋ ਜਾਣਗੇ ਇਸ ਬ੍ਰਿਜ ਦੀ ਉਸਾਰੀ ਦੇ ਉਦੋਂ ਤੱਕ ਅਸੀਂ ਮਿਸ਼ੀਗਨ ਦੇ ਨਾਲ ਕੋਈ ਰੈਵਨਿਊ ਸ਼ੇਅਰ ਨਹੀਂ ਕਰਾਂਗੇ ਅਤੇ ਉਹ ਹੁਣ ਅਸੀਂ 50 ਸਾਲ ਬਾਅਦ ਤਕਰੀਬਨ ਐਸਟੀਮੇਟ ਇਹ ਸੀ ਉਦੋਂ ਸੋ ਕੱਲ੍ਹ ਵੀ ਪ੍ਰਧਾਨ ਮੰਤਰੀ ਨੇ ਕਿਹਾ ਵੀ ਜਦੋਂ ਮੈਂ ਕਿਹਾ ਵੀ ਅਸੀਂ ਅਮਰੀਕਾ ਨਾਲ ਕੋਈ ਬਹੁਤੇ ਪੈਸੇ ਸ਼ੇਅਰ ਕਰਨੇ ਹੀ ਨਹੀਂ ਮੈਂ ਤਾਂ ਉਹ 212 ਵਾਲੀ ਡੀਲ ਦੀ ਗੱਲ ਕਰ ਰਿਹਾ ਸੀ ਪਰ ਹੁਣ ਉਸ ਡੀਲ ਨੂੰ ਤਾਂ ਜਿਹੜੀ ਉਹ ਰੈਵਨਿਊ ਸ਼ੇਅਰਿੰਗ ਵਾਲੀ ਡੀਲ ਸੀ ਉਹਨੂੰ ਤਾਂ ਸੁਪਰਸੀਡ ਕਰ ਗਿਆ ਨਵਾਂ ਐਗਰੀਮੈਂਟ ਕਿਉਂਕਿ ਇਹਦਾ ਨਵਾਂ ਐਗਰੀਮੈਂਟ ਆ ਉਹ ਕੈਨੇਡਾ ਦੀ ਸਰਕਾਰ ਦਾ ਅਮਰੀਕਾ ਦੀ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਹੋਇਆ
ਤੇ ਉਹ ਗੱਲਬਾਤ ਹੀ ਸਾਰੀ ਨਵੇਂ ਐਗਰੀਮੈਂਟ ਬਾਰੇ ਹੋ ਰਹੀ ਸੀ ਸਵਾਲ ਹੀ ਨਵੇਂ ਐਗਰੀਮੈਂਟ ਬਾਰੇ ਪੁੱਛੇ ਜਾ ਰਹੇ ਸੀ ਤੁਸੀਂ ਪੁਰਾਣੇ ਐਗਰੀਮੈਂਟ ਬਾਰੇ ਗੱਲ ਕਰ ਹੀ ਕਿਉਂ ਰਹੇ ਸੀ ਸੋ ਉੱਥੇ ਉਹਨਾਂ ਨਾਲ ਕਿਹਾ ਕਹਿੰਦੇ ਪਰਹੈਪਸ ਇਨਪਰਫੈਕਟਲੀ ਵੀ ਮੈਂ ਵੀ ਪਰਫੈਕਟ ਤਰੀਕੇ ਨਾਲ ਨਹੀਂ ਐਕਸਪਲੇਨ ਕੀਤਾ ਵੀ ਮੇਰੇ ਕੋਲ ਗਲਤੀ ਹੋ ਗਈ।
ਹੁਣ
ਜਿਹੜੀ ਆਹ ਗੱਲ ਹੈ ਵਿਜੇ ਜੀ, ਇਹਨੂੰ ਆਪੋਜੀਸ਼ਨ ਵਾਲੇ ਆਫਕੋਰਸ ਮੁੱਦਾ ਬਣਾਉਣਗੇ, ਉਹਨਾਂ ਦਾ ਬਣਾਉਣਾ ਬਣਦਾ ਵੀ ਹੈ। ਅਤੇ ਜੇ ਆਪੋਜੀਸ਼ਨ ਨੇ ਹੁਣ ਇੰਨਾ ਸਜਿਆ ਸਜਾਇਆ ਇੱਕ ਪਲੈਟਰ ਦੇ ਉੱਤੇ ਵਿਛਾ ਕੇ ਇੱਕ ਜਿਹੜਾ ਮੁੱਦਾ ਪੇਸ਼ ਕੀਤਾ ਪ੍ਰਾਈਮ ਮਿਨਿਸਟਰ ਨੇ ਆਪ ਹੀ ਕਿ ਉਹਨਾਂ ਦੀ ਝੋਲੀ ਪਾਇਆ ਜਿਹੜਾ, ਉਹ ਜੇ ਹੁਣ ਆਪੋਜੀਸ਼ਨ ਵਾਲੇ ਉਹਨੂੰ ਵੀ ਨਹੀਂ ਵਰਤਣਗੇ, ਫਿਰ ਆਪੋਜੀਸ਼ਨ ਵਾਲੇ ਕਰਨਗੇ ਕੀ?
ਫਿਰ ਆਪੋਜੀਸ਼ਨ ਦੀ ਨਖੇਧੀ ਹੋਣੀ ਹੈ ਵੀ ਤੁਹਾਡੇ ਕੋਲ ਇੰਨਾ ਵਧੀਆ ਮੌਕਾ ਸੀ, ਤੁਸੀਂ ਇਨਫੈਕਟਿਵ ਹੋ।
ਇਨਫੈਕਟਿਵ ਹੋ। ਸੋ ਹੁਣ ਕੰਸਰਵੇਟਿਵ ਪਾਰਟੀ ਵੱਲੋਂ ਐਮ ਪੀ ਨੇ ਕੈਲੀ ਮਕੌਲੀ, ਉਹ ਜਿਹੜੀ ਆਪਰੇਸ਼ਨ ਕਮੇਟੀ ਹੈ ਉਹਦੇ ਚੇਅਰ ਨੇ, ਅਤੇ ਤੁਹਾਨੂੰ ਪਤਾ ਵੀ ਹੁਣ ਕਮੇਟੀਜ਼ ਦੇ ਵਿੱਚ ਵੈਸੇ ਤਾਂ ਹੁਣ ਕੋਈ ਬਹੁਤੀ ਨਹੀਂ ਚੱਲਦੀ ਆਪੋਜੀਸ਼ਨ ਦੀ, ਕਿਉਂਕਿ ਸਾਰੀਆਂ ਹੀ ਜਿਹੜੀਆਂ ਸਟੈਂਡਿੰਗ ਕਮੇਟੀਜ਼ ਨੇ ਉਹਨਾਂ ਦੇ ਵਿੱਚ ਹੁਣ ਲਿਬਰਲਸ ਦੀ ਮੈਜੋਰਿਟੀ ਹੈ, ਪਰ ਜਿਹੜੀਆਂ ਕਮੇਟੀਆਂ ਦੇ ਚੇਅਰ ਕੰਸਰਵੇਟਿਵ ਨੇ ਉਹ ਮੀਟਿੰਗ ਕਾਲ ਕਰ
ਸਕਦੇ ਹਨ।
ਸੋ ਹੁਣ ਕੈਲੀ ਮਕੌਲੀ ਨੇ ਵੀ ਕਹਿਤਾ, ਕਹਿੰਦੇ ਅਗਲੇ ਹਫ਼ਤੇ ਅਸੀਂ ਇੱਕ ਇਹਦੀ ਮੀਟਿੰਗ ਸੱਦਾਂਗੇ ਆਪਰੇਸ਼ਨ ਕਮੇਟੀ ਦੀ, ਉਹਦੇ ਵਿੱਚ ਅਸੀਂ ਐਮਰਜੈਂਸੀ ਇੱਕ ਡਿਸਕਸ਼ਨ ਦੀ ਮੰਗ ਕਰਾਂਗੇ ਕਿ ਇਹ ਜਿਹੜਾ ਸਾਰਾ ਅਗਰੀਮੈਂਟ ਆ, ਅਤੇ ਪਲੱਸ ਜਿਹੜੀ ਮਿਸ ਇਨਫੋਰਮੇਸ਼ਨ ਫੈਲਾਈ ਗਈ ਹੈ ਸਰਕਾਰ ਵੱਲੋਂ, ਇਹਦੇ ਬਾਰੇ ਇੱਕ ਐਮਰਜੈਂਸੀ ਡਿਬੇਟ ਹੋਵੇ, ਅਰਜੈਂਟ ਡਿਬੇਟ ਹੋਵੇ।
ਇਹ ਨਾ ਦੇਖੋ ਵਾਸੂ ਜੀ, ਜਿਹੜੀ ਇਹ ਵਾਲੀ ਸਰਕਾਰ ਹੈ, ਇਹਦੇ 'ਚ ਨਾ ਕਾਰਪੋਰੇਟ ਵਰਲਡ ਤੋਂ ਆਏ ਕਈ ਵਿਅਕਤੀ ਨੇ, ਮਾਰਕ ਕਾਰਨੀ ਹਿਮਸੈਲਫ, ਹੋਰ ਵੀ ਉਹਨਾਂ ਦੇ ਕਈ ਜਿਹੜੇ ਸੀਨੀਅਰ ਮਿਨਿਸਟਰ ਨੇ, ਫਿਰ ਜਿਹੜੇ ਉਹਨਾਂ ਨੇ ਆਪਣੇ ਆਲੇ ਦੁਆਲੇ ਬਹੁਤ ਸਾਰਾ ਹਮਲਾ ਫੈਲਾ ਰੱਖਿਆ, ਉਹ ਵੀ ਕਈ ਅਜਿਹੇ ਨੇ ਜਿਹੜੇ ਕਿ ਇਨਵੈਸਟਮੈਂਟ ਫਰਮਸ ਦੇ ਵਿੱਚੋਂ ਉਹਨਾਂ ਨੂੰ ਰਿਕਰੂਟ ਕਰਕੇ ਲਿਆਉਂਦਾ। ਕਾਰਪੋਰੇਟ ਵਰਲਡ ਦੇ ਵਿੱਚ ਨਾ ਇਹ ਹੁੰਦਾ ਕਿ ਤੁਸੀਂ ਮੀਡੀਆ ਵੱਲੋਂ ਕੋਈ ਵੀ ਸਵਾਲ ਪੁੱਛਿਆ ਜਾਵੇ, ਮੀਡੀਆ ਦੀ ਕੋਈ ਗੱਲ ਹੋਵੇ, ਤੁਸੀਂ ਯੂਆਰ ਵੈਰੀ ਡਿਸਮਿਸਿਵ ਆਫ ਇਟ, ਉਹਦੇ ਵਿੱਚ ਟ੍ਰਾਂਸਪੇਰੈਂਸੀ ਦੀ
ਅਕਾਊਂਟੇਬਿਲਿਟੀ,
ਹਾਂ ਅਕਾਊਂਟੇਬਿਲਿਟੀ ਦਾ ਥਰੈਸ਼ਹੋਲਡ ਇੰਨਾ ਵੱਡਾ, ਇੰਨਾ ਉਚੇਰਾ ਨਹੀਂ ਹੁੰਦਾ। ਹੁਣ ਜਿਹੜੀ ਉਹੀ ਚੀਜ਼ ਹੈ, ਕਿਤੇ ਜਿਹੜਾ ਲੈਕ ਆਫ ਪੋਲੀਟੀਕਲ ਐਕਸਪੀਰੀਅੰਸ ਹੈ, ਕਿਤੇ ਉਹ ਤਾਂ ਨਹੀਂ ਆੜੇ ਆ ਰਿਹਾ, ਕਿਉਂਕਿ ਇਹ ਹੁਣ ਇੱਕ ਦੋ ਵਾਰੀ ਹੋ ਚੁੱਕਿਆ ਕਿ ਕਮਿਊਨੀਕੇਸ਼ਨ ਕੁਝ ਮੇਜਰ ਚੀਜ਼ਾਂ ਨੂੰ ਲੈ ਕੇ ਉਹ ਵਧੀਆ ਤਰੀਕੇ ਹੈਂਡਲ ਨਹੀਂ ਹੋਈ। ਪਹਿਲਾਂ ਕੌਂਡੋ ਬੇਲ ਆਊਟ ਵਾਲੀ ਜਿਹੜੀ ਗੱਲ ਸੀ, ਉਹਦੇ ਵਿੱਚ ਵੀ ਕਮਿਊਨੀਕੇਸ਼ਨ ਇਸੇ ਤਰ੍ਹਾਂ ਦਾ ਵੀ, ਤੁਸੀਂ ਹਵਾ 'ਚ ਕੋਈ ਗੱਲ ਜੀ ਅਜਿਹੀ ਕਰਤੀ, ਉਹ ਤੋਂ ਬਾਅਦ ਤੁਸੀਂ ਕਿਹਾ ਕਿ ਨਹੀਂ 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 ਅੱਛਾ ਅਸਲ ਦੇ ਵਿੱਚ ਹਾਂ ਅਸੀਂ ਬਿਹਤਰ ਕਮਿਊਨੀਕੇਟ ਕਰ ਸਕਦੇ ਸੀ। ਆ ਗੋਡੀ ਹਾਓ ਬ੍ਰਿਜ ਵਾਲਾ ਮਾਮਲਾ ਇਹ ਇੱਕ ਹੁਣ ਦੂਜੀ ਮਿਸਾਲ ਅਜਿਹੀ ਬਣ ਗਈ ਆ। ਸੋ ਕਿਤੇ ਜਿਹੜੀ ਉਹ ਕਮਿਊਨੀਕੇਸ਼ਨ ਸਟ੍ਰੈਟਜੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਜਿਹੜੀ ਖਾਮੀ ਆ ਉਹ ਨਜ਼ਰ ਆਉਂਦੀ ਆ। ਅੱਛਾ, ਜਿਹੜਾ ਇਹ ਅਗਰੀਮੈਂਟ ਅਮਰੀਕਾ ਨਾਲ ਹੋਇਆ ਵੀ ਆ, ਇਹ ਕੋਈ ਐਡਾ ਨਹੀਂ ਹੈ ਕਿ ਬੜਾ ਵਿਸਥਾਰਤ ਅਗਰੀਮੈਂਟ ਆ। ਕੱਲ੍ਹ ਮਾਰਕਾਰਨੀ ਨੇ ਕਿਹਾ, ਕਹਿੰਦੇ ਮੈਂ ਜਿਹੜੇ ਅਗਰੀਮੈਂਟ ਦੀ ਗੱਲ ਕਰ ਰਿਹਾ ਉਹਨਾਂ ਨੇ ਇੱਦਾਂ ਹੱਥ ਨਾਲ ਇਸ਼ਾਰਾ ਕੀਤਾ, ਕਹਿੰਦੇ ਮੈਂ ਸੰਕੇਤ ਤੁਹਾਨੂੰ ਦੇ ਰਿਹਾ ਵੀ ਜਿਹੜਾ ਪੁਰਾਣਾ ਅਗਰੀਮੈਂਟ ਹੈ 2012 ਵਾਲਾ ਉਹ ਕਿੰਨਾ ਡੀਟੇਲਡ ਅਗਰੀਮੈਂਟ ਆ, ਵੀ ਉਹਦੇ ਕਾਗਜ਼ਾਂ ਦਾ ਥੱਬਾ ਕਿੰਨਾ ਵੱਡਾ। ਜਿਹੜਾ ਇਹ ਨਵਾਂ ਅਗਰੀਮੈਂਟ ਆ, ਇਹ ਕੋਈ ਇੰਨਾ ਕੰਪਲੀਕੇਟਡ ਸ਼ਬਦਾਵਲੀ ਵਾਲਾ ਅਗਰੀਮੈਂਟ ਨਹੀਂ ਆ। ਅਤੇ ਪ੍ਰਧਾਨ ਮੰਤਰੀ ਜਿਹੜੇ ਕਿ ਦੁਨੀਆ ਦੇ ਚੋਟੀ ਦੇ ਇਕੋਨੋਮਿਸਟ ਦੇ ਵਿੱਚੋਂ ਇੱਕ ਨੇ, ਜੇ ਉਸ ਅਗਰੀਮੈਂਟ ਨੂੰ ਉਹਦੀ ਸ਼ਬਦਾਵਲੀ ਨੂੰ ਸਮਝਣ ਦੇ ਵਿੱਚ ਗਲਤੀ ਕਰ ਜਾਂਦੇ ਨੇ, ਜਾਂ ਉਹਨੂੰ ਸਮਝ ਕੇ, ਜੇ ਦੇਖੋ ਗਲਤੀ ਪੜ੍ਹ ਕੇ ਸਮਝਣ 'ਚ ਗਲਤੀ ਕਰਦੇ ਆ, ਤਾਂ ਉਹਨਾਂ ਦੀ ਜਿਹੜੀ ਐਜ਼ ਐਨ ਇਕੋਨੋਮਿਸਟ, ਐਜ਼ ਅ ਲਰਨਡ ਪਰਸਨ ਜੋ ਇੱਕ ਸਾਖ ਹੈ, ਉੱਤੇ ਢਾਅ ਲੱਗਦੀ ਆ। ਜੇ ਸਮਝ ਕੇ ਅੱਗੇ ਉਹਨੂੰ ਕਨਵੇ ਜਾਣ ਬੁੱਝ ਕੇ ਇਸ ਹਿਸਾਬ ਨਾਲ ਕਰਦੇ ਆ ਕਿ ਯਾਰ ਜਿੰਨਾ ਬਚਾ ਕੇ ਨਿਕਲ ਸਕਦੇ ਹਾਂ ਬਚ ਲਓ, ਫਿਰ ਜਿਹੜੀ ਉਹਨਾਂ ਦੀ ਪੋਲੀਟੀਕਲ ਕ੍ਰੈਡੀਬਿਲਿਟੀ ਆ, ਐਜ਼ ਅ ਲੀਡਰ ਕ੍ਰੈਡੀਬਿਲਿਟੀ ਆ, ਉਹਦੇ ਉੱਪਰ ਸਵਾਲ ਬਣਦਾ।
ਇਨ ਡੇਵਿਡ ਈਬੀਜ਼ ਵਰਡਸ, ਨੋਟ ਅ ਚਾਂਸ ਇਨ ਹੈਲ ਕਿ ਪ੍ਰਾਈਮ ਮਿਨਿਸਟਰ ਨੂੰ ਉਸ ਅਗਰੀਮੈਂਟ ਦੀ ਸਮਝ ਨਾ ਹੋਵੇ।
ਸਹੀ ਗੱਲ,
ਉਹ ਇੰਨਾ ਸਿੰਪਲ ਲਿਖਿਆ ਹੋਇਆ, ਇੱਦਾਂ ਦੇ ਤਾਂ ਸਿੰਪਲ ਅਗਰੀਮੈਂਟ ਹੁੰਦੇ ਹੀ ਨਹੀਂ ਕਦੇ।
ਜੀ ਜੀ ਜੀ,
ਅੱਧੇ ਪੇਜ ਦਾ ਅਗਰੀਮੈਂਟ ਹੀ, ਚਾਰ ਪੈਰੇ ਨੇ ਉਹਦੇ, ਸਾਡੇ ਅਰਗੇ ਨੂੰ, ਮਤਲਬ ਮੇਰੇ ਅਰਗੇ ਨੂੰ ਵੀ ਉਹ ਗੱਲ ਸਾਰੀ ਸਮਝ ਆ ਗਈ ਪਹਿਲੀ ਵਾਰੀ ਪੜ੍ਹ ਕੇ, ਦੂਜੀ ਵਾਰ ਪੜ੍ਹਨਾ ਵੀ ਨਹੀਂ ਪਿਆ। ਉਸ ਸਗੋਂ ਜਿਹੜਾ ਸਰਕਾਰ ਨੇ ਬਿਆਨ ਜਾਰੀ ਕੀਤਾ ਸੀ ਪਿਛਲੇ ਤੋਂ ਪਿਛਲੇ
ਸ਼ੁੱਕਰਵਾਰ,
ਉਹ ਜ਼ਿਆਦਾ ਪੇਚੀਦਾ ਸੀ। ਅਗਰੀਮੈਂਟ ਦੀ ਭਾਸ਼ਾ ਤਾਂ ਬਹੁਤ ਹੀ ਸਰਲ ਹੈ
ਜੀ,
ਤੇ ਅਸੀਂ ਉਹ ਲਾਈਨ ਬਾਏ ਲਾਈਨ ਆਪਣੇ ਲਿਸਨਰਸ ਨਾਲ ਵੀ ਸਾਰੀ ਗੱਲ ਸਾਂਝੀ ਕਰ ਚੁੱਕੇ ਹਾਂ। ਆਮ ਸ਼ੋਰ ਸਾਰੇ ਲਿਸਨਰਸ ਨੂੰ ਵੀ ਉਹ ਗੱਲ ਰੇਡੀਓ ਤੇ ਸੁਣ ਕੇ ਹੀ ਸਮਝ ਆ ਗਈ ਹੋਵੇ, ਪੜ੍ਹਨ ਦੀ ਵੀ ਲੋੜ ਨਹੀਂ ਪਈ ਹੋਣੀ।
ਜੀ ਜੀ ਜੀ,
ਸੋ ਪ੍ਰਾਈਮ ਮਿਨਿਸਟਰ ਨੂੰ, ਮਤਲਬ ਵਿਸ਼ਵ ਦੇ ਜਿਹੜੇ ਸਭ ਤੋਂ ਅੱਗੇ ਇਕਨੋਮਿਸਟ, ਉਹਨਾਂ ਵਿੱਚੋਂ ਇੱਕ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਉਹਨਾਂ ਨੂੰ ਇਹ ਗੱਲ ਨਾ ਸਮਝ ਆਈ ਹੋਵੇ ਤਾਂ ਹੋ ਨਹੀਂ ਸਕਦਾ।
ਸੋ ਗੁੰਮਰਾਹ ਹੋਏ ਨਹੀਂ, ਫਿਰ ਕੀ ਗੁੰਮਰਾਹ ਕਰ ਰਹੇ ਸੀ?
ਤੇ ਫਿਰ ਪਰ ਚਿੰਤਾ ਨਾ ਕਰੋ, ਸਿਆਸੀ ਕੋਈ ਨੁਕਸਾਨ ਨਹੀਂ ਹੋਣਾ ਮਾਰਕ ਕਾਰਨੀ ਦਾ। ਕਿਉਂ? ਕਿਉਂਕਿ ਕੈਪਟਨ ਕੈਨੇਡਾ ਡਗ ਫੋਰਡ ਉਹ ਬਚਾਅ ਦੇ ਵਿੱਚ ਆ ਗਏ ਨੇ ਮਾਰਕ
ਕਾਰਨੀ ਦੇ।
ਕਹਿੰਦੇ, ਸੋ ਡਗ ਫੋਰਡ ਨੇ ਕਿਹਾ, ਕਹਿੰਦੇ ਵੀ ਮਾਰਕ ਕਾਰਨੀ ਡਗ ਫੋਰਡ ਉਹ ਬਚਾਅ ਦੇ ਵਿੱਚ ਆ ਗਏ ਨੇ ਮਾਰਕ
ਕਾਰਨੀ ਦੇ।
ਕਹਿੰਦੇ, ਸੋ ਡਗ ਫੋਰਡ ਨੇ ਕਿਹਾ, ਕਹਿੰਦੇ ਵੀ ਮਾਰਕ ਕਾਰਨੀ ਨੇ ਬਹੁਤ ਵਧੀਆ ਕੰਮ ਕੀਤਾ, ਕਿਉਂਕਿ ਇਹ ਜਿਹੜੀ ਡੀਲ ਹੈ ਇਹ ਬਹੁਤ ਕ੍ਰਿਟੀਕਲ ਸੀ, ਕਰਨੀ ਬੜੀ ਜ਼ਰੂਰੀ ਸੀ, ਤਾਂ ਹੀ ਕਹਿੰਦੇ ਬ੍ਰਿਜ ਖੁੱਲ੍ਹਿਆ ਵੀ $300 billion ਦੇ ਕਹਿੰਦੇ ਗੁੱਡਸ ਹੁਣ ਅਮਰੀਕਾ ਜਾ ਸਕਣਗੇ। ਕਹਿੰਦੇ ਇਹਦੇ ਵਾਸਤੇ, ਕਹਿੰਦੇ ਓਨਟੈਰੀਓ ਦੀ ਇਕੋਨਮੀ ਵਾਸਤੇ ਬਹੁਤ ਕਰੂਸ਼ਲ ਸੀ ਇਹ ਪੂਰਾ ਜਿਹੜਾ ਬ੍ਰਿਜ ਆ, ਅਤੇ ਇਹ ਡੀਲ ਜੇ ਮਾਰਕ ਕਾਰਨੀ ਨਾ ਕਰਦੇ ਫਿਰ ਬ੍ਰਿਜ ਨਹੀਂ ਸੀ ਖੋਲ੍ਹਣਾ। ਕਹਿੰਦੇ ਵੀ ਉਹਨਾਂ ਹੀ ਜਿਹੜਾ ਵੈਰੀ ਗੁੱਡ ਜੋਬ,
ਅਤੇ ਅਗਲੇ 15 ਸਾਲਾਂ ਜਿਹੜੇ ਪੈਸੇ ਦੇਣੇ ਵੀ ਪੈਣਗੇ, ਜਿਹੜੀ ਇਹਦੀ ਕੋਸਟ ਇਸ ਵੇਲੇ ਮੁਲਾਂਕਣ ਕੀਤਾ ਜਾ ਰਿਹਾ ਵੀ $321 million ਹੋਣਾ।
ਇਸ ਉਹ ਪ੍ਰਾਈਮ ਮਿਨਿਸਟਰ ਨੇ
ਕਿਹਾ, ਜੋ ਕਿ ਸਾਲ ਦੇ $21 million ਬਣਦੇ ਨੇ ਕਹਿੰਦੇ ਪਰ ਇਅਰ।
ਸੋ ਕਹਿੰਦੇ ਕਿ ਦ ਕੋਸਟ ਆਫ ਦ ਨਿਊ ਡੀਲ ਇਜ਼ ਲੈਸ ਦੈਨ 5% ਇਨ ਪ੍ਰੈਜ਼ੈਂਟ ਵੈਲਿਊ ਆਫ ਓਵਰਆਲ ਕਾਸਟ ਆਫ ਡਿਵੈਲਪਿੰਗ ਦ ਬ੍ਰਿਜ। ਹੁਣ ਫੇਰ ਬੜੀ ਭੰਬਲ ਭੂਸੇ ਵਾਲੀ ਗੱਲ ਕਰਤੀ ਪ੍ਰਾਈਮ ਮਿਨਿਸਟਰ ਨੇ, ਜਦੋਂ ਪਹਿਲਾਂ ਕਹਿੰਦੇ ਮੈਂ ਐਕਸਪਲੇਨ ਨਹੀਂ ਸਹੀ ਕੀਤਾ ਯਾਰ, ਮੈਂ ਥੋੜ੍ਹਾ ਬੈਟਰ ਕਰ ਅਗੈਨ, ਤੁਸੀਂ ਉਹੀ ਗੱਲ ਕਰ ਰਹੇ ਹੋ। ਫਿਰ ਇਹਨਾਂ ਦੇ ਆਫਿਸ ਨੂੰ ਪੁੱਛਿਆ ਗਿਆ ਵੀ ਕੀ ਇਹਦਾ ਮਤਲਬ ਇਹ ਹੈ, ਮਤਲਬ ਕਿ ਵੀ ਜੇ 6.4 billion dollar ਦਾ ਬ੍ਰਿਜ ਹੈ ਉਹਦਾ ਤੁਸੀਂ ਕਹਿ ਰਹੇ ਹੋ ਜੇ 5% ਕਾਸਟ ਹੋਣੀ ਹੈ, ਸੋ 15 ਸਾਲਾਂ ਦੇ ਵਿੱਚ ਉਹ 320 million ਬਣਦਾ ਤਕਰੀਬਨ, ਤੇ ਉਹ ਹਰ ਸਾਲ ਦਾ 21 million ਬਣਦਾ ਐਵਰੇਜ, ਵੀ ਕੀ ਪ੍ਰਾਈਮ ਮਿਨਿਸਟਰ ਇਹੀ ਕਹਿ ਰਹੇ ਨੇ ਕਿ ਵੀ ਜਿਹੜਾ ਟੋਟਲ ਬ੍ਰਿਜ ਦਾ 5% ਸਾਨੂੰ ਸਮਝ ਲਓ ਕਿ ਹਰ ਸਾਲ ਉਹਨਾਂ ਨੂੰ ਟੋਲ ਵਜੋਂ ਦੇਣਾ ਪਏਗਾ, ਵੀ ਜਿਹੜਾ ਸ਼ੇਅਰ ਆਫ ਦੇ ਰਹੇ ਹਾਂ 50% ਜਿਹੜਾ ਉਹਨਾਂ ਦਾ ਸ਼ੇਅਰ ਹੈ, ਵੀ ਇਜ਼ ਦੈਟ ਵਾਟ ਪ੍ਰਾਈਮ ਮਿਨਿਸਟਰ ਇਜ਼ ਸੇਇੰਗ, ਤੇ ਪੀਐਮਓ ਨੇ ਦੀ ਕਨਫਰਮੇਸ਼ਨ ਕੀਤੀ ਜੀ ਹਾਂ ਵੀ ਪ੍ਰਾਈਮ ਮਿਨਿਸਟਰ ਹੀ ਕਹਿ ਰਹੇ ਸਨ, ਮਤਲਬ ਇਹ ਹੈ ਕਿ ਸਾਨੂੰ ਹਰ ਸਾਲ ਅਗਲੇ 15 ਸਾਲਾਂ ਵਾਸਤੇ ਐਵਰੀ ਈਅਰ 21 million ਸਾਨੂੰ ਦੇਣਾ ਪਏਗਾ ਇਹ ਗਵਰਨਮੈਂਟ ਆਫ ਅਮਰੀਕਾ ਨੂੰ।
ਓਕੇ, ਹੁਣ ਇਹਦੇ ਚ ਇੱਕ ਹੋਰ ਦੇਖ ਲਓ, ਇਹ ਪ੍ਰੈਜ਼ੈਂਟ ਵੈਲਿਊ ਆਫ ਮਨੀ ਆ, ਸੋ ਜਿਹੜੇ ਅਸਲੀ ਨੰਬਰ 15 ਸਾਲਾਂ ਦੇ ਵਿੱਚ ਜਦੋਂ ਹੁੰਦਾ ਜੋ ਇਹ ਕੈਲਕੂਲੇਸ਼ਨ ਆ, ਇਹ ਤਾਂ ਇਹ ਨਾ ਵੀ ਭਵਿੱਖ ਵਾਲੇ ਪੈਸਿਆਂ ਦੀ ਅੱਜ ਦੀ ਵੈਲਿਊ ਕਿੰਨੀ ਆ, ਅੱਜ ਦੀ ਵੈਲਿਊ ਉਹਦੀ ਸਾਲਾਨਾ 21 million ਬਣਦੀ ਆ, ਪਰ ਜਦੋਂ ਤੁਸੀਂ ਉਹ 'ਚ ਇਨਫਲੇਸ਼ਨ ਅਤੇ ਬਾਕੀ ਦੇ ਫੈਕਟਰ ਜੋੜਦੇ ਹੋ ਤਾਂ ਭਵਿੱਖ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਜਿਹੜੇ ਉਹ ਪੈਸੇ ਅਸਲ ਜਿਹੜੀ ਦੇਣਦਾਰੀ ਆ ਉਹ 21 million ਤੋਂ ਜ਼ਿਆਦਾ ਹੋਏਗੀ ਔਨ ਐਵਰੇਜ ਪਰ ਈਅਰ।
ਸ਼ੁਰੂਆਤ ਵਿੱਚ ਜ਼ਿਆਦਾ ਹੋਣਗੇ, ਨੈਟ ਬੜਾ ਘੱਟ ਹੋਏਗਾ, ਪਰ ਉਹ ਕਹਿੰਦੇ ਸੀ ਉਹ ਚੋਂ ਡੈਟ ਚਾਰਜਸ ਮਾਈਨਸ ਹੋਣੇ ਆ, ਉਹ ਹੁਣੇ ਸ਼ਬਦ ਹੀ ਇਸਤੇਮਾਲ ਨਹੀਂ ਕਿਤੇ ਕੀਤਾ ਉਸ ਅਗਰੀਮੈਂਟ ਦੇ ਵਿੱਚ ਜਿਹੜਾ ਅੱਧੇ ਪੇਜ ਦਾ।
ਪਹਿਲੀ ਵਾਰੀ ਤਾਂ ਡੈਟ ਤੇ ਡਿਪਰੀਸੀਏਸ਼ਨ ਵੀ ਕਹਿਤਾ ਸੀ ਨਾ,
ਇੱਕ ਜਗ੍ਹਾ ਤੇ ਉਹਨਾਂ ਡਿਪਰੀਸੀਏਸ਼ਨ
ਵੀ ਕਹਿਤਾ ਸੀ।
ਲਖਵੀਰ ਗਿੱਲ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਕਹਿੰਦੇ ਮੈਂ ਸੋਚਦਾ ਸੀ ਅਗਲੀ ਵਾਰੀ ਪ੍ਰਧਾਨ ਮੰਤਰੀ ਬਣਾਂਗੇ, ਪਰ ਕਹਿੰਦੇ ਮੀਡੀਆ ਲਾਹ ਭਾਈ ਬਹੁਤ ਕਰਦਾ, ਕਹਿੰਦੇ ਮੈਂ ਵਿਚਾਰ ਛੱਡਦਾ। ਇਹ ਵੀ ਜੇ ਕੰਮ ਚੰਗਾ ਕਰੇ ਪ੍ਰਧਾਨ ਮੰਤਰੀ ਫਿਰ
ਮੀਡੀਆ ਤਾਰੀਫ ਵੀ ਕਰਦਾ, ਤੇ ਇਹ ਵੀ ਮੁਲਕ ਦੀਆਂ ਸਿਸਟਮ ਦੀਆਂ ਵਰਕਤਾਂ ਨੇ, ਸਾਨੂੰ ਇਹ ਵੀ ਪਤਾ ਵੀ ਕਿੱਥੇ ਕਿੱਥੇ ਮੀਡੀਆ ਦੇ ਨਾਲ ਵੀ ਕੀ ਕੁਝ ਹੋ ਰਿਹਾ। ਸੋ ਇਹਨਾਂ ਚੀਜ਼ਾਂ ਮਤਲਬ ਉਹੀ ਹੈ, ਕਈ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਜੋ ਦਰੁਸਤ ਨਹੀਂ ਹੈਗੀਆਂ ਉਹਨਾਂ ਨੂੰ ਹਾਈਲਾਈਟ ਕਰਦੇ ਹਾਂ, ਉਹ ਹਾਈਲਾਈਟ ਕਰਨੀਆਂ ਬਣਦੀਆਂ ਵੀ ਨੇ, ਤਾਂ ਹੀ ਉਹਨਾਂ ਨੂੰ ਠੀਕ ਕਰਨਾ ਅਤੇ ਉਹਨਾਂ ਦਾ ਸਹੀ ਰਹਿਣਾ ਯਕੀਨੀ ਬਣਾਇਆ ਜਾ ਸਕਦਾ। ਪਰ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਸਿਸਟਮ ਦਾ ਹਿੱਸਾ ਨੇ, ਜੋ ਕਿ ਬਰਕਰਾਰ ਰਹਿਣ ਤਾਂ ਚੰਗੀ ਗੱਲ ਆ,
ਬਿਲਕੁਲ।
ਤੇ ਮੀਡੀਆ ਦੀ ਜਿਹੜੀ ਇਹ ਇੰਡੀਪੈਂਡੈਂਸ ਆ, ਦਿਸ ਇਜ਼ ਵਨ ਆਫ ਦੋਸ ਥਿੰਗਸ।
ਜੇ ਬੱਲੇ ਬੱਲੇ ਲਈ ਪ੍ਰਾਈਮ ਮਿਨਿਸਟਰ ਬਣਨਾ ਫਿਰ ਕਿਤੇ ਹੋਰ ਟਰਾਈ ਕਰੋ,
ਫਿਰ ਹਾਂ
ਹੈਗੇ ਬੜੇ ਆਪਸ਼ਨਸ।
ਅੱਛਾ ਵਾਸੂ ਜੀ, ਜੇ ਹੁਣ ਵੱਖੋ ਵੱਖਰੇ ਮੁਲਕਾਂ ਦੀ ਗੱਲ ਹੀ ਕਰਨੀ ਆ, ਤਾਂ ਇੱਕ ਸਟੱਡੀ ਕੀਤੀ ਗਈ ਹੈ ਕਿ ਆਮ ਕਿਸੇ ਵੀ ਵਿਅਕਤੀ ਦੀ ਖੁਸ਼ੀ ਦਾ ਉਸ ਦੀ ਆਮਦਨ ਦੇ ਨਾਲ ਕੀ ਲਿੰਕ ਹੈ, ਹੈਪੀਨੈਸ ਐਂਡ ਇਨਕਮ ਦਾ ਜੋ ਰਿਲੇਸ਼ਨ ਆ। ਮੇਰੇ ਯਾਦ ਆ ਬਹੁਤ ਸਾਲ ਪਹਿਲਾਂ ਇੱਕ ਸਟੱਡੀ ਨਾ ਹਾਰਵਰਡ ਯੂਨੀਵਰਸਿਟੀ ਨੇ ਕੀਤੀ ਸੀ, ਇਹ ਤਕਰੀਬਨ ਹੈਗੀ ਆ 10-15 ਸਾਲ ਪੁਰਾਣੀ ਗੱਲ ਆ,
ਛੋਟੇ ਹੁੰਦੇ
ਨਹੀਂ ਯਾਰ, ਤਾਂ ਮੈਂ ਛੋਟਾ, ਇੰਨਾ ਵੀ ਛੋਟਾ ਨਹੀਂ ਸੀ ਯਾਰ। ਅਤੇ ਉਹਨਾਂ ਨੇ ਉਦੋਂ ਇਹ ਆਖਿਆ ਸੀ ਕਿ $75,000 ਤੋਂ ਵੱਧ ਜੇ ਕਿਸੇ ਦੀ ਸਾਲਾਨਾ ਆਮਦਨ ਹੈ, ਕਿ ਤੁਹਾਨੂੰ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਹਰ ਐਡੀਸ਼ਨਲ ਡੋਲਰ ਦੀ ਆਮਦਨ 'ਚੋਂ ਜੋ ਖੁਸ਼ੀ ਮਿਲਦੀ ਆ, ਜੋ ਹੈਪੀਨੈਸ ਤੁਸੀਂ ਮਹਿਸੂਸ ਕਰਦੇ ਹੋ, ਉਹਦਾ ਪੱਧਰ ਘੱਟਦਾ ਜਾਂਦਾ, ਜਿਹੜਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਰਿਟਰਨਸ ਆ, ਵੀ ਉਹ $75,000 ਦੀ ਆਮਦਨ 'ਤੇ ਉਹ ਕਿਕਿਨ ਕਰਦਾ। ਹੁਣ ਅਜਿਹੀ ਇੱਕ ਸਟੱਡੀ ਕੀਤੀ ਗਈ ਆ ਰਿਮਿਟਲੀ ਵਾਲਿਆਂ ਵੱਲੋਂ, ਇਸ ਤੋਂ ਪਹਿਲਾਂ ਕਿ ਅੱਗੇ ਵਧੀਆ ਬਸ ਜੀ, ਜਿਹੜੀ ਗੱਲ ਤੁਸੀਂ ਇਸ ਬਾਰੇ ਹਮੇਸ਼ਾ ਕਹਿੰਦੇ ਹੋ ਕਹਿ ਦਿਉ
ਵੀ ਫ੍ਰੀ ਦੀ ਮਸ਼ਹੂਰੀ ਹੈ।
ਹਾਂ, ਫ੍ਰੀ ਦੀ ਮਸ਼ਹੂਰੀ ਹੈ, ਇਹੋ ਜਿਹਾ ਟੋਪਿਕ ਕੋਈ ਲੱਭ ਲੈਂਦੇ ਆ, ਇਹ ਉਹਨਾਂ ਦੀ ਮਾਰਕੀਟਿੰਗ ਟੀਮ ਦੀ, ਉਹਨਾਂ ਦੀ ਕਮਿਊਨੀਕੇਸ਼ਨ ਟੀਮ ਦੀ, ਇਹ ਉਹਨਾਂ ਦੀ ਸਿਫਤ ਆ ਕਿ ਕੋਈ ਇਹੋ ਜਿਹੀ ਗੱਲ ਲੱਭੋ ਜਿਹਦੇ ਬਾਰੇ ਆਪ ਮੁਹਾਰੇ ਚਰਚਾ ਛਿੜ ਜਾਵੇ। ਸੋ ਉਹਨਾਂ ਨੇ ਇੱਕ ਸਟੱਡੀ ਕੀਤੀ ਹੈ, ਇਹਦਾ ਆਧਾਰ ਹੈ ਪਰਡਿਊ ਯੂਨੀਵਰਸਿਟੀ ਦੀ 2018 ਦੇ ਵਿੱਚ ਕੀਤੀ ਗਈ ਸਟੱਡੀ, ਉਹਨਾਂ ਦਾ ਇੱਕ ਪੇਪਰ ਪਬਲਿਸ਼ ਹੋਇਆ ਸੀ, ਉਹਨੂੰ ਆਧਾਰ ਬਣਾ ਕੇ ਉਹਨੂੰ ਫਿਰ ਹੁਣ ਮੌਜੂਦਾ ਸਮੇਂ ਦਾ ਹਾਨੀ ਬਣਾ ਕੇ ਜਿਹੜਾ ਡੇਟਾ ਸੀ ਉਹਨੂੰ ਰੀਅਲ ਇਨਕਮਸ ਦੇ ਨਾਲ ਉਸ ਤਰ੍ਹਾਂ ਇਲੈਬੋਰੇਟ ਕਰਕੇ ਇਹ ਸਟੱਡੀ ਕੀਤੀ ਹੈ।
ਪਲੱਸ ਜਿਹੜਾ ਗੈਲਪਸ ਦਾ ਜਿਹੜਾ ਆਉਂਦਾ ਹੈਪੀਨੈਸ ਇੰਡੈਕਸ,
ਯੈਸ,
ਸੋ ਇਹ ਦੋ ਜਿਹੜੇ ਡਾਕੂਮੈਂਟਸ ਇਹਨਾਂ ਨੇ ਯੂਜ਼ ਕੀਤੇ ਉਹਦਾ ਡਾਟਾ ਜਿਹੜਾ ਉਹਨੂੰ ਥੋੜ੍ਹਾ ਜਿਹਾ ਕਹਿ ਲਓ ਉੱਪਰ ਥੱਲੇ ਕੀਤਾ,
ਤੋੜਿਆ ਮਰੋੜਿਆ,
ਅਤੇ ਉਹਦੇ ਵਿੱਚ ਉਹਨਾਂ ਨੇ ਸਾਰੀ ਇੱਕ ਲਿਸਟ ਬਣਾਈ ਹੈ। ਵੈਸੇ ਮਾਸਟਰ ਕਾਰਡ ਵਾਲੇ ਕਹਿੰਦੇ ਵੀ ਯੂ ਕੀ ਸੀ,
ਮਨੀ ਕੈਨ ਬਾਏ ਹੈਪੀਨੈਸ,
ਫੋਰ ਐਵਰੀਥਿੰਗ ਐਲਸ ਦੇਰ ਇਜ਼ ਅ ਮਾਸਟਰ ਕਾਰਡ, ਪਰ ਇਹ ਕਹਿੰਦੇ ਮਨੀ ਕੈਨ ਬੀ ਬੌਟ, ਸੋਰੀ ਹੈਪੀਨੈਸ ਕੈਨ ਬੀ ਬੌਟ,
ਹੈਪੀਨੈਸ ਕੈਨ ਬੀ ਬੌਟ। ਇਹ ਵੀ ਸਾਡੇ ਸੁਣਨ ਵਾਲੇ ਦੱਸਣ ਵੀ ਕੀ ਸੱਚਮੁੱਚ ਖੁਸ਼ੀ ਪੈਸੇ ਦੇ ਨਾਲ ਕੀ ਸੱਚਮੁੱਚ ਲਿੰਕ ਹੁੰਦੀ ਹੈ ਕਿ ਨਹੀਂ,
ਹੁੰਦੀ ਆ ਵੀ ਕਿਉਂ ਨਹੀਂ,
ਅੱਗੇ ਚੱਲ ਕੇ ਇਸ ਬਾਰੇ ਚਲੋ ਓਪਨ ਲਾਈਨ ਵੀ ਕਰ ਲੈਂਦੇ ਹਾਂ, ਪਰ ਸਾਡੇ ਸੁਣਨ ਵਾਲਿਆਂ ਦਾ ਇਹਦੇ ਬਾਰੇ ਕੀ ਵਿਚਾਰ ਹੈ? ਪਰ ਇਹ ਜਿਹੜਾ ਇਹ ਸਰਵੇ ਹੈ ਜਿਹੜਾ ਜਾਂ ਇਹ ਸਟੱਡੀ ਆ ਰਿਮਿਟਲੀ ਵੱਲੋਂ ਕਰਾਈ ਗਈ, ਇਹ ਕੀ ਕਹਿੰਦੀ ਹੈ? ਇਹਨਾਂ ਨੇ ਇਹ ਕਿਹਾ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਸਭ ਤੋਂ ਮਹਿੰਗਾ, ਦੇਖੋ ਤੁਹਾਨੂੰ ਖੁਸ਼ ਹੋਣ ਲਈ ਕਿੰਨੇ ਪੈਸੇ ਚਾਹੀਦੇ ਆ, ਮਤਲਬ ਇਹ ਆ ਵੀ ਕਿਹੜਾ ਮੁਲਕ ਕਿੰਨਾ ਮਹਿੰਗਾ ਅਤੇ ਕਿੱਥੇ ਖੁਸ਼ੀ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਸਰ ਜਾਂਦੀ ਹੈ। ਆਈਸਲੈਂਡ ਇਜ਼ ਦ ਮੋਸਟ ਐਕਸਪੈਂਸਿਵ ਕੰਟਰੀ ਇਨ ਦ ਵਰਲਡ, ਜਿੱਥੇ ਇਹ ਆਮਦਨ ਅਮਰੀਕੀ ਡਾਲਰਾਂ ਦੇ ਵਿੱਚ ਹੈ ਇਹ 163,579,000 ਦੀ ਤੁਹਾਨੂੰ ਜੇ ਸਾਲਾਨਾ ਆਮਦਨ ਹੋਏਗੀ
163,579
ਸੋ ਆਈਸਲੈਂਡ ਦੇ ਵਿੱਚ 163,579 ਡਾਲਰ ਦੀ ਆਮਦਨ ਚਾਹੀਦੀ ਹੈ ਅਮਰੀਕੀ ਡਾਲਰਾਂ ਦੀ ਫੋਰ ਅ ਪਰਸਨ ਟੂ ਬੀ ਹੈਪੀ।
ਦੂਜੇ ਨੰਬਰ 'ਤੇ ਆਸਟ੍ਰੇਲੀਆ।
ਹਾਂ ਆਸਟ੍ਰੇਲੀਆ ਮਹਿੰਗਾ ਮੁਲਕ ਹੈ,
ਆਸਟ੍ਰੇਲੀਆ ਵੀ ਮਹਿੰਗਾ ਕਹਿੰਦੇ 161,302 ਅਮੈਰੀਕਨ ਡਾਲਰਸ
ਜੀ
ਚਾਹੀਦੇ ਹੋਣਗੇ ਖੁਸ਼ ਰਹਿਣ ਵਾਸਤੇ, ਮਤਲਬ 160,000 ਤੋਂ ਜ਼ਿਆਦਾ।
ਮਤਲਬ ਕਿ ਆਸਟ੍ਰੇਲੀਆ ਦੇ ਵਿੱਚ ਹੈਪੀਨੈਸ ਆਈਸਲੈਂਡ ਦੇ ਮੁਕਾਬਲੇ 277 ਡਾਲਰ ਸਸਤੀ ਹੈ।
ਨਹੀਂ
2,000 ਅੱਜ ਮੈਂ ਨਹੀਂ ਕਰਦਾ ਕੈਲਕੂਲੇਸ਼ਨ ਯਾਰ,
2,277
ਡਾਲਰ ਸਸਤੀ
ਹੈ। ਅੱਛਾ ਫਿਰ ਸਵਿਟਜ਼ਰਲੈਂਡ ਵਾਲੇ ਕਹਿੰਦੇ 154,000 ਡਾਲਰ ਹੋਣਾ ਚਾਹੀਦੇ ਆ,
ਖੁਸ਼ ਹੋ ਜਾਂਦੇ
ਹਾਂ US ਡਾਲਰ
ਜੀ।
ਨਿਊਜ਼ੀਲੈਂਡ ਵਾਲਿਆਂ ਨੂੰ 137,000 ਡਾਲਰ ਚਾਹੀਦੇ ਖੁਸ਼ ਹੋਣ ਵਾਸਤੇ,
ਅਮਰੀਕਾ ਵਾਲਿਆਂ ਨੂੰ 134,827 ਡਾਲਰ ਚਾਹੀਦੇ ਆ ਖੁਸ਼ ਹੋਣ ਵਾਸਤੇ, ਜਾਂ ਇਹ ਕਹਿ ਲਓ ਇੱਕ ਵਾਰ ਫਿਰ ਕਿ ਇਸ ਤੋਂ ਬਾਅਦ ਆਮਦਨ ਦਾ ਹਰ ਇੱਕ ਡਾਲਰ ਉਹ ਤੁਹਾਨੂੰ ਓਨੀ ਖੁਸ਼ੀ ਨਹੀਂ ਪ੍ਰਦਾਨ ਕਰਦਾ ਕਿ ਜਿਹੜੀ ਤੁਹਾਡੇ ਹਰ ਐਕਸਟਰਾ ਡਾਲਰ ਆਫ ਇਨਕਮ ਹੈ ਅਮਰੀਕਾ ਦੇ ਵਿੱਚ 134,827 ਡਾਲਰ ਤੱਕ ਤੁਹਾਨੂੰ ਉਹ ਗਦ ਗਦ ਕਰਦਾ ਰਹਿੰਦਾ, ਉੱਥੋਂ ਬਾਅਦ ਤੁਹਾਡੀ ਜਿਹੜੀ ਖੁਸ਼ੀ ਹੈ ਓਨੀ ਜ਼ਿਆਦਾ ਨਹੀਂ ਹੁੰਦੀ।
ਸੋ ਉਹਨੂੰ ਸੇਸ਼ੀਏਸ਼ਨ ਪੁਆਇੰਟ ਕਹਿ ਰਹੇ ਨੇ
ਜੀ ਜੀ ਜੀ,
ਵੀ ਕਿੱਥੇ ਜਾ ਕੇ
ਸੰਤੁਸ਼ਟੀ
ਹੋ ਜਾਂਦੇ ਹੋ, ਸੇਸ਼ੀਏਟ ਹੋ ਜਾਂਦੇ ਹੋ
ਜੀ।
ਅੱਛਾ ਫਿਰ ਇਸ ਲਿਸਟ ਦੇ ਵਿੱਚ ਵੀ ਜਿਹੜੀ ਕੈਨੇਡਾ ਹੈ 14ਵੇਂ ਨੰਬਰ 'ਤੇ 14th।
ਕੈਨੇਡਾ ਦੇ ਵਿੱਚ ਖੁਸ਼ ਹੋਣ ਲਈ ਵਾਸੂ ਜੀ ਕਿੰਨੀ ਆਮਦਨ ਚਾਹੀਦੀ ਅਮਰੀਕੀ ਡਾਲਰਾਂ 'ਚ ਦੱਸੋ।
ਅਮਰੀਕੀ ਡਾਲਰਾਂ ਦੇ ਵਿੱਚ ਚਾਹੀਦੇ ਨੇ ਜੀ 113,755 ਡਾਲਰ,
ਜੋ ਕਿ ਕੈਨੇਡੀਅਨ ਡਾਲਰਸ ਬਣਦੇ ਨੇ 155,850। ਇਹ ਐਵਰੇਜ ਆ, ਕਿਉਂਕਿ ਜੇ ਤੁਸੀਂ ਇਹਦੇ ਵਿੱਚ ਅੱਗੇ ਵੇਖੋਗੇ ਕਿ ਜਿਹੜੇ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰ ਨੇ, ਜੇ ਵਾਸੂ ਜੀ ਵੈਨਕੂਵਰ ਦੀ ਪਹਿਲਾਂ ਸਭ ਤੋਂ ਪਹਿਲੇ ਨੰਬਰ 'ਤੇ ਵਿਕਟੋਰੀਆ,
ਸਭ ਤੋਂ ਮਹਿੰਗਾ ਵਿਕਟੋਰੀਆ,
ਐਕਚੁਅਲੀ ਨਹੀਂ ਸਭ ਤੋਂ ਮਹਿੰਗਾ ਵੈਨਕੂਵਰ ਹੀ ਆ,
ਨਹੀਂ ਵਿਕਟੋਰੀਆ।
ਅੱਛਾ ਨਹੀਂ ਠੀਕ ਆ, ਨਹੀਂ ਮੈਂ ਕਹਿੰਦਾ ਵਾਸੂ ਜੀ ਨੰਬਰਾਂ ਦੀ ਗੱਲ ਤੁਸੀਂ ਕਰੋ ਅੱਜ।
ਤਕਰੀਬਨ 170,000 ਡਾਲਰ US ਡਾਲਰ ਤੁਹਾਨੂੰ ਆਮਦਨ ਚਾਹੀਦੀ ਆ ਵਿਕਟੋਰੀਆ ਦੇ ਵਿੱਚ ਖੁਸ਼ ਹੋਣ ਲਈ, ਕੈਨੇਡੀਅਨ ਡਾਲਰਸ 170,000 ਤਕਰੀਬਨ ਚਾਹੀਦੇ ਨੇ।
ਕਰੰਸੀ ਵਾਲੀ ਗੱਲ ਮੈਂ ਕਰ ਦਿੰਦਾ,
ਹਾਂ
ਨੰਬਰ ਤੁਸੀਂ ਦੇਖ ਲਓ।
ਅੱਛਾ ਇੱਦਾਂ ਠੀਕ ਹੈ। ਅਤੇ ਵੈਨਕੂਵਰ ਦੇ ਵਿੱਚ 166,982 ਕੀ ਹੈ ਜਿਹੜੀ
ਕੈਨੇਡੀਅਨ
ਕਰੰਸੀ ਤੁਸੀਂ ਦੱਸਣੀ ਹੈ,
166,982 ਕੈਨੇਡੀਅਨ ਡਾਲਰ ਤੁਹਾਨੂੰ ਚਾਹੀਦੇ ਨੇ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਖੁਸ਼ ਰਹਿਣ ਲਈ।
ਸੋ ਬੇਸਿਕਲੀ ਗੱਲ ਇਹ ਹੈ ਵਿਕਟੋਰੀਆ ਦੇ ਵਿੱਚ ਤਕਰੀਬਨ 170,000 ਡਾਲਰ ਚਾਹੀਦੇ ਆ ਕੈਨੇਡੀਅਨ ਡਾਲਰ ਹੈਪੀਨੈਸ ਖਰੀਦਣ ਵਾਸਤੇ, ਟੂ ਬਾਏ ਟੂ ਪਰਚੇਜ਼ ਹੈਪੀਨੈਸ ਇਹ ਕਹਿ ਰਹੇ ਨੇ। ਤੇ ਵੈਨਕੂਵਰ ਦੇ ਵਿੱਚ ਤਕਰੀਬਨ 167,000 ਡਾਲਰ ਚਾਹੀਦੇ ਨੇ, ਟੋਰਾਂਟੋ ਦੇ ਵਿੱਚ ਵੀ
ਬਰਾਬਰ
ਹੀ ਆ ਬਿਲਕੁਲ, ਸੈਸਕਟੂਨ ਦੇ ਵਿੱਚ ਫਿਰ ਉਸ ਤੋਂ ਬਾਅਦ ਆਉਂਦੇ 160,000 ਡਾਲਰ ਖੁਸ਼ੀ ਮਿਲ ਜਾਏਗੀ, ਕੈਲਗਰੀ ਦੇ ਵਿੱਚ ਵੀ ਲਗਭਗ ਬਰਾਬਰ ਹੀ 159,561 ਡਾਲਰ, ਫਿਰ ਕਿਚਨਰ, ਫਿਰ ਗੈਲਫ, ਇਹਦੇ ਵਿੱਚ ਸਰੀ ਦਾ ਜ਼ਿਕਰ ਨਹੀਂ ਆ, ਵੈਨਕੂਵਰ ਚ ਹੀ ਮੁਲਾਕਾਤ
ਵੈਨਕੂਵਰ ਦੇ ਵਿੱਚ ਰਲਾ ਲਿਆ ਨਾ।
ਹਾਂਜੀ
ਤੇ ਓਟਵਾ, ਹਾਂਜੀ ਸੋਰੀ,
ਸਾਡੀ ਰਾਜਧਾਨੀ ਓਟਵਾ ਉੱਥੇ 152,000 ਚਾਹੀਦੇ ਨੇ ਖੁਸ਼ ਹੋਣ ਲਈ, ਐਡਮਿੰਟਨ ਦੇ ਵਿੱਚ ਤੁਹਾਨੂੰ 153,000 ਡਾਲਰ ਚਾਹੀਦੇ ਹੋਣਗੇ, ਮਿਸੀ ਸਾਗਾ ਵਿੱਚ 154,000 ਡਾਲਰ। ਸੋ ਇਸ ਤਰ੍ਹਾਂ ਇਹਨਾਂ ਲਿਸਟ ਤਿਆਰ ਕੀਤੀ ਹੈ
ਜਿਹੜੇ ਕੈਨੇਡਾ ਦੇ ਮੇਜਰ ਸ਼ਹਿਰ ਨੇ, ਜੇ ਉੱਥੇ ਤੁਹਾਨੂੰ ਕੋਈ ਪੁੱਛੇ ਕਿ ਦੱਸ ਕੀ ਹਾਲ ਸੋਹਣਿਆ ਤੇਰਾ, ਅਤੇ ਤੁਸੀਂ ਕਹੋਗੇ ਬਾਗੋ ਬਾਗ ਸੋਹਣਿਆ, ਅਤੇ ਉਹ ਕਿੰਗਸਟਨ ਆ, ਉੱਥੇ 140,513 ਡਾਲਰ ਜੇ ਤੁਹਾਡੀ ਕੈਨੇਡੀਅਨ ਡਾਲਰ 'ਚ ਆਮਦਨ ਹੋਏਗੀ ਤਾਂ ਤੁਸੀਂ ਕਹੋਗੇ ਵੀ ਮਨ ਵਾਗੋ ਬਾਗ ਆ
ਮੇਜਰ ਸ਼ਹਿਰਾਂ ਦੇ,
ਮੇਜਰ ਸ਼ਹਿਰਾਂ ਦੇ ਵਿੱਚੋਂ, ਪਰ 140,000 ਡਾਲਰ ਉਹ ਵੀ ਕਿੰਗਸਟਨ ਦੇ ਵਿੱਚ ਆ, ਦੈਟਸ ਇਨ ਓਨਟਾਰੀਓ,
ਉਹ ਤਾਂ ਬਾਗੋ ਬਾਗ ਸਿਟੀ ਆਫ ਪਾਰਕਸ ਦਾ ਸਰੀ ਆ,
ਸਿਟੀ ਆਫ ਪਾਰਕਸ ਦਾ ਸਰੀ ਆ ਸਿਟੀ।
ਅੱਛਾ ਇਹਦੇ ਵਿੱਚ ਜਿਹੜਾ ਮੁਲਕਾਂ ਦੀ
ਹੁਣ ਤਾਂ ਵੈਸੇ ਨਹੀਂ, ਪਹਿਲਾਂ ਕਹਿੰਦੇ ਸਿਟੀ ਆਫ ਪਾਰਕਸ, ਹੁਣ ਤਾਂ ਕਹਿੰਦੇ ਫਿਊਚਰ ਲਿਵਸ ਹੇਅਰ।
ਹਾਂ ਹਾਂ ਉਹ ਤਾਂ ਮੈਂ
ਸਿਟੀ ਆਫ ਪਾਰਕਸ
ਵੀ ਕਹਿ ਦਿੰਦੇ ਪਿਆਰ ਨਾਲ
ਜੀ ਜੀ।
ਤੇ ਅੱਛਾ ਵੀਰੇ ਜੀ,
ਛੋਟੇ ਹੁੰਦਿਆਂ ਨਾਲ,
ਹਾਂ ਛੋਟੇ ਹੁੰਦਿਆਂ ਨਾਲ, ਤੇ ਜਿਹੜੇ ਬਾਕੀ ਜਿਹੜੇ ਮੁਲਕ ਨੇ ਵਿਸ਼ਵ ਦੇ, ਉੱਥੇ ਕੀ ਹਾਲ ਚਾਲ, ਕਿੰਨੇ ਪੈਸੇ
ਕਰਨੀ ਜ਼ਰੂਰੀ ਹੈ?
ਸਭ ਤੋਂ ਕਹਿੰਦੇ ਘੱਟ ਪੈਸਿਆਂ ਦੇ ਵਿੱਚ ਖੁਸ਼ੀ ਤੁਹਾਨੂੰ ਮਿਲ ਜਾਂਦੀ ਇਥੋਪੀਆ ਦੇ ਵਿੱਚ,
ਇਥੋਪੀਆ 'ਚ,
ਇਥੋਪੀਆ 10,176 ਡਾਲਰ ਜੇ ਤੁਸੀਂ ਸਾਲ ਦੇ ਕਮਾਉਂਦੇ ਹੋਵੋ US ਡਾਲਰਸ, ਤੇ ਇਥੋਪੀਆ ਵਿੱਚ ਤੁਸੀਂ ਬਾਗੋ ਬਾਗ।
ਅੱਛਾ
ਤੇ ਇਹ ਜਿਹੜਾ ਨੰਬਰ ਹੈ ਵਿਜੇ ਜੀ, ਬਹੁਤੀ ਦੂਰ ਚਲੋ ਇਥੋਪੀਆ ਦਾ ਆਪਾਂ ਕੀ ਜਾਣਾ, ਜੇ ਮੈਕਸੀਕੋ ਹੀ ਚਲੇ ਜਾਓ
ਜੀ,
ਮੈਕਸੀਕੋ ਦੇ ਵਿੱਚ ਵੀ ਜੇ ਤੁਹਾਡੇ ਕੋਲ US ਇਨਕਮ ਸਾਲ ਦੀ 25,164 ਡਾਲਰ ਹੈ, 25,000 ਦੇ ਵਿੱਚ ਤੁਸੀਂ ਖੁਸ਼ ਹੋ ਜਾਓਗੇ, ਤੁਸੀਂ ਮਤਲਬ ਬਹੁਤ ਖੁਸ਼, ਯੂ ਕੈਨ ਬਾਏ ਹੈਪੀਨੈਸ।
ਇਥੀਓਪੀਆ ਦੀ ਵੈਸੇ ਜਿਹੜੀ ਪਰ ਕੈਪੀਟਾ ਇਨਕਮ ਆ ਉਹ 5,000 ਡਾਲਰ ਤੋਂ ਥੱਲੇ ਆ।
ਹਾਂ ਹੁਣ ਇੱਕੋ ਹੀ ਮੁਲਕ ਆ ਕਹਿੰਦੇ ਪੂਰੀ ਸੂਚੀ ਵਿੱਚ ਜਿੱਥੇ ਜਿਹੜੀ ਐਵਰੇਜ ਇਨਕਮ ਤੋਂ ਘੱਟ ਹੈ ਉਹ ਪ੍ਰਾਈਸ ਜਿਹਦੇ ਨਾਲ ਤੁਸੀਂ ਖੁਸ਼ੀ ਖਰੀਦ ਸਕਦੇ ਹੋ, ਮਤਲਬ ਤੁਸੀਂ ਬੇਸਿਕਲੀ ਖੁਸ਼ੀ ਅਫੋਰਡ ਕਰਦੇ ਹੋ, ਉਹ ਇੱਕੋ ਹੀ ਮੁਲਕ ਆ ਵਾ ਸਲੋਵੇਨੀਆ। ਸਲੋਵੇਨੀਆ ਦੇ ਵਿੱਚ ਕਹਿੰਦੇ ਕਿ ਤੁਸੀਂ ਖੁਸ਼ੀ ਖਰੀਦ ਸਕਦੇ ਹੋ $36,769 ਦੇ ਵਿੱਚ, ਤੇ ਉੱਥੇ ਐਵਰੇਜ ਇਨਕਮ ਹੈ 42,000 ਤੋਂ ਵੀ ਜ਼ਿਆਦਾ। ਸੋ ਪੈਸੇ ਤੁਹਾਡੇ ਜੇਬ ਚ 42,000 ਤੋਂ ਜ਼ਿਆਦਾ ਨੇ ਹਰ ਸਾਲ ਆ ਰਹੇ, ਤੇ ਖੁਸ਼ੀ ਤੁਹਾਨੂੰ ਮਿਲ ਜਾਣੀ ਹੈ $36,000 ਦੇ ਵਿੱਚ
ਸਲੋਵੇਨੀਆ।
ਸਲੋਵੇਨੀਆ ਸੋ ਉੱਥੇ ਹੈ ਅਫੋਰਡੇਬਲ, ਹੈਪੀਨੈਸ ਇਜ਼ ਅਫੋਰਡੇਬਲ ਓਨਲੀ ਇਨ ਸਲੋਵੇਨੀਆ ਅਕੋਰਡਿੰਗ ਟੂ ਦਿਸ ਸਰਵੇ ਜਾਂ ਇੰਡੈਕਸ।
ਬਾਕੀ ਸਾਰੇ ਪਾਸੇ ਹੈਪੀਨੈਸ ਮਹਿੰਗੀ ਹੈ।
ਕੈਨੇਡਾ ਦੇ ਵਿੱਚ ਇਹਨਾਂ ਨੇ ਜਿਹੜੀ ਐਵਰੇਜ ਸੈਲਰੀ ਇਹਨਾਂ ਨੇ ਕੈਲਕੂਲੇਟ ਕੀਤੀ ਹੈ, ਉਹ ਕਹਿ ਰਹੇ ਨੇ ਐਵਰੇਜ ਸੈਲਰੀ ਹੈ $50,500
ਤੇ ਤੁਹਾਨੂੰ ਚਾਹੀਦੇ ਨੇ 1,00,000 ਕਿੰਨੇ ਸੀ, 1,55,850 ਕੈਨੇਡੀਅਨ ਡਾਲਰ।
ਸੋ ਇਹ US ਡਾਲਰਸ ਵਿੱਚ ਕਹਿ ਰਹੇ ਨਾ, US ਡਾਲਰਸ ਦੇ ਵਿੱਚ 50,500 ਤੁਹਾਡੀ ਜਿਹੜੀ ਐਵਰੇਜ ਸੈਲਰੀ
ਹੈ 72,000 ਕੈਨੇਡੀਅਨ।
ਹਾਂ, ਤੇ ਸੋ ਉਹ ਤੁਹਾਡੀ ਜਿਹੜੀ ਹੈਪੀਨੈਸ ਦੀ ਜਿਹੜੀ ਪ੍ਰਾਈਸ ਆ ਉਹਦਾ 44.4% ਬਣਦਾ। ਕਿ ਪੈਸੇ ਤੁਹਾਨੂੰ ਚਾਹੀਦਾ $100 ਆ ਖੁਸ਼ ਹੋਣ ਲਈ, ਤੁਹਾਡੇ ਕੋਲ ਹੈਗੇ $44 ਹੀ ਨੇ
ਖੁਸ਼ੀ।
ਸੋ ਖੁਸ਼ੀ ਜਿਹੜੀ $56 ਦੂਰ ਆ,
$56 ਦੂਰ ਆ।
ਸੋ ਇਹ ਇਹਨਾਂ ਨੇ ਆਪਣੇ ਸਰਵੇ ਵਿੱਚ ਕਿਹਾ। ਇੰਡੀਆ ਦੇ ਵਿੱਚ ਵੀ ਜੀ, ਮੈਕਸੀਕੋ ਤੋਂ ਵੀ ਸਸਤੀ ਹੈਪੀਨੈਸ।
ਅੱਛਾ,
ਸੋ ਇੰਡੀਆ ਦੇ ਵਿੱਚ ਜੇ ਤੁਹਾਡੇ ਕੋਲ $21,577 ਵੀ ਹੈਗੇ ਨੇ, ਮੈਂ ਰੁਪਈਆਂ ਦੇ ਵਿੱਚ ਕਨਵਰਟ ਕੀਤਾ ਗੂਗਲ ਨੂੰ ਕਿਹਾ ਕਰਕੇ ਦੇ, ਉਹ ਕਹਿੰਦੀ 20,81,025 ਰੁਪਈਏ ਬਣਦੇ ਨੇ
ਸਾਲਾਨਾ ਆਮਦਨ।
ਸਾਲਾਨਾ ਆਮਦਨ, ਸੋ 20,00,000 ਰੁਪਈਆ ਵੀ ਜੇ ਤੁਹਾਡੇ ਕੋਲ ਪੂਰੇ ਸਾਲ ਦੀ ਆਮਦਨ ਹੈ ਤੇ ਇੰਡੀਆ ਤੁਸੀਂ ਖੁਸ਼ ਹੋ।
ਇੰਡੀਆ ਤੁਹਾਨੂੰ ਇਸ ਸਰਵੇ ਮੁਤਾਬਕ ਯੂ ਕੈਨ ਅਫੋਰਡ ਹੈਪੀਨੈਸ,
ਕਿਉਂਕਿ ਹਮੇਸ਼ਾ ਲੋਕ ਇਹ ਗੱਲ ਕਹਿੰਦੇ ਨੇ ਵੀ ਆਪਾਂ ਕੈਨੇਡਾ ਕੀ ਕਰਨਾ ਹੈ, ਜਦੋਂ ਇੱਥੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਰੇ ਲੋਕ ਇਹ ਗੱਲ ਕਹਿੰਦੇ ਨੇ। ਹੁਣ ਜਿਹੜਾ ਆਹ ਨੰਬਰ ਸੁਣ ਕੇ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਅੰਦਰੋਂ ਅੰਦਰੋਂ ਕੁਰਾਰੇ ਹੋਣਗੇ।
ਸੋ ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਮਹੀਨੇ ਦੀ ਆਮਦਨ 2,00,000 ਰੁਪਈਏ ਤੋਂ ਵੀ ਘੱਟ ਆ, ਕਿਉਂਕਿ 20,00,000 ਤਾਂ ਇਟਸ ਲੈਸ ਦੈਨ 200,000 ਅ ਮੰਥ, ਤੇ ਤੁਸੀਂ ਉੱਥੇ ਖੁਸ਼ੀ ਅਫੋਰਡ ਕਰ ਸਕਦੇ। ਪਰ ਇਹ ਵੀ ਐਵਰੇਜ ਆ, ਇਹ ਡਿਪੈਂਡ ਕਰਦਾ ਨਾ ਤੁਸੀਂ ਕਿਹੜੇ ਸ਼ਹਿਰ ਚੋਂ, ਤੁਸੀਂ ਬੰਗਲੌਰ ਚੋਂ, ਤੁਸੀਂ ਮੁੰਬਈ ਚੋਂ, ਤੁਸੀਂ ਬਠਿੰਡੇ ਹੋ, ਜਾਂ ਤੁਸੀਂ ਯੂ ਨੋ ਜਮਰੀਤ ਲਈ ਆਓ।
ਆਪਣੇ ਵਾਲੇ ਬਾਕੀਆਂ ਨੇ ਆਪਣੇ ਪਿੰਡ ਹੀ ਜਾਣਾ।
ਹਾਂ,
ਪਿੰਡ ਦੇ ਵਿੱਚ ਤਾਂ ਜੀ ਕੋਈ ਕੋਸਟ ਆਫ ਲਿਵਿੰਗ ਹੈ ਹੀ ਨਹੀਂ, ਘਰ ਆਪਣਾ ਹੈ, ਸਾਰਾ ਕੁਝ ਆਪਣਾ, ਜ਼ਮੀਨ ਆਪਣੀ ਆ, ਬਿਜ਼ਨਸ ਆ, ਜੋ ਵੀ ਕਾਰੋਬਾਰ ਆ ਆਪਣਾ। ਸੋ ਖਰਚੇ ਤਾਂ ਕੋਈ ਹੈ ਹੀ ਨਹੀਂ ਕਿ, ਸੋ ਪਿੰਡ ਦੇ ਵਿੱਚ ਤਾਂ ਲਾਈਫ ਬੜੀ ਅਫੋਰਡੇਬਲ ਆ। ਅੱਛਾ, ਫਿਰ
ਬੈਠੇ ਬੈਠੇ ਲੱਗਦਾ
ਕਿਸੇ ਨੇ ਵਿਜੇ ਜੀ ਦੋ ਡੇਟਾ ਸੈੱਟ ਚੱਕੇ, ਇੱਕ ਗੈਲਪ ਦੀ ਰਿਪੋਰਟ ਚੱਕੀ, ਇੱਕ ਪਰਡੂ ਯੂਨੀਵਰਸਿਟੀ ਦੀ ਰਿਪੋਰਟ
ਚੱਕੀ,
ਉਹਨੂੰ ਚੈਟ ਜੀਪੀਟੀ ਚ ਪਾਇਆ, ਉਹਦੇ ਨਾਲ ਇੱਕ ਪੂਰਾ ਇੰਡੈਕਸ ਬਣਾਇਆ। ਹੁਣ ਉਹ ਨੰਬਰਸ ਪੜ੍ਹ ਕੇ ਅਸੀਂ ਕੈਨੇਡਾ ਦੇ ਵਿੱਚ ਆਪਣਾ ਸਭ ਕੁਝ ਵਾਈਂਡ ਅਪ ਕਰਕੇ ਵਾਪਸ ਇੰਡੀਆ ਚਲ ਜਾਈਏ, ਸਾਡੇ ਤੋਂ ਵੱਡਾ ਕੋਈ ਮੂਰਖ ਨਹੀਂ ਹੋਏਗਾ। ਹੁਣ ਇਹਦੇ 'ਚ ਦੇਖੋ ਨਾ, ਇਹ ਕਹਿ ਰਹੇ ਕਿ ਇੰਡੀਆ ਤੁਹਾਨੂੰ ਖੁਸ਼ ਹੋਣ ਵਾਸਤੇ ਚਾਹੀਦੇ ਆ $21,577, ਪਾਕਿਸਤਾਨ ਚਾਹੀਦੇ ਆ $20,691,
ਚਾਈਨਾ ਚਾਹੀਦੇ $71,201।
ਹਾਂ, ਸੋ ਚਾਈਨਾ ਫਿਰ ਚਲੋ ਥੋੜ੍ਹਾ ਜਿਹਾ ਮਤਲਬ
ਚਾਈਨਾ
ਮਹਿੰਗਾ ਹੈ ਪਰ ਫਿਰ ਵੀ ਕੈਨੇਡਾ ਨਾਲੋਂ ਸਸਤਾ ਹੈ। ਸੋ ਇਹ ਹੁਣ ਕਿੱਦਾਂ ਇਹਨਾਂ ਨੇ ਮਤਲਬ ਬੇਸਿਕਲੀ ਉਹੀ ਨਾ, ਦੋ ਰਿਪੋਰਟਾਂ ਚੱਕ ਕੇ ਚੈਟ ਜੀਪੀਟੀ ਚ ਪਾਤੀਆਂ, ਰਿਪੋਰਟ ਬਣ ਗਈ, ਤੇ ਹੁਣ ਆਪਾਂ ਰਿਮਿਟਲੀ ਕਰ ਰਹੇ ਹਾਂ, ਮੁਫ਼ਤ ਦੇ ਵਿੱਚ ਮਸ਼ਹੂਰੀ ਕਰ ਰਹੇ ਹਾਂ।
ਸਹੀ ਗੱਲ,
ਇਹ ਨੰਬਰ ਸੁਣ ਕੇ ਵਿਚਲਿਤ ਨਹੀਂ ਹੋਣਾ ਵੀ ਠੀਕ ਹੈ, ਕੈਨੇਡਾ ਦੇ ਵਿੱਚ ਵੀ ਸਭ ਕੁਝ ਠੀਕ ਹੈ, ਆਲ ਇਜ਼ ਵੈਲ।
ਤੁਸੀਂ ਵਸੂ ਜੀ ਗੱਲ ਕੀਤੀ ਨਾ ਇੱਕ ਚੈਟ ਜੀਪੀਟੀ ਦੀ, ਯਾਰ ਇੱਕ ਬੜਾ ਇਸ਼ੂ ਚੱਲਿਆ ਹੋਇਆ ਕਿ MLA ਐਟਲਾਂਟਿਕ ਪ੍ਰੋਵਿੰਸ ਦੇ,
ਅੱਛਾ,
ਉਹ ਸਪੀਚ ਦੇ ਰਹੇ ਸੀ, ਸਪੀਚ ਦੇ ਰਹੇ ਵਿਧਾਨ ਸਭਾ 'ਚ ਖੜੇ, ਤੇ ਉਹਨਾਂ ਨੇ ਗੱਲ ਕੀਤੀ, ਤੇ ਸਪੀਚ ਦੇ ਐਂਡ ਤੇ ਜਿਵੇਂ ਚੈਟ ਜੀਪੀਟੀ ਦਾ ਪ੍ਰੋਂਪਟ ਨਹੀਂ ਹੁੰਦਾ, ਡੂ ਯੂ ਵਾਂਟ ਮੀ ਟੂ ਮੇਕ ਦਿਸ ਈਵਨ ਬੈਟਰ ਐਂਡ ਮੇਕ ਇਟ ਸਾਊਂਡ ਮੋਰ ਅਪਰੋਪਰੀਏਟ ਫਾਰ ਦਾ ਲੈਜਿਸਲੇਟਿਵ ਅਸੈਂਬਲੀ,
ਉਹ ਵੀ ਪੜ੍ਹ ਗਏ,
ਇੱਦਾਂ ਦੀ ਕੋਈ ਸ਼ਬਦ ਐਂਡ 'ਚ ਸਾਰੀ ਗੱਲ ਕਰਕੇ ਉਹ ਵੀ ਪੜ੍ਹਤੀ। ਫਿਰ ਉਸ ਤੋਂ ਬਾਅਦ ਕਹਿੰਦੇ ਮਿਸਟਰ ਸਪੀਕਰ ਆਪਣੀ ਉਹ ਤਕਰੀਰ ਕਰਨ ਲੱਗ ਗਏ। ਇਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਵਾਸਤੇ ਜੀ ਵੰਡਰ ਮੱਚ ਗਿਆ ਕਿ ਜੇ ਇਹੀ ਕੰਮ ਕਿਤੇ ਕੋਈ ਯੂਨੀਵਰਸਿਟੀ ਦਾ ਸਟੂਡੈਂਟ ਕਰ ਦੇਵੇ, ਤੁਸੀਂ ਕਹਿੰਦੇ ਹੋ ਤੇਰੇ ਗ੍ਰੇਡ ਕੈਂਸਲ, ਇਹੀ ਕੰਮ ਜੇ ਕਿਤੇ ਕੁਝ ਹੋਰ ਹੋ ਜਾਵੇ, ਤੁਸੀਂ ਬੰਦੇ ਦੀ ਨੌਕਰੀ ਉਤੋਂ ਉਹਨੂੰ ਬਰਖਾਸਤ ਕਰਨ ਤੱਕ ਜਾਓਗੇ, ਕਿ ਇਹਨੂੰ ਹੁਣ ਇਹਦੇ ਬਾਰੇ ਕੀ ਕਰਨਾ ਹੁਣ ਇਸ MLA ਨੂੰ, ਇਹਨੂੰ ਤਾਂ ਹੁਣ ਚੱਲਦਾ ਕਰਨਾ ਚਾਹੀਦਾ।
ਇੱਕ ਤਾਂ ਹੈ ਵੀ ਤੁਸੀਂ ਇਸ ਤਰ੍ਹਾਂ ਦਾ ਪਲੇਜਰਿਜ਼ਮ ਕਰਕੇ ਤੁਸੀਂ ਰਿਪੋਰਟ ਸਬਮਿਟ ਕਰਤੀ, ਕੋਈ ਕਿਤੇ ਕਾਗਜ਼ ਕੋਈ ਸਬਮਿਟ ਕਰਨਾ ਸੀ, ਕੋਈ ਈਮੇਲ ਭੇਜਣੀ ਸੀ, ਤੁਹਾਡੀ ਗਲਤੀ ਨਾਲ ਚਲੋ ਕਾਪੀ ਪੇਸਟ ਹੋ ਗਿਆ, ਤੁਸੀਂ ਪੜ੍ਹ ਵੀ ਦਿੱਤੀ, ਤੁਹਾਨੂੰ ਪਤਾ ਵੀ ਨਹੀਂ ਲੱਗਿਆ,
ਪੜ੍ਹਤੀ, ਯੈਸ,
ਤੇ ਉਹ ਵੀ ਲੈਜਿਸਲੇਚਰ ਚ ਖੜ ਕੇ ਪੜ੍ਹਤੀ ਤੁਸੀਂ,
ਯੈਸ,
ਇਹਦਾ ਮਤਲਬ ਜੋ ਤੁਸੀਂ ਬੋਲ ਰਹੇ ਹੋ ਤੁਸੀਂ ਸੁਣ ਹੀ ਨਹੀਂ ਰਹੇ ਆਪ।
ਨਿਊ ਬ੍ਰੰਸਵਿਕ ਦੇ MLA ਨੇ ਬਿਲ ਓਲੀਵਰ, ਉਹਨਾਂ ਨੇ ਐਕਸੀਡੈਂਟਲੀ ਜਿਹੜਾ ਇਹ ਸਪੀਚ ਦਾ ਜਿਹੜਾ ਇੱਕ ਐਂਡ ਦੇ ਵਿੱਚ ਉਹ ਪ੍ਰੋਂਪਟ ਹੁੰਦਾ ਨਾ, ਕਿਉਂਕਿ ਚੈਟ GPT ਕਹਿੰਦਾ ਨਾ ਤੁਸੀਂ ਚਾਹੁੰਦੇ ਹੋ ਮੈਂ ਇੱਦਾਂ ਕਰਕੇ ਦੇਵਾਂ, ਤੁਸੀਂ ਚਾਹੁੰਦੇ ਹੋ ਮੈਂ ਇੱਦਾਂ ਦਾ ਬਣਾ ਦਵਾਂ, ਉਹ ਵੀ ਪੜ੍ਹਤਾ ਯਾਰ। ਮਤਲਬ ਇਹਦਾ ਇੱਕ ਹੋਰ ਮਤਲਬ ਆ ਕਿ ਉਹ ਸਪੀਚ, ਪਹਿਲੀ ਗੱਲ ਤਾਂ ਜਿਹੜੀ ਵੀ ਉਹਨਾਂ ਦੇ ਅਸਿਸਟੈਂਟ ਨੇ ਉਹਨੂੰ ਲਿਖ ਕੇ ਦਿੱਤੀ ਜਾਂ ਇਹਨਾਂ ਨੇ ਆਪ ਬਣਾਈ, ਇਸ ਤੋਂ ਪਹਿਲਾਂ ਕਿ ਵਿਧਾਨ ਸਭਾ ਦੇ ਵਿੱਚ ਖੜ ਕੇ ਪੜ੍ਹਦੇ ਉਹਨੂੰ ਪ੍ਰੀ ਰੀਡ ਵੀ ਨਹੀਂ ਕੀਤਾ, ਕਿਉਂਕਿ ਜੇ ਪ੍ਰੀ ਰੀਡ ਕੀਤਾ ਹੋਵੇ ਤੁਹਾਨੂੰ ਪਤਾ ਹੋਏਗਾ ਯਾਰ ਆ ਨਹੀਂ ਬੋਲਣਾ।
ਐਂਡ ਵਿਜੇ ਜੀ ਇਹ ਕੋਈ ਹੋਣਾ ਇੱਕ ਅੱਧਾ ਕੋਈ ਵਰਡ ਆ ਸਪੀਚ ਪੜ੍ਹਦੇ ਪੜ੍ਹਦੇ ਕੋਈ ਅੱਧਾ ਵਿੱਚ ਵਰਡ ਬੋਲ ਗਿਆ ਜਿੱਥੋਂ ਪਤਾ ਲੱਗ ਗਿਆ ਵੀ ਇਹ ਚੈਟ ਜੀਪੀਟੀ ਦਾ, ਉਹ ਤਾਂ ਕਈ ਸੈਂਟੈਂਸਿਸ ਬੋਲ ਗਏ ਫਿਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ
ਜਿਹੜਾ ਪੂਰਾ ਉਹ ਦਾ ਪ੍ਰੋਂਪਟ ਸੀਗਾ ਸਪੀਚ ਦਾ ਐਟ ਦੀ ਐਂਡ ਆਫ ਇਟ, ਉਹ ਸਾਰਾ ਪੜ੍ਹਤਾ ਉਹਨਾਂ ਨੇ। ਸੋ ਜਿਹੜੀ ਕਹਿ ਲਓ ਜਿਹੜਾ ਬੇਸਿਕ ਲੈਜਿਸਲੇਟਿਵ ਵਰਕ ਆ, ਅਸੀਂ ਯਾਰ ਉਦੋਂ ਮਜ਼ਾਕ ਕਰਦੇ ਰਹੇ ਹਾਂ ਆਪਾਂ ਹੀ ਕਿ ਯਾਰ ਜਿਹੜੇ MLA MP ਚੁਣਦੇ ਹਾਂ ਵੀ ਕਿਤੇ ਅੱਗੇ ਅੱਗੇ ਐਂ ਨਾ ਹੋਵੇ ਕਿ ਜੀ ਹੁਣ ਗੂਗਲ ਦੀ ਸਰਕਾਰ ਬਣਨੀ ਹੈ ਕਿ ਕਲਾਉਡ ਦੀ ਸਰਕਾਰ ਬਣਾਉਣੀ ਆ ਜਾਂ ਤੁਸੀਂ ਗ੍ਰੋਕ ਦੀ ਸਰਕਾਰ ਬਣਾਉਣੀ ਆ, ਕਿਉਂਕਿ ਜਿਹੜੇ ਇਹਨਾਂ ਦੇ MP ਨੇ ਉਹਨਾਂ ਦੇ ਚੈਟ ਬੋਟਸ ਹੋਣਗੇ ਵੀ ਤੁਹਾਨੂੰ ਕਿਹਦਾ ਚੈਟ ਬੋਟ ਪਸੰਦ ਆ। ਹੁਣ ਜਿਹੜਾ ਇਲੈਕਟਿਡ ਰੈਪ੍ਰਜੈਂਟੇਟਿਵ ਆ, ਜੇ ਉਹ ਵੀ ਇਹਨਾਂ ਚੈਟ ਬੋਟਸ ਦੀ ਵਰਤੋਂ ਦੇ ਨਾਲ ਹੀ ਜਾਂ ਇਹਨਾਂ AI ਟੂਲਸ ਦੀ ਵਰਤੋਂ ਨਾਲ ਹੀ ਆਪਣੀ ਸਪੀਚ ਲਿਖ ਰਿਹਾ, ਫਿਰ ਤਾਂ ਯਾਰ ਕਿਸੇ ਦੀ ਵੀ, ਹੁਣ ਮੈਨੂੰ ਤਾਂ ਇਹ ਸ਼ੱਕ ਹੋਣ ਲੱਗ ਗਿਆ ਤੁਸੀਂ ਕਈ ਵਾਰ ਕਿਸੇ ਬੰਦੇ ਦੀ ਗੱਲ ਸੁਣ ਕੇ ਇੰਪ੍ਰੈਸ ਬੜੇ ਹੁੰਦੇ ਹੋ ਵੀ ਯਾਰ ਬੰਦੇ ਨੇ ਕਮਾਲ ਦੀ ਗੱਲ ਕਰਤੀ, ਹੁਣ ਕੀ ਪਤਾ ਕਿੱਥੋਂ ਕੀ ਓਰਿਜਨਲ ਥੋਟ ਹੈ ਅਤੇ ਕਿਹੜੀ ਗੱਲ ਇੱਦਾਂ ਹੀ ਇੱਥੋਂ ਚੋਰੀ ਕੀਤੀ ਹੈ।
ਸੋਸ਼ਲ ਮੀਡੀਆ ਦੇ ਉੱਤੇ ਵਿਜੇ ਜੀ, ਮੈਂ ਮੇਰੇ ਆਪਣੇ ਹੀ ਬਹੁਤ ਸਾਰੇ ਫਰੈਂਡਸ, ਮੈਂ ਚਲੋ ਕਿਸੇ ਦੀ ਤਾਂ ਕੀ ਗੱਲ ਕਰਨੀ, ਜਿਨ੍ਹਾਂ ਨੂੰ ਮੈਨੂੰ ਪਤਾ ਮਤਲਬ ਅਸੀਂ ਇਕੱਠੇ ਕਹਿ ਲਓ ਵੀ ਵੱਡੇ ਹੋਏ ਹਾਂ ਵੀ ਉਹ ਅੰਗਰੇਜ਼ੀ ਦੇ ਦੋ ਸੈਂਟੈਂਸ ਇਕੱਠੇ ਨਹੀਂ ਲਿਖ ਸਕਦੇ, ਉਹ ਅੱਜ ਕੱਲ੍ਹ ਹੁਣ ਉਹ ਤਾਂ ਇੱਦਾਂ ਮਤਲਬ ਸ਼ੇਕਸਪੀਅਰ ਬਣੇ ਹੋਏ ਆ, ਉਹ ਤਾਂ ਮਤਲਬ ਕਿਆ ਬਾਤ ਹੈ, ਮਤਲਬ ਲੰਬੀਆਂ ਲੰਬੀਆਂ ਪੋਸਟਾਂ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ, ਇੰਨੀ ਟੇਢੀ ਮੇਢੀ ਅੰਗਰੇਜ਼ੀ ਉਹ ਦੋ ਵਾਰੀ ਪੜ੍ਹਨੀ ਪੈਂਦੀ ਸਮਝਣ ਲਈ
ਲਿਖਿਆ,
ਅਤੇ ਬਿਲਕੁਲ ਐਨ ਗ੍ਰਮੈਟੀਕਲੀ ਕਰੈਕਟ ਇੰਗਲਿਸ਼, ਅਤੇ ਉਹ ਉਹਨਾਂ ਨੇ ਹੁਣ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਫੇਸਬੁੱਕ 'ਤੇ,
ਲੌਂਗ ਹਾਈਫਨ ਵੀ ਹੁੰਦਾ,
ਮੈਂ ਸਭ ਤੋਂ ਪਹਿਲਾਂ ਉਹੀ ਦੇਖਦਾ ਕਿ ਜਿੱਥੇ ਲੌਂਗ ਹਾਈਫਨ ਹੈ ਕਿ ਨਹੀਂ ਉੱਥੋਂ ਫੜੇ ਜਾਂਦੇ,
ਉਹ ਤੋਂ ਪਤਾ ਲੱਗਦਾ,
ਪਰ ਹੁਣ ਉਹ ਵੀ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ, ਉਹ ਵੀ ਹੁਣ ਐਡਿਟ ਕਰ ਦਿੰਦੇ
ਪ੍ਰੋਂਪਟ ਦੇ ਵਿੱਚ। ਵਾਸੂ ਜੀ ਇਵਨ ਇਹ ਗੱਲ ਤੱਕ ਲਿਖ ਦਿੰਦੇ ਆ ਕਿ ਜਿਹੜੀ ਆਪਣਾ ਨਾ, ਕਈਆਂ ਨੇ ਕੀ ਕੀਤਾ ਆਪਣਾ ਇੱਕ ਪੈਰਾਗ੍ਰਾਫ ਲੋਡ ਕਰਤਾ, ਅਪਲੋਡ ਕਰਤਾ, ਉਹਦੇ 'ਚ ਨੈਚੁਰਲੀ ਕਈ ਗਲਤੀਆਂ, ਉਹਨੇ ਕਿਹਾ ਵੀ ਰਾਈਟਿੰਗ ਸਟਾਈਲ ਇਹੋ ਜਿਹਾ ਰੱਖੀ, ਪਰ ਇਹਦੇ ਵਿੱਚ ਕੋਈ ਜਿਹੜੇ ਗ੍ਰਮੈਟੀਕਲ ਐਰਰਸ ਨੇ ਉਹ ਨਹੀਂ ਰੱਖਣੇ, ਅਤੇ ਜਿਹੜਾ ਜਿਹੜੇ ਕੋਈ ਇਹੋ ਜਿਹੇ ਸਿੰਬਲਸ ਨੇ ਜਿਨ੍ਹਾਂ ਤੋਂ ਸਿੱਧਾ ਪਤਾ ਲੱਗਦਾ ਕਿ AI ਦੀ ਰਾਈਟਿੰਗ ਆ, ਉਹ ਇਸਤੇਮਾਲ ਨਾ ਕਰੀ,
ਇਹ ਤਾਂ ਗੱਲ ਹੈ ਹੀ ਆ। ਤੇ ਵੈਸੇ ਵੀ ਵਿਜੇ ਜਿਹੜੀ ਆ ਗੱਲ ਹੈ ਕਿ ਪੋਲੀਟੀਸ਼ੀਅਨਸ ਦੀਆਂ ਸਪੀਚਾਂ ਲਈ, ਬਹੁਤੇ ਪੋਲੀਟੀਸ਼ੀਅਨਸ ਆਪਣੀ ਸਪੀਚ ਆਪ
ਲਿਖਦੇ ਨਹੀਂ,
ਸਪੀਚ ਰਾਈਟਰ ਦੇ ਲਿਖੇ ਹੁੰਦੇ ਆ, ਲਿਖਦੇ ਸੀਗੇ, ਸਪੀਚ ਰਾਈਟਰ ਰੱਖੇ ਹੋਏ ਨੇ ਸਾਡੇ ਪ੍ਰੀਮੀਅਰ ਨੇ, ਤਾਂ ਜੋਕ ਰਾਈਟਰਸ ਵੀ ਰੱਖੇ,
ਜੋਕ ਰਾਈਟਰ ਰੱਖੇ ਸੀ,
ਸੋ ਇਹ ਕੋਈ ਲਿਖ ਕੇ ਦਿੰਦਾ ਸਪੀਚਸ। ਸੋ ਹੁਣ ਜੇ ਗ੍ਰੋਕ ਲਿਖ ਰਿਹਾ ਜਾਂ ਚੈਟ ਜੀਪੀਟੀ ਲਿਖ ਰਿਹਾ, ਕੋਈ ਗੱਲ ਨਹੀਂ, ਇੱਡੀ ਵੱਡੀ ਗੱਲ ਨਹੀਂ, ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਉਹ ਪੂਰਾ ਪ੍ਰੋਂਪਟ ਉੱਥੇ ਖੜ ਕੇ ਆਪਣੀ ਸਪੀਚ ਦੇ ਰਹੇ ਨੇ, ਪੜ੍ਹ ਵੀ ਗਏ
ਅਤੇ
ਉਹਨਾਂ ਨੇ ਰੀਅਲਾਈਜ਼ ਵੀ ਨਹੀਂ ਕੀਤਾ ਵੀ ਉਹ ਪੜ੍ਹ ਗਏ, ਉਹ ਜ਼ਿਆਦਾ ਚਿੂੰਤਾ ਜਨਕ,
ਬਹੁਤ ਚਿੰਤਾ ਜਨਕ,
ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਸਮਝ ਹੀ ਨਹੀਂ ਹੈ ਕਿ ਉਹ ਕੀ ਪੜ੍ਹ ਰਹੇ।
ਨਿਊ ਬ੍ਰੰਜ਼ਵਿਕ ਦੇ MLA ਬਿਲ ਓਲੀਵਰ,
ਸਪੀਚ ਰਾਈਟਰ ਨੇ ਲਿਖਤੀ, ਮੈਂ ਉਹਨੂੰ ਪੜ੍ਹ ਕੇ ਸਮਝ ਕੇ ਮੈਨੂੰ ਲੱਗਿਆ ਵੀ ਚੱਲ ਠੀਕ ਹੈ ਵੀ ਆਹ ਸਹੀ ਲਿਖਿਆ ਹੋਇਆ ਵੀ ਇਹ ਗੱਲ ਕਰਨੀ ਬਣਦੀ ਲੈਜਿਸਲੇਚਰ ਵਿੱਚ, ਮੈਂ ਜਾ ਕੇ ਕਰਤੀ, ਆਈ ਡੋਂਟ ਫਾਈਂਡ ਐਨੀ ਪ੍ਰੋਬਲਮ ਵਿਦ ਦੈਟ, ਪਰ ਤੁਸੀਂ, ਤੁਹਾਨੂੰ ਪਤਾ ਹੀ ਨਹੀਂ ਆ ਤੁਸੀਂ ਤੁਹਾਡੇ ਸਪੀਚ ਰਾਈਟਰ ਨੇ ਜਾਂ ਤੁਹਾਡੇ ਗ੍ਰੋਕ ਨੇ ਜਾਂ ਕਿਸੇ ਨੇ ਕੀ ਲਿਖਤਾ, ਤੁਸੀਂ ਉਹਨੂੰ ਪੜ੍ਹਤਾ ਫਿਰ ਰੀਅਲਾਈਜ਼ ਵੀ ਨਹੀਂ ਕਰ ਰਹੇ ਮੈਂ ਗਲਤ ਪੜ੍ਹਤਾ, ਉਹ ਚਿੰਤਾ ਜਨਕ, ਦੈਟ ਇਜ਼ ਕਨਸਰਨਿੰਗ।
ਵਾਸੂ ਜੀ ਵਟਸਐਪ 'ਤੇ ਇੱਕ ਸਵਾਲ ਪੁੱਛਿਆ ਹੈ ਕੰਵਰ ਜੀ ਨੇ,
ਤੁਸੀਂ ਖੁਸ਼ ਹੋ,
ਤੁਸੀਂ ਖੁਸ਼ ਹੋ ਕਹਿੰਦੇ,
ਓਏ ਹੋਏ, ਇਹ ਤਾਂ ਐਗਜ਼ਿਸਟੈਂਸ਼ੀਅਲ ਸਵਾਲ ਹੈ, ਮੈਂ ਹੁਣ ਬਸ ਵੀਕਐਂਡ ਪੂਰਾ ਇਹੀ ਸੋਚਣਾ,
ਮੈਂ ਇਹੀ ਹਾਂ ਇਹੀ ਸੋਚਣਾ, ਇਹ ਕੀ ਪੁੱਛਿਆ ਜੀ ਕੰਵਰ ਜੀ,
ਯਾ ਵਿਜੇ ਜੀ ਮੈਨੂੰ ਵੀਕਐਂਡ 'ਤੇ ਫੋਨ ਨਾ ਕਰੇ, ਮੈਂ ਬਿਜ਼ੀ ਹਾਂ,
ਇਸੇ
ਕਰਕੇ ਆਤਮ ਸਮੀਖਿਆ।
ਵਾਸੂ ਜੀ ਇਸੇ ਚੀਜ਼ 'ਤੇ ਤਾਂ ਖੁਸ਼ੀ ਆ, ਕਨੈਕਸ਼ਨ 'ਚ ਜਿਹੜੇ ਫੋਨ ਕਰ ਲਈਦੇ ਆ, ਜਿਹੜੇ ਮੈਸੇਜ ਭੇਜ ਲਈਦੇ, ਜਿਹੜੀਆਂ ਕੋਈ ਰੀਲਾਂ ਸ਼ੇਅਰ ਕਰ ਲਈਦੀਆਂ, ਉਹਨਾਂ 'ਤੇ ਮਜ਼ਾਕ ਮਜ਼ੂਕ ਕਰ ਲਈਦੇ ਆ, ਨਹੀਂ ਤਾਂ ਜੇ ਖਬਰਾਂ ਹੀ ਕਰਦੇ ਰਹੇ ਗਏ ਖੁੰਡੇ ਬਹੁਤ ਹੋ ਜਾਣਗੇ।
ਮੈਂ ਲਿਸਨਰਸ ਨੂੰ ਦੱਸਣਾ ਚਾਹਾਂਗਾ ਵਿਜੇ ਜੀ ਰੀਲਾਂ ਦੀ ਬੜੀ ਨੇਰੀ ਲਿਆਉਂਦੇ ਨੇ,
ਵਾਸੂ ਜੀ ਵੀ ਜਿਸ ਦਿਨ ਫਿਰ ਬਹਿ ਜਾਣ ਇਹ ਸਾਰੇ ਅੱਗੇ ਪਿੱਛੇ ਦੇ ਹਿਸਾਬ ਬਰਾਬਰ ਕਰ ਦਿੰਦੇ ਆ।
ਆਈ ਥਿੰਕ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ੍ਹ ਯਾਰੀ ਦੋਸਤੀਆਂ ਨੇ
ਜੀ,
ਅਸੀਂ ਤਾਂ ਚਲੋ ਰੋਜ਼ ਮਿਲਦੇ ਵੀ ਹਾਂ
ਜੀ ਜੀ,
ਮੇਰੇ ਬਹੁਤ ਸਾਰੇ ਦੋਸਤ ਅਜਿਹੇ ਨੇ ਜਿਹੜੇ ਰੀਲਾਂ ਦੇ ਜ਼ਰੀਏ ਹੀ ਨਾਲ ਜੁੜੇ ਹੋਏ ਨੇ,
ਰੀਲਾਂ ਵਾਲੇ ਮਿੱਤਰ,
ਰੀਲਾਂ ਵਾਲੇ ਮਿੱਤਰ ਹੀ ਬਣ ਕੇ ਰਹਿ ਗਏ, ਜਿਹੜੇ ਸਕੂਲਾਂ ਵਾਲੇ ਮਿੱਤਰ ਸੀ ਉਹ ਰੀਲਾਂ ਵਾਲੇ ਰਹਿ ਗਏ ਹੁਣ, ਕਿ ਬੜਾ ਚਿਰ ਹੋ ਗਿਆ ਜਿਹਨਾਂ ਨਾਲ ਕਦੇ ਫੋਨ 'ਤੇ, ਪਹਿਲਾਂ ਕੀ ਸੀ ਕਿ ਮਿਲਦੇ ਹੁੰਦੇ ਸੀ, ਫਿਰ ਹੋ ਗਿਆ ਕਿ ਜੀ ਕਿਤੇ ਫੋਨ 'ਤੇ ਗੱਲਬਾਤ ਹੋ ਜਾਣੀ,
ਵੀਡੀਓ ਕਾਲ ਹੋ ਜਾਣੀ,
ਫਿਰ ਵੀਡੀਓ ਕਾਲ ਵਿੱਚ ਸਮਾਂ ਆਇਆ ਜਦੋਂ ਫੇਸ ਟਾਈਮ ਵਗੈਰਾ ਵੀ ਚਲੋ ਗੱਲਬਾਤ ਹੋ ਜਾਣੀ।
ਇੱਕ ਵਿੱਚ ਦੌਰ ਹੋਰ ਆਇਆ ਸੀ ਕਿ ਅਗਲੇ ਨੇ ਕੋਈ ਸਟੇਟਸ ਪਾਇਆ, ਤੁਸੀਂ ਉਹ 'ਤੇ ਲਾਈਕ ਕੀਤਾ, ਕਈ ਵਾਰੀ ਸਟੇਟਸ ਦੇ ਉੱਪਰ ਨਾ ਕਮੈਂਟਸ ਦੇ ਵਿੱਚ ਹੀ ਚੈਟ ਸ਼ੁਰੂ ਹੋ ਜਾਂਦੀ ਸੀ,
ਹੋਰ ਵੀਰੇ ਕੀ ਹਾਲ ਚਾਲ
ਹੈ, ਰੋਟੀ ਖਾ ਕੇ ਹਟਿਆ, ਅੱਛਾ ਫਿਰ ਕੱਲ ਨੂੰ ਫੋਨ ਕਰੇਗਾ,
ਪਬਲਿਕ ਹਾਂ,
ਸਾਰਾ ਕੁਝ ਉੱਥੇ ਪਿਆ।
ਤੇ ਅੱਜ ਕੱਲ ਦੇਖੋ ਇੰਨੀ ਐਨਕ੍ਰਿਪਸ਼ਨ ਦੀ, ਪ੍ਰਾਈਵੇਸੀ ਦੀ ਗੱਲ ਹੋਦੀ, ਉਹ ਪਹਿਲਾਂ ਸੀ ਫੇਸਬੁੱਕ ਦੀ ਬਹੁਤ ਹੀ ਚੈਟ ਕਰਦੇ ਹੁੰਦੇ ਸੀ, ਯਾ ਦੈਟਸ ਆਲਸੋ ਟਰੂ। ਸੋ ਇਹ ਸਾਰਾ ਕੰਟੈਕਟ ਸਾਡਾ ਬਣਿਆ ਰਿਹਾ, ਫਿਰ ਟੈਕਸਟ ਮੈਸੇਜਸ ਦਾ ਵੀ ਦੌਰ ਆਇਆ, ਵਟਸਐਪ ਯੇ ਵੋ, ਹੁਣ ਉਹ ਰੀਲਾਂ ਦੇ ਜ਼ਰੀਏ ਹੀ ਹੈ, ਤੇ ਉਹਦੇ ਵਿੱਚ ਇੱਕ ਦੂਜੇ ਨੂੰ ਹਾਲ ਵੀ ਨਹੀਂ ਪੁੱਛੀਦਾ, ਉਹ ਰੀਲਾਂ ਹੀ ਬਸ, ਉਸਨੂੰ ਆਈਡੀਆ ਲਾ ਲਈਦਾ ਵੀ ਚੱਲ ਵੀ ਇੱਦਾਂ ਹਾਸੇ ਮਜ਼ਾਕ ਵਾਲੀਆਂ ਰੀਲਾਂ ਭੇਜ ਰਿਹਾ, ਖੁਸ਼ ਹੀ ਹੋਣਾ।
ਵਾਸੂ ਜੀ ਹਾਂ, ਰੀਲਾਂ ਦਾ ਪ੍ਰੀਲੂਡ ਇੱਕ ਹੋਰ ਸੀ
ਜੀ,
ਜਦੋਂ ਇੰਡੀਆ ਦੇ ਵਿੱਚ ਟੈਕਸਟ ਮੈਸੇਜਿੰਗ ਸ਼ੁਰੂ ਹੋਈ, ਉਹ ਫਿਰ ਹੁੰਦਾ ਸੀ ਨਾ ਮੈਸੇਜ ਪੈਕ ਮਿਲਦੇ ਸੀ, ਫਿਰ ਜਿਹੜੀਆਂ ਫੋਨ ਵਾਲੀਆਂ ਕੰਪਨੀਆਂ ਉਹਨਾਂ ਨੇ ਜਿਹੜੇ ਜੋਕ ਰਾਈਟਰ ਰੱਖੇ ਸੀ ਉਹ ਫਿਰ ਕੋਈ ਮੈਸੇਜ ਇਹੋ ਜਿਹਾ ਫਲੋਟ ਕਰਦੇ ਸੀ ਉਹਦੇ ਵਿੱਚ ਕਈ ਵਾਰੀ ਗੁੱਡ ਮਾਰਨਿੰਗ ਦਾ ਮੈਸੇਜ ਉਹ ਵਿਚਾਰੇ ਫੋਨ ਵੀ ਉਹ ਛੋਟੀ ਜਿਹੀ ਸਕਰੀਨ ਵਾਲੇ ਨੋਕੀਆ ਵਾਲੇ ਹੁੰਦੇ ਸੀ ਉਦੋਂ ਉਹਦੇ ਵਿੱਚ ਉਹ ਗੁੱਡ ਮਾਰਨਿੰਗ ਦੇ ਵਿੱਚ ਉਹ ਫੁੱਲਾਂ ਨਾਲ ਹੀ ਪਤਾ ਨਹੀਂ ਕੀ ਕੁਛ ਉਹ ਮਾੜੇ ਜਿਹੇ ਗ੍ਰਾਫਿਕਸ ਨਾਲ ਉਹਦਾ ਪੂਰਾ ਇੱਕ ਗ੍ਰਾਫਿਕ ਜਿਹਾ ਬਣਾਇਆ ਹੋਣਾ ਹੈ ਨਾ ਕਲਾਕ੍ਰਿਤੀਆਂ ਕੀਤੀਆਂ ਹੋਣੀਆਂ ਉਹ ਮੈਸੇਜ ਫਾਰਵਰਡ ਹੁੰਦੇ ਸੀ ਇੱਕ ਉਹ ਵੀ ਦੌਰ ਸੀ ਮੈਸੇਜ ਫਾਰਵਰਡ ਕਰਨਾ ਊਂ ਹਾਏ ਹੈਲੋ ਹਾਲ ਚਾਲ ਕੁਛ ਨਹੀਂ ਪੁੱਛਣਾ ਪਰ ਉਹਦਾ ਕੋਈ ਨਾ ਕੋਈ ਮੈਸੇਜ ਕਿਸੇ ਦਾ ਕੋਈ ਚੁਟਕਲਾ ਉਹ ਆਈ ਜਾਣਾ ਉਹ ਦੈਟ ਵਾਸ ਦਾ ਪ੍ਰੀਲੂਡ ਟੂ ਦ ਰੀਲਸ
ਹਾਂਜੀ ਤੇ ਅਜੇ ਵੀ ਸਾਡੇ ਆਈ ਐਮ ਸ਼ੋਰ ਸਾਰਿਆਂ ਦੇ ਫੋਨ ਦੇ ਵਿੱਚ ਇੱਕ ਫੈਮਿਲੀ ਗਰੁੱਪ ਹੈਗਾ ਵਟਸਐਪ ਦਾ ਜਿਹਦੇ ਵਿੱਚ ਇੱਕ ਜਾਂ ਦੋ ਅੰਕਲ ਹੈਗੇ ਨੇ ਜਿਹੜੇ ਰੋਜ਼ ਸਵੇਰੇ ਗੁੱਡ ਮਾਰਨਿੰਗ ਭੇਜਦੇ ਆ ਤੇ ਉਹਨਾਂ ਦੇ ਵਿੱਚ ਕਦੀ ਫੁੱਲ ਪੱਤੀਆਂ ਬਣੇ ਹੁੰਦੇ ਆ ਤੇ ਕਈ ਵਾਰੀ ਉਹ ਬਤਖ ਬਣੀ ਹੁੰਦੀ ਆ ਕੋਈ ਸਵਾਨ ਬਣੀ ਹੁੰਦੀ ਆ
ਪਿੱਛੇ ਸੂਰਜ ਉੱਗ ਰਿਹਾ
ਹੁੰਦਾ ਸੂਰਜ ਉੱਗ ਰਿਹਾ ਹੁੰਦਾ ਪਹਾੜ ਤੇ ਇੱਕ ਘਰ ਵੀ ਹੁੰਦਾ ਸੋਹਣਾ ਜਿਹਾ ਗੁੱਡ ਮਾਰਨਿੰਗ ਵਾਲੇ ਸੁਨੇਹੇ
ਇਹੋ ਜਿਹੇ ਵੀ ਹੈਗੇ ਆ ਮੈਸੇਜ ਪੰਜ ਜਣਿਆਂ ਨੂੰ ਫਾਰਵਰਡ ਕਰੋ
ਹੁਣ ਘੱਟ ਗਿਆ ਅੱਜ ਕੱਲ ਵੈਸੇ ਮੇਰੇ ਸਰਕਲ ਦਾ ਘੱਟ ਗਿਆ
ਕਿਉਂਕਿ
ਉਹ ਬੜੀ ਲਾਭਾ ਬੜੀ ਹੋਈ ਨਾ ਉਹਨਾਂ ਦੀ ਸੋ ਉਹ ਹਟ ਗਏ ਨੇ ਅੱਜ ਕੱਲ ਪਰ ਗੁੱਡ ਮਾਰਨਿੰਗ ਵਾਲੇ ਜੇ ਹੈਗੇ ਆ ਕਾਫੀ ਹੈਗੇ
ਗੁੱਡ ਮਾਰਨਿੰਗ ਵਾਲੇ ਹੈਗੇ ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਇੱਕ ਦੇਖੋ ਸਾਨੂੰ ਇਹ ਤੋਂ ਪਤਾ ਲੱਗਦਾ ਕਿ ਵਿਜੇ ਜੀ ਤੇ ਮੈਨੂੰ ਸਮਾਲ